करके चार कोस छदरियां चार पौड़ियां चारण करके बाबा मोहन जी तो कोठियां लिया सत्ते पाठ सुख पालक सुखासन करके आप चार साहब की सेवा करते हुए श्री गोविंदवाल साहब तो अमृतसर साहब पहुंचे हैं। पहली रात जो अक्सर घाट बनया हुआ है दुख पंजी देरी साहब के लागे सुंदर एक संगमर मरदा साहब बनया हुआ स्थान से सतगुरु जी का पहले सुखासन किया रहा चौथे अमृत वेले सतगुरु सत्ते पातशाह गुरु गरीब नवाज ने गौड़ी राग शब्द उच्चारण किया गौड़ी महला पंजवा हम धनवंत भाग अठे सतनाए हर गुण गावा सह सुभाए ते दादे का खोल बिठा खजाना लाल पशुना तोत न आवा वध जाए ते बख्शिश की सतगुरु सत्ते पातशाह जी ने फिर पोतियां सुखासन करके सत्कार दे नाल रामसर सरोवर साहब के उपर तंबू ला करके इस जगह ते सतगुरु सत्ते पातशाह जी ने पोथियां लिया के बाणी उचारने आरंभ किए। भाई गुरदास जो गुरसिख पूर्ण ब्रह्मज्ञानी हैं उन्होंने सतगुरु जी ने लिखारे लाया सारे भगतों की बाणी अकाल पुरख की तुरके बाणी जो है सतगुरु जी ने आप कंठों उचारण किए भगतों का भगत दर्शन जरूर देंगे भाई गुरदास जी ने सतगुरु जी के दर्शन करके आप वड्डा भागा वाले बन रहे हैं। सो ये सारे बाणी तुरके चार उस स्थान पर किए सुखमी साहब जी की पवित्र बाणी रामसर सरोवर के जो पूर्व की तरफ ऐसे वे देरी का दरख्त एक बड़ा भारी खड़ा है उसके थले बैठ करके सतगुरु सच्चे पातशाह जी ने श्री सुखमी साहब जी का उच्चारण किया। कई तरह दानक आदियां हैं भाई ज्ञानी ज्ञान सिंह ने तो यह लिखा है कि सतगुरु गरीब नवाज जी को बाणी उच्चारण लगे हैं बाबा बुढ़ा साहब की बेनती मनी है भाई गुरदास जी गुरसिख एक पंडित आया है एक योगी आया है उस योगी का भी शंका दूर किया सतगुरु जी ने अच्छा पैर विश्वास सफल करने वास्ते महान बख्शिश की। पर भाई ज्ञानी ज्ञान सिंह जी लिखते हैं कि जदों सतगुरु जी बाणी उचार रहे थे इतों तक बाणी उचारे जो श्लोक आता है आद सच जवाब सच है ते सच नाम कोसी ते सच रब करने से उस वेले सतगुरु गरीब नवाज जी अपने इस स्थान तो उठ के बाहर एक नगर च गए जिसका नाम बहठ नगर है उसे पहुंचे उसे श्री चंद का मिलाप हुआ उसे उन्होंने उच्चारण की बाणी श्री चंद जी का सत्कार किया गुरु साहब जी ने वे सतगुरों के साहबजादे जान के उन्होंने जपजी साहब के श्लोक न बिहारी सिहारी के रूप में बदल करके सत्कार किया सतगुरु जी का सत्कार रखिया। तो भाई संतोष सिंह जी लिखते हैं कि श्री चंद जी इतने पहुंचे से सतगुरु सच्चे पातशाह ने उन्होंने सत्कार किया बाणी उच्चारण की है। पर एक हरनाम मस्तक जिन्हें सुखमी साहब का टीका भी किया अपने वालों उन्होंने अपनी बुद्ध की सजगता प्रगट करके विखाई है कि मैं चंगा ज्ञानी हाँ अर्थ भी किए पर नास्तक पुणे की हद नहीं रहन दते इतों तक दुष्ट आदमी ने अपने रसना तो गल् कह कि सतगुरु गरीब नवाज जी ने अगे अगे बाणी ना फुरे तो श्री चंद ने बेनती की श्री चंद ने अगों कहा कि जो गुरु नानक देव जी का नाम लौंगे तो बाणी फुरेगी नहीं तो नहीं फुरेगी इतों तक दुष्टताई वाली गल पापी ने कही। सो गुरु के प्यारे पहले तो उसे कथन अनुसार विचार करके देख लीए तो गलों झूठ प्रतीत सिद्ध हो जाए जो गुरु नानक देव जी का नाम लौंगे तो बाणी उतरे फुरे जी फिर उच्चारण कर सकोगे विचार की जाए सोलह अष्टपदियों के सारे थानों गुरु नानक देव जी का नाम लेंगे आए सतगुरु जी सारी बाणी में ही नाम उच्चारण किया पहला गौड़ी राग की किन्नी बाणी तो पहला उच्चारण की है सारी बाणी के सतगुरु नानक देव जी का नाम आया इस तो ही सिद्ध हो जाता कि पापी आदमी ने झूठ बोलिया है अपने मन करते गुरु के प्यारे की है ਪਾਂਬਰ ਬੰਦਿਆਂ ਦੇ ਲਿਖੀ ਹੋਈ ਗੱਲ ਇਸ ਨੂੰ ਵੇਖ ਕਰਕੇ ਗੁਰੂ ਕੇ ਸਿੱਖ ਨੇ ਕਦੇ ਭਰਮ ਵਿੱਚ ਨਹੀਂ ਪੈਣਾ ਗਾ, ਉਹਨੇ ਇਹ ਗੱਲ ਸਿੱਧ ਕਰਨੀ ਚਾਹੀਦੀ ਹੈ ਕਿ ਗੁਰੂ ਵੀ ਭੁੱਲ ਸਕਦੇ, ਆਪਣੀ ਲਿਖਤ ਅਨੁਸਾਰ ਉਹਨੇ ਸਿੱਧ ਕਰਨਾ ਚਾਹਿਆ। ਪਰ ਗੁਰੂ ਕਦੇ ਨਹੀਂ ਭੁੱਲ ਸਕਦਾ, ਅਲਪਾਜ ਵੀ ਭੁੱਲ ਸਕਦਾ, ਭਾਵੇਂ ਗਿਆਨਵਾਨ ਵੀ ਹੋਵੇ ਮਨੁੱਖ ਜ਼ਰੂਰ ਭੁੱਲ ਸਕਦਾ, ਬੰਦਾ ਭੁੱਲ ਸਕਦਾ, ਪਰ ਪਰਮੇਸ਼ਵਰ ਨਹੀਂ ਭੁੱਲ ਸਕਦਾ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸ਼ਬਦ ਗੁਰੂ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਹੈ। ਉਹ ਗੁਰੂ ਹੀ ਕਾਹਦਾ ਹੋਇਆ ਜਿਹੜਾ ਭੁੱਲ ਗਿਆ। ਅੱਜ ਕੱਲ੍ਹ ਦੇ ਧਾਰੂ ਪਖੰਡੀ ਬੇਅੰਤ ਥਾਵਾਂ ਤੇ ਗੁਰੂ ਬਣੇ ਸਰਦੇ ਹੈ। ਆ ਖਾਸ ਕਰਕੇ ਆ ਕੋਕਿਆਂ ਦਾ ਜਿਹੜਾ ਬਣਿਆ ਹੈ, ਉਹਦਾ ਨਾਂ ਜਗਜੀਤ ਸਿੰਘ ਨਹੀਂ ਕਹਿੰਦੇ ਉਹਨੂੰ, ਜਗਜੀਤ ਸਿੰਘ ਨਾਂ ਕਹਿੰਦੇ ਉਹਦਾ। ਦਾਸ ਗਿਆ ਸੀ ਇੱਥੇ ਬਾਬੇ ਨਿਸ਼ਚਰ ਸਿੰਘ ਜੀ ਹੋਣਾ ਦੀ ਬਰਸੀ ਤੇ ਜਗਾਦਰੀ, ਉੱਥੇ ਉਹ ਵੀ ਆਇਆ ਸੀ। ਤਕਰੀਬਨ ਇਕੱਠ ਵੀ 2 ਲੱਖ ਦੇ ਕਰੀਬ ਹੋਵੇਗਾ, ਘੱਟ ਨਹੀਂ ਹੋਣਾ ਵੱਧ ਪਾਣੇ ਹੋਵੇ। ਪਰ ਉੱਥੇ ਗੁਰੂ ਕੇ ਪਿਆਰੇ ਸਾਰਿਆਂ ਨੂੰ ਟਾਈਮ ਦਿੱਤੇ ਗਏ, ਨੰਬਰਵਾਰ ਬੋਲਦੇ ਆਏ। ਭਾਈ ਗੋਪਾਲ ਸਿੰਘ ਜੀ ਜੋ ਮਹਾਂਪੁਰਖ ਉਹਨਾਂ ਦੇ ਨਾਲ ਦੇ ਸੰਪਰਦਾ ਵਿੱਚ ਰਹਿਣ ਵਾਲੇ ਹਨ ਪਟਿਆਲੇ ਦੇ, ਉਹਨਾਂ ਨੇ ਵੀ ਗੁਰ ਸ਼ਬਦ ਦੇ ਉੱਪਰ 2-4 ਮਿੰਟ ਵਾਸਤੇ ਆਪਣੇ ਉਚਾਰ ਦਿੱਤੇ। ਮਗਰ ਦਾਸ ਦਾ ਟਾਈਮ ਸੀ, ਦਾਸ ਨੂੰ ਵੀ ਜਿਹੜੇ ਰੱਬ ਨੇ ਬੁੱਧ ਬਖਸ਼ੀ ਉਹਨਾਂ ਕ 2-4 ਪੰਕਤੀਆਂ ਪੜ੍ਹੀਆਂ। ਪਰ ਉਹ ਤੋਂ ਪਹਿਲਾਂ ਇੱਕ ਪ੍ਰਿੰਸੀਪਲ ਸੀ ਪਟਿਆਲੇ ਦੇ ਰਹਿਣ ਵਾਲੇ, ਉਹਨੇ ਪੰਗਤੀ ਪੜ੍ਹੀ ਗੁਰੂ ਕੇ ਪਿਆਰਿਓ, ਸਕੂਲ ਦੀ ਪੜ੍ਹਾਈ ਕਰ ਲੈਣੀ ਪਾਪ ਨਹੀਂ ਚੰਗਾ, ਮਾੜੀ ਗੱਲ ਨਹੀਂ, ਪਰ ਸਕੂਲ ਦੀ ਪੜ੍ਹਾਈ ਕਰਕੇ ਗੁਰਮਤ ਦੀ ਪੜ੍ਹਾਈ ਦਾ ਪਤਾ ਹੀ ਨਾ ਹੋਣਾ, ਉਹ ਕੱਖ ਵੀ ਕੰਮ ਨਹੀਂ। ਉਹਨੇ ਪੰਗਤੀ ਪੜ੍ਹੀ, ਵੇਖ ਕਰਕੇ ਸੰਗਤ ਬੜੀ ਹੈਰਾਨ ਹੋਈ। ਇੱਕ ਨੇ ਤਾਂ ਪੰਗਤੀ ਪੜ੍ਹੀ ਸੀ, ਮਿਲਦੇ ਕਿ ਨਹੀਂ ਮੈਂ ਵਰਨ ਸਾਕੋ ਨਾਨਕ ਪਰੇ ਪਰੇ, ਪੰਗਤੀ ਆ ਨਾਨਕ ਪਰੇ ਤਰੀਲਾ, ਤੇ ਉਹਨੇ ਪੰਗਤੀ ਪੜ੍ਹੀ ਕਿ ਨਾਨਕ ਪਰੇ ਪਰੇ। ਮੈਂ ਉਹਨੂੰ ਪੁੱਛਿਆ ਵੀ ਅਰਥ ਕੀ, ਗੁਰੂ ਨਾਨਕ ਸਾਹਿਬ ਪਰੇ ਪਰੇ ਦਾ ਨੇੜੇ ਨਾ ਲੱਗੋ ਹੈ ਪ੍ਰਿੰਸੀਪਲ ਸਕੂਲ ਦਾ, ਅੱਗਾ ਬੱਚੇ ਨੇ ਹਜੇ ਪੜ੍ਹਾਈ ਕਰਾਵੇਗਾ ਨਾ, ਜੇ ਨਹੀਂ ਪੰਗਤੀ ਸੁੱਧ ਹੁੰਦੀ ਤੇ ਪੜ੍ਹ ਹੀ ਨਾ, ਜੇ ਪੰਗਤੀ ਨਹੀਂ ਫੁਰਦੀ ਅਰਥ ਫੁਰਦੇ ਅਰਥ ਦੱਸਦੇ ਆਪੇ ਸਿੱਧ ਹੋ ਜਾਵੇਗੀ ਗੱਲ। ਇੱਕ ਨੇ ਪੰਗਤੀ ਪੜ੍ਹੀ, ਜੋ ਆ ਸੋ ਚੱਲ ਸੀ ਆਪਣੀ ਆਪਣੀ ਵਾਰ ਗਿਆ, ਆਪੋ ਆਪਣੀਆਂ ਮਨ ਘੜਤ ਗੱਲਾਂ ਇਹੋ ਜਿਹੀਆਂ ਲੋਕ ਕਹਿਣ ਲੱਗ ਪਏ। ਮਗਰੋਂ ਗੁਰੂ ਕੇ ਪਿਆਰੇ ਕੂਕਿਆਂ ਦਾ ਦੇਹਧਾਰੀ ਗੁਰੂ ਜਿਹੜਾ ਬਣਿਆ, ਬਾਰਵੇਂ 14ਵੇਂ ਸਾਜ ਬਣਿਆ ਬੈਠਾ, ਜਿਵੇਂ ਪਰਸੋਂ ਚੌਥੇ ਅਖਬਾਰਾਂ 'ਚ ਖਬਰਾਂ ਪੜ੍ਹ ਕੇ ਮਨ ਸਿੱਖਾਂ ਨੇ ਪਾੜ ਦਿੱਤੇ, ਗੁਰੂ ਕੇ ਪਿਆਰੇ ਚੂਰਾ ਚੂਰਾ ਕਰ ਦਿੱਤੇ ਦੁਸ਼ਟ ਆਦਮੀ ਨੇ, ਉਹੋ ਜਿਹੇ ਬੰਦੇ ਤੋਂ ਸਾਵਧਾਨ ਰਹਿਣਾ, ਡਟ ਕੇ ਲੋਹੇ ਦੀ ਦੀਵਾਰ ਬਣ ਕੇ ਗੁਰੂ ਕੇ ਪਿਆਰੇ ਉਹਦੇ ਨਾਲ ਡਟ ਕੇ ਮੁਕਾਬਲਾ ਕਰਨਾ ਪ੍ਰਚਾਰ ਰੂਪ ਵਿੱਚ ਵੀ। ਤੇ ਜਿਵੇਂ ਉਹਨੇ ਗਾਂ ਲਿਖ ਦਿੱਤਾ ਨਾ ਤਲਵਾਰ ਨਾਲ, ਅਸੀਂ ਸਮਝਾਂਗੇ ਅਕਾਲੀਆਂ ਨਾਲ, ਤੇ ਵੰਗਾਂ ਨਹੀਂ ਪੈਣੀਆਂ ਹੋਈਆਂ ਖਾਲਸੇ ਦੇ ਵਿੱਚ, ਤਲਵਾਰ ਖਾਲਸਾ ਵੀ ਚਲਾਉਣ ਜਾਣ ਦਾ, ਤਲਵਾਰ ਲੈ ਕੇ ਵੀ ਤਿਆਰ ਰਹਿਣਾ। ਸੋ ਗੁਰੂ ਕੇ ਪਿਆਰੇ ਉਹਨੇ ਕਿਹਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਭੱਦੇ ਅੱਖਰਾਂ ਵਿੱਚ ਉਹਨੇ ਉਚਾਰਨ ਕੀਤਾ, ਕਹਿੰਦਾ ਜਿਹੜਾ ਕਿਤਾਬ ਨੂੰ ਗੁਰੂ ਮੰਨਦਾ ਬੇਵਕੂਫ ਹਨ, ਸਾਰੇ ਵਿਦਵਾਨਾਂ ਨੂੰ ਟਕਸਾਲਾਂ ਨੂੰ ਕੌਮ ਨੂੰ ਵਿਗਾੜਿਆ ਉਸਨੇ ਗੁਰੂ ਕੇ ਪਿਆਰੇ, ਤੇ ਉਸ ਪਾਂਬਰ ਬੰਦੇ ਨੂੰ ਪੁੱਛਣ ਵਾਲਾ ਹੋਵੇ ਦੁਸ਼ਟ ਆਦਮੀ ਨੂੰ, ਪੰਗਤੀ ਲੱਗਾ ਪੜ੍ਹਨ ਉੱਥੇ ਸਤਿਗੁਰੂ ਦੀ ਹਜ਼ੂਰੀ ਵਿੱਚ, ਤੇ ਪੰਗਤੀ ਪੜ੍ਹਦਿਆਂ ਪੜ੍ਹਦਿਆਂ ਭੁੱਲ ਗਿਆ, ਤੇ ਭੁੱਲ ਕੇ ਸਪੀਕਰ ਵਿੱਚ ਹੀ ਬੋਲ ਦਿੱਤਾ, ਕਹਿੰਦਾ ਹੁਣ ਮੈਂ ਵੀ ਭੁੱਲ ਗਿਆ। ਤੂੰ ਭੁੱਲ ਗਿਆ ਕੋਈ ਰੱਬ ਹੈ, ਤੂੰ ਨਹੀਂ ਭੁੱਲ ਸਕਦਾ, ਹੋਵੇ ਗੁਰੂ ਅਖਵਾਵੇ ਆਪਣੇ ਆਪ ਨੂੰ ਵੱਡਾ ਕਿ ਮੈਂ ਗੁਰੂ ਹਾਂ ਕੌਮ ਦਾ ਜਾਂ ਇੱਕ ਸੰਪਰਦਾ ਦਾ, ਤੇ ਗੁਰੂ ਕੇ ਪਿਆਰੇ ਗੁਰੂ ਹੋਣ ਵਾਲਾ, ਪੂਰਾ ਕਰਵਾਉਣ ਵਾਲਾ, ਅਖਬਾਰਾਂ ਵਿੱਚ ਖਬਰਾਂ ਕਢਾਉਣ ਵਾਲਾ, ਤੇ ਬੰਦਾ ਪੈਰੀ ਹੱਥ ਲਵਾ ਸਕਦਾ, ਬੰਦਾ ਮੱਥਾ ਟਕਵਾ ਸਕਦਾ, ਕੋਈ ਕੌਣ ਕਿਸੇ ਨੂੰ ਹਟਾ ਸਕਦਾ ਗੁਰੂ ਪੂਜਣ ਤੋਂ, ਤੇ ਤੁਹਾਡੀ ਕਿਹਨੇ ਜਾ ਕੇ ਬਾਂਹ ਫੜੀ ਤੁਸੀਂ ਇੱਧਰ ਆਵੋ। ਸੋ ਗੁਰੂ ਕੇ ਪਿਆਰੇ ਹੋਏ ਦੁਸ਼ਟ ਆਦਮੀ ਜਿਹੜੇ ਬਾਣੀ ਦੀ ਪੰਗਤੀ ਪੜ੍ਹ ਕੇ ਵੀ ਸੁਣਾ ਸਕਦੇ, ਲਿਖੀ ਹੋਈ ਉਹ ਆਪਣੇ ਕੰਠੋਂ ਚਾਰ ਕੇ ਕਿਹੜਾ ਕਿਹੜੇ ਪਾਰ ਉਤਾਰਾ ਕਰ ਸਕਦਾ ਬੰਦਾ, ਜਿਹੜਾ ਲਿਖਤੀ ਰੂਪ ਵਿੱਚ ਅੱਖਰ ਲਿਖੇ ਸੇ ਗਾਵਾਂ ਅਵਰ ਨਾ ਜਾਣਾ ਬਾਣੀ, ਅੱਖਰ ਲਿਖਿਆ ਹੋਇਆ ਇਹਨੂੰ ਗਾ ਕੇ ਸੁਣਾ ਨਹੀਂ ਸਕਦਾ ਗਾ, ਉਹ ਬੰਦਾ ਕੰਠੋਂ ਚਾਰ ਕੇ ਗੁਰੂ ਕੇ ਪਿਆਰੇ ਮੁਕਤੀ ਕਰਨ ਦਾ ਕਿਵੇਂ ਬਲ ਰੱਖ ਸਕਦਾ, ਕਿਵੇਂ ਉਹਦੇ ਵਿੱਚ ਸ਼ਕਤੀ ਪ੍ਰਾਪਤ ਹੋ ਸਕਦੀ, ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਕੇ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ ਹੈ। ਕਲਗੀ ਧਰ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਹਨ, ਸਤਿਗੁਰੂ ਗਰੀਬ ਨਵਾਜ ਜੀ ਨੇ ਬਖਸ਼ਿਸ਼ ਕੀਤੀ ਹੈ, 14 ਜੰਗ ਮਹਾਨ ਕੀਤੇ, ਜਾਲਮਾਂ ਦੇ ਦੰਦ ਖੱਟੇ ਕੀਤੇ ਗੁਰੂ ਗਰੀਬ ਨਵਾਜ ਜੀ ਨੇ, ਲੋਹੇ ਦੇ ਚਰੇ ਚਵਾ ਕੇ ਗੁੱਠੇ ਲਾਇਆ ਸਾਰਿਆਂ ਨੂੰ, ਤੋਵਾ ਤੋਵਾ ਕਰਵਾ ਕੇ ਕੰਨਾਂ ਨੂੰ ਹੱਕ ਲਵਾਇਆ ਜਾਲਮਾਂ ਦੇ। ਉਸ ਗੁਰੂ ਗਰੀਬ ਨਵਾਜ ਬਾਲਾ ਪ੍ਰੀਤ ਨੂੰ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਜੀ ਨੇ ਪਿਆਰੋ ਬਚਨ ਕਹਿ ਦਿੱਤੇ, ਆਗਿਆ ਭਈ ਅਕਾਲ ਕੀ ਸਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇਹ। ਸਤਿਗੁਰੂ ਸੱਚੇ ਪਾਤਸ਼ਾਹ ਦਾ ਇਸ਼ਾਰਾ ਇਹ ਹੈ ਕਿ ਇਹ ਦੇਹਧਾਰੀ ਪਖੰਡੀ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਮੰਨਣ ਵਾਲੇ ਬੇਵਕੂਫ ਹੈ, ਕਿਤਾਬ ਮੰਨਣ ਵਾਲੇ ਜ਼ਰੂਰ ਬੇਵਕੂਫ ਹੈ। ਜਿਹੜੇ ਸਤਿਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਮੰਨਦੇ ਹਨ ਉਹ ਜ਼ਰੂਰ ਪਾਗਲ ਹਨ, ਅਤੇ ਜਿਹੜੇ ਸਤਿਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਉਹਨਾਂ ਨੂੰ ਕਿਵੇਂ ਕਹਿ ਸਕਦਾ। ਇਸ ਵਾਸਤੇ ਗੁਰੂ ਕੇ ਪਿਆਰੇ ਇਹੋ ਜਿਹੇ ਲੋਕਾਂ ਤੋਂ ਸਾਫ ਕਰਨ ਰਹਿਣਾ। ਇਸ ਵੇਲੇ 4 ਸ਼ਬੇਰ ਸਿੱਖੀ ਨੂੰ ਧੱਬਾ ਲੱਗ ਰਿਹਾ, ਉੱਧਰੋਂ ਨਰਕ ਧਾਰ ਦੇ ਚੰਬੜੇ ਹੋਏ ਆ, ਉੱਧਰੋਂ ਹੋਰ ਗੁਰੂ ਕੇ ਪਿਆਰੇ ਪਖੰਡੀ ਆਪੋ ਆਪਣੇ ਥਾਵਾਂ 'ਤੇ ਪਾਪਾਂ ਖਿਚੜੀਆਂ ਪਾ ਕਰਕੇ ਰਨ ਕਰਕੇ ਕੜਛੀਆਂ ਖੜਕਾਉਣ ਤੇ ਜੋੜ ਦਿੱਤਾ ਹੋਇਆ। ਇਸ ਵੇਲੇ ਗੁਰੂ ਕੇ ਖਾਲਸੇ ਨੂੰ ਇੱਕ ਥਾਂ ਲਾਮਬੰਦ ਹੋ ਕਰਕੇ ਮਜ਼ਬੂਤੀ ਨਾਲ ਗੁਰੂ ਕੇ ਚਾਰ ਪ੍ਰਚਾਰਕ ਡਟ ਜਾਣਾ ਚਾਹੀਦਾ ਆਪੋ ਆਪਣੇ ਥਾਵਾਂ ਤੇ, ਫਿਰ ਇਹਨਾਂ ਦਾ ਆਪਾਂ ਮੂੰਹ ਤੋੜਵਾਂ ਜਵਾਬ ਦੇ ਸਕਾਂਗੇ। ਤੇ ਇੱਕ ਦੂਜੇ ਦੀਆਂ ਲੱਤਾਂ ਫੜ ਕੇ ਸਿੱਟਣ ਨੂੰ ਤਿਆਰ ਰਹੇ ਤੇ ਫਿਰ ਕਿਤੇ ਕੋਹ ਦਾ ਮੌਕਾ ਨਾ ਆ ਜਾਵੇ, ਗੁਰੂ ਕੇ ਪਿਆਰੇ ਜੰਗਲਾਂ ਵਿੱਚ ਰਾਤਾਂ ਕੱਟਣੀਆਂ ਪੈਣ। ਮਜ਼ਬੂਤ ਰਹਿਣਾ, ਡਟ ਕੇ ਇਹਨਾਂ ਦਾ ਮੁਕਾਬਲਾ ਕਰਨਾ, ਬੇਧਾਰੇ ਪਖੰਡੀਆਂ ਦਾ ਕਿਸੇ ਦਾ ਭੈ ਨਹੀਂ ਕਰਨਾ। ਪਰ ਉਹ ਲੋਕ ਤਲਵਾਰ ਦਾ ਭੈ ਦਿੰਦੇ ਜਿਹਨਾਂ ਨੇ ਕਿਰਪਾਨ ਪਹਿਨੀ ਨਹੀਂ, ਜਿਨ੍ਹਾਂ ਨੇ ਕਿਰਪਾਨ ਤਲਵਾਰ ਕਰੇ ਫੜੀ ਨਹੀਂ, ਉਹ ਲੋਕ ਤਲਵਾਰ ਦਾ ਭੈ ਦੇਣ ਕੌਮ ਨੂੰ। ਉਹਨਾਂ ਨੂੰ ਪਤਾ ਨਹੀਂ ਕਿ ਖਾਲਸਾ ਕੌਮ ਪੈਦਾ ਕਿੱਥੋਂ ਹੋਈ ਹੈ। ਨਾ ਕਿਰਪਾਨ ਹੈ, ਨਾ ਕੰਘਾ, ਨਾ ਕੜਾ ਪਾਉਣਾ, ਇੰਨੀ ਨਫ਼ਰਤਬਾਜ਼ੀ ਕਤਾਰਾਂ ਤੋਂ, ਤੇ ਆਸਰਾ ਫਿਰ ਗੁਰੂ ਕੇ ਸਿਆਵਾਂਗਾ। ਜੇ ਤੁਸੀਂ ਆਪਣੇ ਆਪ ਨੂੰ ਗੁਰੂ ਸੁਣਦੇ ਤਾਂ ਆਪਣਾ ਵੱਖਰਾ ਚਿੰਨ੍ਹ ਲੈ ਲਵੋ, ਕਿਉਂ ਕਲਗੀ ਧਰ ਦੇ ਚਿੰਨ੍ਹਾਂ ਨੂੰ ਪਹਿਨਾਉਂਦੇ ਹੋ। ਇੱਕ ਪਾਸੇ ਕਹਿੰਦੇ ਕਲਗੀ ਧਰ ਦਾ ਅਵਤਾਰ ਗੁਰਪੁਰਬ ਭੈਣੀ ਮਨਾਵੋ, ਤੇ ਸਾਡੇ ਕੂਕੇ ਦਾ ਉੱਥੇ ਮਨਾਵੋ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਵਿੱਚ। ਬਲਕਿ ਰਾਮ ਸਿੰਘ ਜੀ ਆਪ ਉਹਦੇ ਨਹੀਂ ਸੀ, ਮੈਂ ਭਾਵੇਂ ਦਰਸ਼ਨ ਨਹੀਂ ਕੀਤੇ ਪਰ ਆਮ ਵਿਦਵਾਨਾਂ ਤੇ ਸਿਆਣੇ ਤੋਂ ਬਚਨ ਸੁਣੇ ਹੈ, ਭਾਈ ਰਾਮ ਸਿੰਘ ਜੀ ਉਹੋ ਜਿਹੇ ਨਹੀਂ ਸੀ। ਉਹ ਆਪਣੇ ਆਪ ਨੂੰ ਗੁਰੂ ਨਹੀਂ ਸੀ ਹੋਊਗਾ, ਉਹ ਸਤਿਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ ਰਿਹਾ, ਸੁਣ ਵਿੱਚ ਦੱਸਦੇ ਆਇਆ। ਪਰ ਇਹਨਾਂ ਪਖੰਡੀ ਲੋਕਾਂ ਨੇ ਮਗਰੋਂ ਉੱਠ ਕਰਕੇ ਤੇ ਉਹਨੂੰ ਵੀ ਬਦਨਾਮ ਕਰਨ ਵਾਸਤੇ, ਕੌਮ ਨੂੰ ਗੁਮਰਾਹ ਕਰਨ ਵਾਸਤੇ ਇਹੋ ਜਿਹੀਆਂ ਕੁਝ ਜਿਹੀਆਂ ਹਰਕਤਾਂ ਜਿਹੜੇ ਲੱਗੇ ਹੋਏ ਹਨ। ਇਹਨਾਂ ਦਾ ਡੱਟ ਕੇ ਮੁਕਾਬਲਾ ਗੁਰੂ ਕੇ ਪਿਆਰੇ ਕਰਨਾ, ਭੈ ਨਹੀਂ ਕਿਸੇ ਦਾ ਕਰਨਾ। ਜਿਹੜਾ ਬੰਦਾ ਤਲਵਾਰ ਪਹਿਨਦਾ ਨੇ, ਤਲਵਾਰ ਪਹਿਨਣ ਵਾਲੇ ਨੂੰ ਤਲਵਾਰ ਦਾ ਕੀ ਡਰ ਦੇ ਸਕਦਾ ਹੈ? ਜਿਹੜਾ ਤਲਵਾਰ ਪਹਿਨਣ ਵਾਲਾ ਸ੍ਰੀ ਸਾਹਿਬ ਦਾ ਧਾਰਮੀ ਹੈ, ਫਿਰ ਉਹ ਵੀ ਪਖੰਡੀਆਂ ਦਾ ਦਬਾਅ ਮੰਨ ਜਾਵੇ ਤੇ ਉਹਨੂੰ ਵੀ ਸਿੱਖ ਯੋਗ ਹੋਣਾ ਚਾਹੀਦਾ ਆਪਣੇ ਆਪ ਨੂੰ। ਸੋ ਗੁਰੂ ਕੇ ਪਿਆਰੇ ਸੱਚੇ ਪਾਤਸ਼ਾਹ ਨੇ ਤਲਵਾਰ ਦਿੱਤੀ ਕਰੋ, ਕਿਰਪਾਨ ਦੀ ਬਖਸ਼ਿਸ਼ ਕੀਤੀ ਕਰੋ। ਕਿਰਪਾਨ ਦੇ ਅਰਥ ਕੀ ਹੈ? ਕਿਰਪਾ ਆਨ, ਇੱਕ ਤਾਂ ਕਿਰਪਾ ਕਰਨੀ, ਗਰੀਬ ਤੇ ਬਖਸ਼ਿਸ਼ ਕਰਨੀ, ਮਜ਼ਲੂਮ ਦੀ ਰੱਖਿਆ ਕਰਨੀ। ਇੱਕ ਆਨ ਸ਼ਾਨ ਨੂੰ ਉੱਚਾ ਰੱਖਣਾ, ਆਪਣੀ ਆਣ ਅਣਖ ਨੂੰ ਡਿੱਗਣ ਨਹੀਂ ਦੇਣਾ। ਆਣ ਨਾਮ ਹੈਗਾ ਦਵੈਤ ਦਾ, ਦਵੈਤ ਨੂੰ ਚੂੜਾ ਚੂੜਾ ਕਰ ਦੇਣਾ। ਤੇ ਆਣ ਨਾਮ ਹੋਰ ਦਾ ਵੀ ਹੈ, ਅਣ ਨਾਮ ਦਵੈਤ ਦਾ, ਆਣ ਨਾਮ ਹੋਰ ਦਾ ਵੀ ਹੈ, ਆਣ ਨਾਮ ਆਉਣ ਦਾ ਵੀ ਹੈ। ਗੁਰੂ ਕੇ ਪਿਆਰੋ, ਆਣ ਜੇ ਕੋਈ ਹੋਰ ਆਉਂਦਾ ਹੈ ਗਰੀਬ, ਤਾਂ ਉਹਦੇ ਵਿੱਚ ਕਿਰਪਾ ਦ੍ਰਿਸ਼ਟੀ ਕਰਨੀ, ਕਿਰਪਾਨ ਪੈ ਕੇ ਜਾਲਮ ਨਹੀਂ ਬਣਨਾ। ਤੇ ਆਣ ਹੋਰ ਨਾਲ ਸਹਾਇਤਾ ਕਰਨ ਵਾਸਤੇ ਕਿਰਪਾਨ ਦੀ ਬਖਸ਼ਿਸ਼ ਸਤਿਗੁਰੂ ਨੂੰ ਦਿੱਤੀ, ਤੇ ਆਣ ਸ਼ਾਨ ਨੂੰ ਉੱਚਿਆ ਰੱਖਣਾ ਆਪਣੇ ਨੂੰ, ਇਹਨੂੰ ਡਿੱਗਣ ਨਹੀਂ ਦੇਣਾ। ਇਸ ਵਾਸਤੇ ਕਿਰਪਾਨ ਸਤਿਗੁਰ ਸਿੱਖ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸੋ ਗੁਰੂ ਕੇ ਪਿਆਰੋ, ਜਿਹੜੇ ਲੋਕ ਇਹੋ ਜਿਹੇ ਦਰ ਤੇ ਮਾਰਦੇ, ਦਮਗੜੇ ਮਾਰਦੇ, ਉਹਨਾਂ ਨਾਲ ਗੁਰੂ ਕੇ ਖਾਲਸੇ ਨੂੰ ਸੱਤ ਪਰ ਰਹਿਣਾ ਚਾਹੀਦਾ ਹਰ ਵੇਲੇ। ਇਹ ਨਹੀਂ ਕਿ ਇੱਕ ਤਨਖਾਹ ਹੀ ਕੰਮ ਕਰੇ ਤੇ ਦੂਜੇ ਵਿਦਵਾਨ ਕਰਨਾ ਤੇ ਹੱਥ ਭਰ ਕੇ ਸੌ ਜਾਣ। ਹਰ ਸਮਾਜ ਭਾਈ ਦਾ ਫਰਜ਼ ਬਣਦਾ ਤੇ ਆਪਸ ਵਿੱਚ ਵੀ ਆਪਾਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ। ਕਿਸੇ ਦੇ ਟੀਕਾ ਟਿੱਪਣੀ ਤੇ ਨਫ਼ਰਤ ਕਰਨ ਦੀ ਲੋੜ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੀਏ। ਕਿਰਪਾਨ ਦਿੱਤੀ ਕਦੋਂ? ਅਰਦਾਸ ਦੀ ਇੱਕ ਮੀਟਿੰਗ ਹੋਈ ਸੀਗੀ ਪ੍ਰਧਾਨਾਂ ਨਾਲ ਲੁਧਿਆਣੇ 3 ਅਗਸਤ ਨੂੰ। ਉੱਥੇ ਅਰਥ ਹੋਣ ਲੱਗੇ ਹੁਕਮਨਾਮੇ ਦੇ। ਅੱਜ ਮੇਰੇ ਵੀਰ ਸਾਹਿਬ ਇੱਥੇ ਕਈ ਆਏ ਹੋਣਗੇ, ਪਤਵੰਤ ਸੱਜਣ ਵੀ। ਮੈਂ ਪਹਿਲਾਂ ਉਹਨਾਂ ਤੱਕ ਮਾਫ਼ੀ ਵੀ ਮੰਗਦਾ ਕਿ 3 ਦਿਨ ਮੈਨੂੰ ਪਤਾ ਲੱਗਾ ਮੈਂ ਗੁਰਮੁਖਨ ਹੋ ਗਏ ਇੱਥੇ ਬੈਠਿਆਂ ਨੂੰ। ਮੈਂ ਭਾਈ ਇਸ ਚੀਜ਼ ਦੀ ਮਾਫ਼ੀ ਮੰਗਦਾ ਕਿ ਬਾਹਰ ਜਾਣਾ ਜ਼ਰੂਰੀ ਹੋ ਗਿਆ ਹੈ, ਜਿਸ ਕਰਕੇ ਮੈਂ ਆਪ ਜੀ ਦੇ ਦਰਸ਼ਨ ਨਹੀਂ ਮੌਕੇ ਤੇ ਕਰ ਸਕਿਆ। ਕਥਾ ਤੋਂ ਮਗਰੋਂ ਗੁਰੂ ਕੇ ਚਾਰ ਕੁਝ ਵਿਚਾਰਾ ਕਰਾਂਗੇ। ਪਰ ਬਾਹਰ ਜਾਣ ਦਾ ਜਿਹੜਾ ਪਿਓ, ਮੈਂ ਨਾਲ ਨਾਲ ਕੁਝ ਮਾਤਰ ਬੇਨਤੀ ਕਰਾਂਗਾ, ਕਿਉਂਕਿ ਹੁਕਮ ਹੋਇਆ ਕਿ ਅੱਜ ਅੰਮ੍ਰਿਤ ਸੰਚਾਰ ਤੇ ਬੋਲਣਾ। ਹੁਕਮਨਾਮਾ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਤੇ ਉਹਦੀ ਵਿਚਾਰ ਹੋਣ ਲੱਗੀ। ਵਿਚਾਰ ਵਿੱਚ ਕੌਣ ਸੀ? ਦੋਵੇਂ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਤੇ ਕਮੇਟੀ ਦਾ। ਤੀਜੇ ਸੀ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਬਾਬਾ ਬਿਜੀ ਚੰਦੀਆਂ ਦੇ ਨੁਮਾਇੰਦੇ, ਦਾਸ ਵੀ ਵਿੱਚ ਵੀ ਸੀ, ਭਾਈ ਅਮਰੀਕ ਸਿੰਘ ਜੀ ਸੰਤਾਂ ਦੇ ਭਟੰਡੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ, ਤੇ ਹੋਰ ਵੀ ਗੁਰਮੁਖ ਸੱਜਣ ਦਾਸ ਦੇ ਨਾਲ ਜਥੇ ਚਲਾਉਣ ਵਾਲੇ ਸੀ ਵੀਰ। ਉੱਥੇ ਦੋਹਾਂ ਪ੍ਰਧਾਨਾਂ ਨੇ ਮੈਨੂੰ ਹੁਕਮਨਾਮੇ ਦੇ ਅਰਥ ਗਲਤ ਕਰਨਾ, ਜਿਹੜਾ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ। ਮੈਂ ਕਿਹਾ ਭਾਈ ਤੁਸੀਂ ਅਰਥ ਦੱਸ ਦਿਓ, ਮੈਂ ਉਹ ਅਰਥ ਸੰਗਤਾਂ ਨੂੰ ਬੇਨਤੀ ਕਰਨ ਲੱਗ ਪਵਾਂਗਾ। ਕਹਿਣ ਲੱਗੇ ਸੁੱਧ ਅਰਥ ਇਹ ਹੈ ਕਿ ਸ਼ਾਂਤਮਈ ਢੰਗ ਨਾਲ ਪ੍ਰਚਾਰ ਕਰਨਾ ਸੁੱਧ ਅਰਥ ਹੈ ਤੇ ਤਲਵਾਰ ਅਸ਼ੁੱਧ ਹੈ। ਮੈਂ ਕਿਹਾ ਪ੍ਰਧਾਨ ਸਾਹਿਬ ਗਲਤ ਬੋਲਦੇ ਹੈ। ਕਹਿਣ ਲੱਗੇ ਗਲਤ ਕਿਵੇਂ ਹੈ? ਮੈਂ ਕਿਹਾ ਤਲਵਾਰ ਅਯੋਗ ਨਹੀਂ। ਕਹਿੰਦੇ ਅਯੋਗ ਹੈ। ਮੈਂ ਕਿਹਾ ਗਲਤ ਹੈ। ਕਹਿੰਦੇ ਸਿੱਧ। ਮੈਂ ਕਿਹਾ ਤੁਸੀਂ ਦੱਸੋ ਅਯੋਗ ਕੀ ਹੈ? ਅਗਰ ਤਲਵਾਰ ਨਾਲ ਗੱਲ ਵਧਣਾ ਨਾ ਤੁਸੀਂ ਕਹਿ ਸਕਦੇ ਸੀ ਮਾਰਨ ਨਾਲ ਅਯੋਗ ਹੈ, ਗਰੀਬ ਨੂੰ ਤੰਗ ਕਰਨਾ ਅਯੋਗ ਹੈ, ਗਰੀਬ ਨੂੰ ਦੁਖੀ ਕਰਨਾ ਅਯੋਗ ਹੈ, ਲੁੱਟਣਾ ਅਯੋਗ ਹੈ ਸ਼ਬਦ ਵਰਤ ਸਕਦੇ ਸੀ। ਤੁਸੀਂ ਤਲਵਾਰ ਨਾਲ ਅੱਖਰ ਵਰਤਿਆ ਹੀ ਕੋਈ ਨਹੀਂ, ਸਿੱਧਾ ਕਹਿ ਦਿੱਤਾ ਤਲਵਾਰ ਅਯੋਗ ਹੈ। ਸ੍ਰੀ ਸਾਹਿਬ ਅਯੋਗ ਕਿ ਨਹੀਂ ਹੋ ਸਕਦਾ? ਪਤਾ ਮਿਲੀ ਕਿੱਥੋਂ ਹੈ? ਦੱਸੋ ਪੰਜਵੇਂ ਸਰੂਪ ਤੱਕ ਜਿਹੜੇ ਗੁਰੂ ਸਾਹਿਬਾਨ ਨੇ ਸ੍ਰੀ ਸਾਹਿਬ ਆਪਣੇ ਕੋਲ ਰੱਖੀ ਹੈ। ਪੰਜਵੇਂ ਪਿਤਾ ਨੂੰ 33 ਤਵੀ ਤੇ ਬਿਠਾ ਕੇ ਕੁਰਬਾਨ ਕਰਕੇ ਮੀਰੀ ਪੀਰ ਦੇ ਮਾਲਕ ਨੇ ਤਲਵਾਰ ਸ੍ਰੀ ਸਾਹਿਬ ਲਈ ਹੈ। ਤੇ ਪਿਤਾ ਨੂੰ ਕੁਰਬਾਨ ਕਰਕੇ ਸ੍ਰੀ ਸਾਹਿਬ ਤਾਂ ਨਾਰਾਜ਼ ਹੋ ਗਏ। ਤੇ ਪਹਿਲੀ ਕਿਸ ਵਾਸਤੇ ਧਰਮ ਦੀ ਰੱਖਿਆ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਦੁਸ਼ਟਾਂ ਨੂੰ ਸੰਘਾਰ ਕਰਨ ਵਾਸਤੇ, ਕਿ ਦੁਸ਼ਟ ਨੂੰ ਦੰਦ ਦੇਣ ਵਾਸਤੇ ਸ੍ਰੀ ਸਾਹਿਬ ਵਰਤਣੀ ਅਯੋਗ ਹੋਵੇਗੀ। ਫਿਰ ਮੈਂ ਇਹਦੇ ਕਦੇ ਕੁਝ ਅੰਤਰ ਸੀ, ਛੇਵੇਂ ਪਾਤਸ਼ਾਹ ਨੇ ਓਨੀ ਪਰਪੱਕਤਾ ਨਹੀਂ ਕੀਤੀ, ਕਿਉਂਕਿ ਉਸ ਟਾਈਮ ਤੇ ਸਿੱਖ ਰਾਤ ਨੂੰ ਕਿਰਪਾਨਾ ਲਾ ਕੇ ਪੈ ਜਾਇਆ ਕਰਦੇ, ਕਿਉਂਕਿ ਅੰਮ੍ਰਿਤ ਨਹੀਂ ਛਕਾਇਆ ਜੀ। ਇਸ ਸ੍ਰੀ ਸਾਹਿਬ ਦੀ ਪਰਪੱਕਤਾ ਕਰਨ ਵਾਸਤੇ ਪੂਰਾ ਸਰੀਰ ਦਾ ਕੀ ਆਤਮਾ ਦਾ ਅੰਗ ਬਣਾਉਣ ਵਾਸਤੇ, ਸਰੀਰ ਦਾ ਅੰਗ ਬਣਾਉਣ ਵਾਸਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਕਰਮੀ ਧਰ ਪਿਤਾ ਜੀ ਨੇ ਪੰਜਾਂ ਪਹਿਲਾਂ ਪਿਤਾ ਨੂੰ ਕੁਰਬਾਨ ਕੀਤਾ, ਪਿਤਾ ਨੂੰ ਕੁਰਬਾਨ ਕਰਕੇ ਪੰਜਾਂ ਪਿਆਰਿਆਂ ਦੇ ਸਿਰ ਜੁਦਾ ਕਰਕੇ ਪਰਪੱਕਤਾ ਕਰ ਦਿੱਤੀ ਕਿ ਕਿਰਪਾਨ ਸਵਾ ਹੋਣ ਤੱਕ, ਮੂੰਹ ਮਸਾਨ ਕਰੇ ਜਾਣ ਤੱਕ, ਸੰਸਕਾਰ ਕਰਨ ਤੱਕ, ਤੇ ਗੁਰੂ ਕੇ ਸਿੱਖ ਦੀ ਕਿਰਪਾਨ ਸਵਾਹ ਵਿੱਚੋਂ ਵੀ ਪਾਸੇ ਨਹੀਂ ਕਰਨੀ, ਲੀਚੇ ਵਿੱਚੋਂ ਵੀ ਪਾਸੇ ਨਹੀਂ ਕਰਨੀ, ਜਦੋਂ ਜਲ ਪ੍ਰਵਾਹ ਕਰਨਾ ਕਿਰਪਾਨ ਨਾਲ ਹੀ ਜਾਣੀ ਚਾਹੀਦੀ ਹੈ। ਇਹ ਕਿਰਪਾਕਤਾ ਪ੍ਰਧਾਨ ਸਾਹਿਬ ਚੌੜਾ ਸਾਹਿਬ ਜੀ ਇਸ ਤਰ੍ਹਾਂ ਮਿਲੀ ਹੈ ਕਿਰਪਾਨ, ਤੇ ਤੁਸੀਂ ਹੋਰ ਕਿਸੇ ਮੂੰਹ ਹਾਲਾਤਾਂ ਦੀ ਕਿਰਪਾਨ ਅਯੋਗ ਹੈ, ਅਗਰ ਤੁਹਾਡੇ ਵਾਸਤੇ ਅਯੋਗ ਹੋਣੀ ਸਾਡੇ ਵਾਸਤੇ ਕਿਰਪਾਨ ਅਯੋਗ ਨਹੀਂ। ਤੇ ਹੁਕਮਨਾਮੇ ਦੇ ਪਹਿਲੇ ਪਾਦਾਰਸ਼ਕ ਹੋ ਰਿਹਾ ਜੇ, ਜਿਹਦੇ ਵਿੱਚ ਲਿਖਿਆ ਕਿ ਹਰ ਯੋਗ ਤਰੀਕੇ ਨਾਲ ਨਰਕ ਧਾਰੀਆਂ ਦੇ ਤੋਲੇ ਦੀ ਵਿਰੋਧਤਾ ਕੀਤੀ ਜਾਵੇ। ਹਰ ਯੋਗ ਤਰੀਕੇ ਨਾਲ, ਹਰ ਯੋਗ ਤਰੀਕਾ ਇਹ ਹੈ ਕਿ ਧਰਮ ਦੀ ਰੱਖਿਆ ਕਰਨ ਵਾਸਤੇ ਜਿਵੇਂ ਵੀ ਹੋ ਸਕਦਾ ਗੁਰੂ ਕੇ ਸਿੱਖ ਨੂੰ ਉਦਮ ਕਰਨਾ ਚਾਹੀਦਾ। ਕਹਿਣ ਲੱਗੇ ਜੀ ਇਹ ਠੀਕ ਨਹੀਂ, ਫਿਰ ਤਲਵਾਰ ਦਾ ਜਨਮ ਹੋਇਆ, ਤੇ ਮੈਂ ਜਨਮ ਹੋਇਆ ਤੇ ਫਿਰ ਤੁਸੀਂ ਇਹ ਕਿਉਂ ਪ੍ਰਚਾਰ ਕਰਦੇ ਕਿ ਅੰਮ੍ਰਿਤ ਛਕਣਾ, ਅੰਮ੍ਰਿਤ ਛਕਣਾ ਜਨਮ ਹੀ ਹੋਇਆ ਨਾ, ਅੰਮ੍ਰਿਤ ਛਕਣਾ ਪਾਪ ਹੋਇਆ ਫਿਰ, ਕਿਉਂਕਿ ਅੰਮ੍ਰਿਤ ਛਕੇ ਬਿਨਾਂ ਤਾਂ ਕਿਰਪਾਨ ਦੀ ਆਗਿਆ ਨਹੀਂ ਪਾਉਣ ਦੀ। ਫਿਰ ਚੁੱਪ ਹੋ ਗਿਆ, ਉਹਦਾ ਕੋਈ ਉੱਤਰ ਨਹੀਂ ਦਿੱਤਾ। ਮੈਂ ਕਿਹਾ ਤੇਰੇ ਮਿੰਟ ਇੱਕ ਮਗਰ, ਹੁਣ ਤੇਰੇ ਵਿਚਾਰ ਵੀ ਤਾਂ ਸੁਣਨੇ ਹਨ, ਦੂਜੇ ਪਾਸੇ ਅਰਥ ਕਰ ਕਿ ਇਹਨਾਂ ਨੂੰ ਵਧਣ ਫੁੱਲਣ ਤੋਂ, ਸਮਾਜ ਤੇ ਸੰਸਾਰ ਵਿੱਚ ਵਧਣ ਫੁੱਲਣ ਤੋਂ ਰੋਕਿਆ ਜਾਵੇ। ਇਹਦੇ ਕੀ ਅਰਥ ਹੈ? ਅਜੇ ਇੱਕ ਪਦ ਹੋਰ ਰਹਿੰਦਾ ਇਹਦੇ ਮਗਰੋਂ, ਕਹਿੰਦਾ ਇਹਦੇ ਅਰਥ ਕਿ ਪੰਜ ਪਿਆਰਿਆਂ ਨੂੰ ਪੁੱਛੇ ਜਾਣੇ ਚਾਹੀਦੇ, ਪੰਜ ਪਿਆਰਿਆਂ ਨੂੰ ਹੁਕਮਨਾਮਾ ਜਾਰੀ ਕੀਤਾ, ਮੈਂ ਤਾਂ ਨਹੀਂ ਕੀਤਾ, ਤੇ ਮੈਂ ਪੰਜਾਂ ਪਿਆਰਿਆਂ ਨੂੰ ਅਰਥ ਮੈਂ ਪੁੱਛਾਂ? ਪੰਜਾਂ ਪਿਆਰਿਆਂ ਨੂੰ ਅਰਥ ਪੁੱਛੋ ਤੁਸੀਂ, ਜਿਹਨਾਂ ਨੂੰ ਸ਼ੰਕਾ ਹੈ ਹੁਕਮਨਾਮੇ ਤੇ, ਮੈਨੂੰ ਕੋਈ ਸ਼ੰਕਾ ਨਹੀਂ, ਮੈਂ ਤਾਂ ਪਾਲਣਾ ਕਰਦਾ, ਮੈਂ ਨਾ ਪੰਜਾਂ ਪਿਆਰਿਆਂ ਤੋਂ ਪੁੱਛਣ ਦਾ ਅਧਿਕਾਰੀ ਹਾਂ। ਪੰਜ ਪਿਆਰਿਆਂ ਤੋਂ ਗੁਰੂ ਕੀ ਕੌਮ ਸਮੁੱਚੇ ਤੌਰ ਤੇ ਬੇਨਤੀ ਕਰਕੇ ਪੁੱਛ ਸਕਦੇ, ਪੰਜ ਪਿਆਰੇ ਗੁਰੂ ਘਰ ਰੂਪ ਹੁੰਦੇ ਹੈ। ਇਸ ਵਾਸਤੇ ਜੇ ਤੁਹਾਨੂੰ ਸ਼ੱਕ ਹੈ ਤੁਸੀਂ ਪੁੱਛੋ, ਸਪਸ਼ਟੀਕਰਨ ਕਰਵਾਵੋ। ਫਿਰ ਕਹਿਣ ਲੱਗੇ ਪੰਜਾਂ ਪਿਆਰਿਆਂ ਨੂੰ ਸਪਸ਼ਟੀਕਰਨ ਕਰਵਾਉਣਾ ਪਾਪ ਹੈ, ਤੇ ਜਦੋਂ ਪਾਪ ਹੈ ਤੇ ਜਿਹੜੇ ਅਸੀਂ ਅਰਥ ਦੱਸਦੇ ਉਹਨਾਂ ਮਗਰ ਲੱਗੋ। ਇਹ ਕੀ ਕਿ ਗੋਰਖ ਧੰਦੇ ਵਿੱਚ ਜਨਤਾ ਨੂੰ ਪਾ ਕੇ ਤੇ ਗੁਮਰਾਹ ਕਰੀ ਚੱਲੋ, ਨਾ ਅਰਥਾਂ ਦਸਿਆ ਤੇ ਲੱਗਣਾ, ਨਾ ਆਪ ਦੱਸਣੇ, ਨਾ ਪੰਜਾਂ ਪਿਆਰਿਆਂ ਤੋਂ ਪੁੱਛਣਾ, ਜਨਤਾ ਜਾਵੇ ਕਿੱਧਰ ਨੂੰ? ਉਹਦਾ ਕੋਈ ਉੱਤਰ ਨਹੀਂ ਦਿੱਤਾ। ਸੋ ਗੁਰੂ ਕੇ ਪਿਆਰੇ ਇਹੋ ਜਿਹੀਆਂ ਨੇ ਕੋਝੀਆਂ ਹਰਕਤਾਂ। ਅਜੇ ਤੀਜੇ ਪਦ ਦੇ ਅਰਥ ਵਿੱਚ ਇਹ ਸੀ ਕਿ ਇਹਨਾਂ ਦੇ ਨਾਲ ਬਾਈਕਾਟ ਕੀਤਾ ਜਾਵੇ, ਰੋਟੀ ਵੇਚਣ ਦੀ ਸਾਂਝ ਬੰਦ। ਸੋ ਗੁਰੂ ਕੇ ਪਿਆਰੇ ਇਹਨਾਂ ਵਿੱਚ ਇਹ ਤਿੰਨੇ ਉਲਟ ਹੈ, ਚੌੜਾ ਵੀ, ਤਲਵੰਡੀ ਵੀ ਤੇ ਬਾਦਲ ਵੀ। ਇਹਨਾਂ ਤਿੰਨਾਂ ਚ ਦੱਸੋ ਕਿਹੜਾ ਚੱਲਦਾ ਹੁਕਮਨਾਮੇ ਤੇ? ਬੈਠ ਕੇ ਵਿਚਾਰ ਕਰੇ ਗੁਰੂ ਕੀ ਸੰਗਤ। ਇਹ ਨਹੀਂ ਕਿ ਮੇਰੇ ਕੋਲ ਸੁਣ ਕੇ ਕੰਨਾਂ ਤੇ ਹੱਥ ਕਰੋ, ਤੁਸੀਂ ਵੀ ਪੁੱਛੋ ਉਹਨਾਂ ਨੂੰ, ਰੈਗੂਲੇਸ਼ਨ ਦਿਓ, ਚਾਹੇ ਖਬਰਾਂ ਵਿੱਚ ਦਿਓ, ਚਾਹੇ ਗੁਰੂ ਕੇ ਪਿਆਰੇ ਉਹਨਾਂ ਨੂੰ ਸੱਦ ਕੇ ਆਪਣੇ ਇੱਥੇ ਸ਼ਹਿਰਾਂ ਨਗਰਾਂ ਵਿੱਚ ਜਾਂ ਕਿਸੇ ਕਾਨਫਰੰਸ ਵਿੱਚ ਉਹਨਾਂ ਨੂੰ ਪ੍ਰਸ਼ਨ ਕਰੋ ਕਿ ਗੱਲ ਕਰੋ ਕਿ ਹੁਕਮਨਾਮੇ ਉਲਟ ਚੱਲਦੇ ਹੈ। ਜਦੋਂ ਹੁਕਮਨਾਮੇ ਉਲਟ ਚੱਲਦੇ ਤੇ ਬੁਲਾਵਾ ਲੈ ਕਰੋ ਗੁਰੂ ਗ੍ਰੰਥ ਸਾਹਿਬ ਨੂੰ, ਕਿਸੇ ਸਿੱਖ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਅਕਾਲ ਪੁਰਖ ਸਾਹਿਬ ਨੂੰ ਨਹੀਂ ਮੰਨਦੇ, ਕਹੋ ਆਪਣੀ ਜ਼ਬਾਨ ਤੋਂ। ਜੇ ਨਹੀਂ ਕਹਿੰਦੇ ਤਾਂ ਪਾਲਣਾ ਕਰੋ ਹੁਕਮਨਾਮੇ ਦੀ, ਕਿਉਂ ਨਹੀਂ ਕਰਦੇ? ਇਹ ਗੁਰੂ ਕੇ ਪਿਆਰੇ, ਮੈਨੂੰ ਤਾਂ ਜਿੱਥੇ ਮਿਲਦੇ ਡੱਡ ਕੇ ਪੁੱਛਦਾ ਉਹਨਾਂ ਨੂੰ, ਤੇ ਉੱਤਰ ਕੋਈ ਨਹੀਂ ਦਿੰਦੇ, ਚੁੱਪ ਕਰਕੇ ਫਿਰ ਚਲੇ ਜਾਂਦੇ ਹੈ। ਇਸ ਵਾਸਤੇ ਸੰਗਤ ਦਾ ਵੀ ਫਰਜ਼ ਬਣਦਾ, ਉਹ ਪਾਲਣਾ ਕਿਵੇਂ ਕਰਦੇ ਹੈ? ਹੁਕਮਨਾਮਾ ਤੇ ਬਾਈਕਾਟ ਕਰੋ। ਹੁਣ ਬਾਈਕਾਟ ਉਹਨਾਂ ਨੇ ਤੁਸੀਂ ਵੇਖ ਲਓ, ਮੈਂ ਬੇਨਤੀਆਂ ਕਰ ਦਿੰਦਾ, ਦੋ ਤਿੰਨ ਦਿਨਾਂ ਦਾ ਮੈਨੂੰ ਪਤਾ ਹੈ। ਬਾਦਲ ਨੇ ਤਾਂ ਬਾਈਕਾਟ ਕੀਤਾ ਲਾਲਾ ਜਗਤ ਨਾਰਾਇਣ ਦੇ ਪੁੱਤਰ ਦੇ ਵਿਆਹ ਤੇ ਜਾ ਕੇ ਸਿਰੋਂ ਪਾ ਲਿਆ ਹੈ, ਤੇ ਲਾਲਾ ਜਗਤ ਨਾਰਾਇਣ ਕੌਮ ਦੀਆਂ ਜੜਾਂ 'ਚ ਤੇਲ ਪਾ ਕੇ ਤੇ ਆਰੇ ਨਾਲ ਵੱਢ ਰਿਹਾ ਹੈ। ਲਿਖਤੀ ਰੂਪ ਵਿੱਚ ਦੱਸੋ, ਨਿੰਦਿਆ ਨਹੀਂ ਕੀਤੀ ਖਾਲਸਾ ਕੌਮ ਦੀ, ਨਰਕ ਧਾਰੀਆਂ ਦੇ ਰੱਜ ਕੇ ਪਿੱਠ ਨਹੀਂ ਪੂਰੀ ਉਹਨੇ, ਤੇ ਜਦੋਂ ਲਿਖਿਆ ਇਹਨਾਂ ਨਾਲ ਬਾਈਕਾਟ ਕਰਨਾ ਤੇ ਕਿਉਂ ਨਹੀਂ ਕੀਤਾ? ਕਿਉਂ ਨਹੀਂ ਗਿਆ ਉੱਥੇ ਦੀਵਾਨ 'ਤੇ? ਮੈਂ ਪੁੱਛਿਆ ਸੀ ਬਾਦਲ ਨੂੰ, ਜਿੱਦਾਂ ਮੇਰੀ ਮੀਟਿੰਗ ਹੋਈ ਆ ਡੇਢ ਘੰਟਾ ਅੱਜ ਤੋਂ 5ਵੇਂ ਦਿਨ ਲੁਧਿਆਣੇ ਹੋਈ ਸੀਗੀ, ਮੈਂ ਪੁੱਛਿਆ ਸੀ ਬਾਦਲ ਸਾਹਿਬ ਕਿਉਂ ਗਿਆ ਉੱਥੇ? ਕਹਿੰਦਾ ਵੀ ਸਾਨੂੰ ਜਾਣਾ ਪੈਂਦਾ, ਤੇ ਮੈਂ ਜਾਣਾ ਪੈਂਦਾ ਤੇ ਬੁਲਾਵਾ ਲਿਖ ਦਿਓ। ਅਗਰ ਸਾਡਾ ਕੰਮ ਗਵਰਨਮੈਂਟ 'ਚ ਆ, ਤੇ ਮੈਂ ਤੇਰਾ ਕਿਹੜਾ ਕਰਮਚਾਰੀ? ਉਹ ਪੁਲਿਸ ਵਿੱਚ ਭਰਤੀ ਹੈ ਕਿ ਮਿਲਟਰੀ ਵਿੱਚ ਹੈ, ਕਿਸੇ ਬੈਂਕ ਵਿੱਚ ਹੈ, ਕਿੱਥੇ ਨੌਕਰੀ ਕਰਦਾ? ਬਿਜ਼ਨਸ ਦਾ ਕੰਮ ਕਰਨ ਵਾਲਾ, ਦੁਕਾਨ ਦਾ ਕੰਮ ਕਰਨ ਵਾਲਾ, ਵੱਡੀ ਲੈ ਕੇ ਜਣਾ ਵਧਣ ਵਾਲਾ, ਤੇ ਤੁਸੀਂ ਕਹਿੰਦਾ ਵੀ ਸਾਨੂੰ ਜਾਣਾ ਪੈਂਦਾ, ਜਾਣਾ ਪੈਂਦਾ ਤੇ ਬੁਲਾਵਾ ਲਿਖ ਦਿਓ, ਅਸੀਂ ਤੈਨੂੰ ਕਹਿੰਦੇ ਸਾਡੇ ਵੱਲ ਹੀ ਰਹੋ। ਅੱਜ ਤਾਂ ਕਹਿੰਦਾ ਗੁਰੂ ਤਾਂ ਬੇਮੁੱਖ ਹੈ, ਤੇ ਬੇਮੁੱਖ ਦਾ ਸਬੂਤ ਦੇ ਲਿਖ ਕੇ ਦਿਓ ਕਿ ਅਸੀਂ ਬੇਮੁੱਖ ਹੈ। ਇਹ ਕੀ ਮਤਲਬ ਲਿਖਿਆ ਜਿਹੜੀ ਕੌਮ ਆ ਉਹ ਤਾਂ ਮਰਦੀ ਫਿਰ ਸੁਖਮਨਾਵੇ ਨੂੰ ਪਾਲਣਾ ਕਰਦੀ ਸ਼ਹੀਦ ਹੁੰਦੀ ਫਿਰ ਤੇ ਤੁਸੀਂ ਕੁਰਸੀਆਂ ਨਾਲ ਚਮੜੇ ਤੇ ਜਾ ਕੇ ਸਿਰੇ ਪਾਲ ਹੋ ਕਿੱਧਰ ਦੇ ਸਿੱਖ ਹੈ ਤੁਸੀਂ ਤੇਰਾ ਜਵਾਬ ਦੇ ਮੈਨੂੰ ਕੋਈ ਜਵਾਬ ਨੀ ਚੁੱਪ ਫਿਰ ਤਲਵੰਡੀ ਓਲਾ ਵੇਖ ਲਵੋ ਇਹਨੇ ਠੱਗ ਬਾਣੀ ਕੱਢੀ ਜਿਹਦਾ ਨਾਂ ਜੱਗ ਬਾਣੀ ਅਖਬਾਰ ਦਾ ਸਿੰਘ ਠੱਗ ਬਾਣੀ ਕਹਿੰਦੇ ਉਹਨੂੰ ਉਹ ਠੱਗ ਬਾਣੀ ਅਖਬਾਰ ਕੱਢਾ ਸਭ ਤੋਂ ਪਹਿਲਾਂ ਗੁਰੂ ਕੇ ਪਿਆਰੇ ਵਧਾਈ ਪੱਤਰ ਤਲਵੰਡੀ ਨੇ ਭੇਜਿਆ ਜਿਹੜਾ ਕੌਮ ਦਾ ਅਕਾਲੀ ਦਲ ਦਾ ਪ੍ਰਧਾਨ ਆਪਣਾ ਤੇ ਫਿਰ ਕੁੜੀ ਦਾ ਵਿਆਹ ਕੀਤਾ ਆਪਣੀ ਬੀਬੀ ਦਾ ਤੇ ਬੀਬੀ ਦੇ ਵਿਆਹ ਤੇ ਉਹਨੂੰ ਸੱਦਿਆ ਲਾਲਾ ਜਗਤ ਨਾਰਾਇਣ ਨੂੰ ਚਿੱਠੀ ਮੈਨੂੰ ਵੀ ਆਈ ਸੀ ਮੈਂ ਇਸੇ ਗੱਲ ਦਾ ਮਾਰਨ ਗਿਆ ਪਤਾ ਲੱਗ ਗਿਆ ਸੀ ਕਿ ਲਾਲਾ ਜਗਤ ਨਾਰਾਇਣ ਉੱਥੇ ਜਾ ਰਿਹਾ ਤੇ ਕੱਲ ਨੂੰ ਅਗਲੇ ਕਹਿਣਾ ਭਿੰਡਰਾ ਵਾਲਾ ਤੂੰ ਹੀ ਵਿਰੋਧ ਤਾਂ ਕਰਦਾ ਸੀ ਨਰਕ ਧਾਰੀਆਂ ਵੀ ਅੱਜ ਤੂੰ ਵੀ ਉਹਨੂੰ ਤੁਰਿਆ ਫਿਰਦਾ ਤਾਂ ਨਹੀਂ ਸੀ ਗਿਆ ਤੇ ਪੁੱਛਦੇ ਵੀ ਸੀ ਮੈਨੂੰ ਕਿ ਤੂੰ ਜਥੇਦਾਰ ਕਹੂੰਗਾ ਤੂੰ ਨੀ ਜਾਂਦਾ ਵਿਆਹ ਤੇ ਮੈਂ ਕਹੂੰ ਉਹਨਾਂ ਦਾ ਟੈਕ ਦਿਨ ਦਾ ਵਿਆਹ ਸਾਡੇ ਵਾਸਤੇ ਸਦਾ ਦੀਵਾਲੀ ਸਾਹਿਬ ਕੀ ਅੱਥੇ ਪੈਰ ਬਸੰਤੀ ਆ ਗੁਰੂ ਕੀ ਸੰਗਤ ਵਿਆਹ ਹੀ ਹੈ ਤੇ ਤੂੰ ਲਿਆ ਤੇ ਵਾਸਤਾ ਨੀ ਮੈਂ ਪੁੱਛਣਾ ਚਾਹੁੰਦਾ ਤੋੜੇ ਨੂੰ ਇਹ ਮੀਟਿੰਗ ਸੱਦੀ ਕਿਹਨੇ ਸੀ ਜਿੱਦਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੀਟਿੰਗ ਹੋਈ ਆ ਦਾਸ ਜੀ ਇੱਕ ਸੀ ਸ਼ਾਮਲ ਸੀ ਉਹਦੇ ਸੁਣੀਆਂ ਗੱਲਾਂ ਬਾਤਾਂ ਪ੍ਰਚਾਰ ਵੀ ਉਹਦੇ ਕੀਤਾ ਤਕਰੀਰ ਕੀਤੀ ਵਿਦਵਾਨ ਵੀ ਬੜੇ ਸਿਆਣੇ ਸਗਨ ਪਕਾਉਣ ਤੇ ਉੱਥੇ ਪਹੁੰਚੇ ਹੋਏ ਸੀ ਉਹ ਪੁੱਛੋ ਤੇ ਮੀਟਿੰਗ ਸੱਦੀ ਕਿਹਨੇ ਸੀ ਕਿਵੇਂ ਬੁਲਾਈ ਆ ਮੀਟਿੰਗ ਉਹਦੇ ਵਿੱਚ ਮਤਾ ਪਾਸ ਕੀਤਾ ਸਭ ਤੋਂ ਪਹਿਲਾਂ ਤੇ ਕਿਵੇਂ ਸਲਾਹ ਦਿੱਤੀ ਤੇ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਜਿਹੜੀ ਚੁਣੀ ਹੈ ਹੁਕਮਨਾਮਾ ਜਾਰੀ ਕਰਨਾ ਸੀ ਉਹ ਕਿਵੇਂ ਚੁਣੀ ਹੈ ਕਮੇਟੀ ਨੂੰ ਸੱਦਣ ਵਾਲਾ ਤੌੜਾ ਮਤਾ ਸਭ ਤੋਂ ਪਹਿਲਾਂ ਪਾਸ ਕਰਨ ਵਾਲਾ ਤੌੜਾ ਪੰਜ ਮੈਂਬਰੀ ਸੱਤ ਮੈਂਬਰੀ ਜੋ ਕਮੇਟੀ ਚੁਣੀ ਗਈ ਹੈ ਉਹਦੀ ਸਥਾਪਨਾ ਕਰਨ ਵਾਲਾ ਚੁਣਨ ਵਾਲਾ ਤੌੜਾ ਤੇ ਅੱਜ ਚਾਰ ਮਹੀਨੇ ਨਾਲ ਬਿਆਨ ਦਿੱਤਾ ਸਾਡਾ ਵਾਸਤਾ ਹੀ ਕੋਈ ਨਹੀਂ ਪਹਿਲਾਂ ਸ਼ੁਰੂ ਜਗਾਉਂਦਾ ਰਿਹਾ ਤੇ ਕੱਲ ਹੁਣ ਕਹਿੰਦਾ ਮੈਂ ਪਿੰਡਾਂ ਵਾਲੇ ਦੀ ਹਮਾਇਤ ਕਰ ਦਿਆਂ ਇਹਦੇ ਨਾਲ ਵਿਚਾਰ ਕਰੋ ਗੁਰੂ ਕੀ ਸੰਗਤ ਹੋ ਕੀ ਰਿਹਾ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹੋ ਬਚ ਕੇ ਰਹਿਣਾ ਪੂਰਾ ਚੜ੍ਹਦੀ ਕਲਾ ਚਰਾ ਕਰਕੇ ਧਿਆਨ ਦੇ ਨਾਲ ਚੱਲਣਾ ਕਿ ਫਿਰ ਪੰਜੇ ਕੁ ਫਸ ਕੇ ਐਵੇਂ ਆਪਣੀ ਧੌਣ ਮਰੋੜ ਕੇ ਜਾਨ ਗਵਾ ਬੈਠੇ ਸਤਿਗੁਰ ਸੱਚੇ ਪਾਤਸ਼ਾਹ ਸਨਮੁਖ ਰਹਿਣਾ ਇਹ ਵਾਲ ਦੀ ਨਿੰਦਾ ਹੋ ਸਕੇਗਾ ਵਾਲ ਨਾਲ ਨਿੰਦਾ ਹੋਆ ਤੇ ਕਰਤਾ ਪੁਰਖ ਖੁਲਵਾ ਸਤਿਗੁਰ ਨੇ ਬਚਨ ਕਹੇ ਗੁਰੂ ਕੇ ਪਿਆਰੇ ਜਿੱਥੇ ਕਰਤਾ ਪੁਰਖ ਅਕਾਲ ਪੁਰਖ ਹੈ ਉੱਥੇ ਕੋਈ ਵਾਲ ਨੀ ਨਿੰਦਾ ਕਰ ਸਕਦਾ ਪਰ ਕਰਤਾ ਪੁਰਖ ਦੇ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਜੂਝ ਰਹੇ ਹਾਂ ਕਰਤਾ ਪੁਰਖ ਦੀ ਬਾਣੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਵਾਸਤੇ ਬਾਣੀ ਤੇ ਭਰੋਸਾ ਰੱਖਾਂਗੇ ਬਾਣੀ ਤੇ ਭਰੋਸਾ ਤਾਂ ਰਹੇਗਾ ਜੇ ਪਰਪੱਕਤਾ ਹੋਵੇਗੀ ਪਰਪੱਕਤਾ ਤਾਂ ਹੋਵੇਗੀ ਜੇ ਗੁਰੂ ਵਾਲੇ ਬਣਾਂਗੇ ਕਿਉਂਕਿ 13 ਸ਼ਹੀਦਾਂ ਦੀਆਂ ਯਾਦਾਂ ਆਪਾਂ ਮਨਾਉਂਦੇ ਹਾਂ 13 ਦੇ 13 ਹੀ ਅੰਮ੍ਰਿਤ ਧਾਰੀ ਸੀ ਕਿਤੇ ਬੇਅਮਰਤੀਆਂ ਨੂੰ ਜਾ ਕੇ ਕੁਰਬਾਨੀ ਨਹੀਂ ਦਿੱਤੀ ਇਸ ਵਾਸਤੇ ਖੰਡੇ ਬਾਟ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ 1756 ਵਿਕਰਮੀ ਵਾਲੇ ਦਿਨ ਕਲਵੀ ਧਰ ਦਸ਼ਮੇਸ਼ ਪਿਤਾ ਜੀ ਨੇ ਸ੍ਰੀ ਸਾਹਿਬ ਖਿੱਚ ਕਰਕੇ ਮਿਆਨ ਵਿੱਚੋਂ ਗੁਰੂ ਕੇ ਪਿਆਰੇ ਦੇ ਬਿਜਲੀ ਦੀ ਮਹਿਜ ਚਮਕਾਂ ਮਾਰ ਰਹੀ ਸੀ ਬਾਹਰ ਨਿਕਲ ਕੇ ਤੰਬੂਰੇ ਵਿੱਚੋਂ ਕਿਹਾ ਸੀ ਪਿਆਰੇ ਖਾਲਸਾ ਜੀ ਅੱਜ ਇੱਕ ਸਿਰ ਦੀ ਲੋੜ ਹੈ ਉਹਦੇ ਸਿਰ ਦੀ ਲੋੜ ਵੇਲੇ ਅਕੱਠ ਬੜਾ ਜ਼ਿਆਦਾ ਸੀ ਜੇ ਅੰਮ੍ਰਿਤਸਰ ਸਾਹਿਬ ਉਹਦੇ ਇਕੱਠ ਸੀ ਨਾ ਵਿਸਾਖੀ ਵਾਲੇ ਦਿਹਾੜ ਗੁਰੂ 13 ਸ਼ਹੀਦ ਹੋਏ ਹੈ ਇੱਦਾਂ ਹੀ ਵੱਧ ਇਕੱਠ ਹੋਵੇਗਾ ਪਰ ਭਗਵਤੀ ਚੰਕਰੀ ਵੇਖ ਕਰਕੇ ਗੁਰੂ ਕੇ ਪਿਆਰੇ ਭਾਈ ਦਇਆ ਸਿੰਘ ਜੀ ਆਇਆ ਸੀ ਇਕੱਲਾ ਤੇ ਬਾਕੀ ਜਿਹਨੇ ਪੇਟ ਵਧਾਏ ਹੋਏ ਸੀ ਖਾ ਖਾ ਕੇ ਪੂਰੇ ਤੇ ਲੱਡੂ ਉਹ ਖਿਸਕ ਕੇ ਸੀ ਵਿੱਚੋਂ ਚਿੱਤਰ ਬਿੱਤਰ ਹੋ ਗਏ ਸੀ ਤੇ ਕੱਲ ਵੀ ਧਰ ਸੱਚੇ ਪਾਤਸ਼ਾਹ ਰਾਸ ਤੇ ਪਰਿਵਾਰ ਹੋ ਗਏ ਤੇ ਰਤਨਾ ਤੋਂ ਕਹਿੰਦੇ ਹੁਣ ਸਿਰ ਵਧਣਾ ਤੇ ਸੱਚੇ ਪਾਤਸ਼ਾਹ ਨੇ ਹਟਣਾ ਤਾਂ ਹੈ ਨੀ ਜੇ ਬਚਣਾ ਤੇਰੀ ਮੂੰਹ ਤੈਨੂੰ ਕਿਹਾ ਪੂਰਾ ਕਰਨਾ ਸਿਰ ਵਢਾਵੇ ਕੌਣ ਉਹ ਫਿਰ ਉਹਨਾਂ ਨੇ ਵਢਾਇਆ ਸੀ ਜਿੰਨਾ ਤੋਂ ਕੌਮ ਨੂੰ ਅੱਗੇ ਨਿਸ਼ਾਨਾ ਮਿਲਿਆ ਜਿੰਨਾ ਤੋਂ ਕੌਮ ਨੂੰ ਬਖਸ਼ਿਸ਼ ਮਿਲੀ ਹੈ ਪੰਜਾਂ ਪਿਆਰੇ ਦੇ ਸਿਰ ਦੇਣ ਤੋਂ ਦਇਆ ਧਰਮ ਤੇ ਹਿੰਮਤ ਇਹ ਸਥਿਤੀ ਅਡੋਲਤਾ ਤੇ ਸਹਿਲ ਦੀ ਪ੍ਰਾਪਤੀ ਮਿਲੀ ਹੈ ਇਹ ਪੰਜਾਂ ਪਿਆਰੇ ਦੇ ਨਾਂ ਤੇ ਬਖਸ਼ਿਸ਼ ਕੀਤੀ ਕਰ ਵੀ ਧਰ ਸੱਚੇ ਪਾਤਸ਼ਾਹ ਨੇ ਤੇ ਇਹ ਮਤਾ ਮਾਣ ਕਰੋ ਕਿ ਅਸੀਂ ਬਹੁਤੀ ਸੇਵਾ ਕਰਦੇ ਹਾਂ ਅਸੀਂ ਬਹੁਤੀ ਕਥਾ ਸੁਣਦੇ ਹਾਂ ਬਹੁਤ ਸਿਮਰਨ ਕਰਦੇ ਹਾਂ ਸਾਡੀ ਕਲਿਆਣ ਤਾਂ ਹੋ ਹੀ ਜਾਣੀ ਹੈ ਪਿਆਰੋ ਸਿਮਰਨ ਕੀਤੇ ਨਾਲ ਕਲਿਆਣ ਜ਼ਰੂਰ ਹੋਵੇਗੀ ਪਰ ਜਨਮ ਧਾਰਨਾ ਪਵੇਗਾ ਦਿਲ ਚਿਰ ਅੰਮ੍ਰਿਤ ਨਹੀਂ ਛਕਦੇ ਪ੍ਰਮਾਣ ਹੈ ਸਾਖੀਆਂ ਕੱਲ ਵੀ ਧਰ ਪੈ ਰਹੇ ਹਾਂ ਮੈਂ ਵੀ ਤੇਰੇ ਕਹਿੰਦਾ ਭਾਈ ਦਿਆਲ ਦਾਸ ਭੁੱਚੋ ਕੇ ਨਗਰ ਵਿੱਚ ਵਸਣ ਵਾਲਾ ਤੇ ਬਾਬਾ ਆਦਮ ਜੀ ਚੌਥੇ ਪਾਤਸ਼ਾਹ ਦੀ ਸੇਵਾ ਕਰਨ ਵਾਲਾ ਚੌਥੇ ਪਾਤਸ਼ਾਹ ਦੀ ਸੇਵਾ ਕੀਤੀ 65 ਸਾਲ ਦੀ ਉਮਰ ਪੁੱਤਰ ਪੁੱਤਰੀ ਕੋਈ ਪੈਦਾ ਨਹੀਂ ਹੋਇਆ ਖਿਆਲ ਕੀਤਾ ਮਾਤਾ ਜੀ ਨੂੰ ਜੋ ਬਾਬਾ ਜੀ ਦੇ ਘਰੋਂ ਸੀ ਕਿ ਹੇ ਪਤੀ ਜੀ ਆਪਾਂ ਪੁੱਤਰ ਦੀ ਬਾਤ ਮੰਗੀਏ ਸਤ ਵਚਨ ਖਿਆਲ ਕੀਤਾ ਸੇਵਾ ਕਰਨ ਲੱਗੇ ਸਿਆਲ ਵੀ ਰੋਤਾ ਬਾਬਾ ਜੀ ਲੰਗਰ ਦੇ ਵਿੱਚ ਬਾਲਣ ਦੀ ਸੇਵਾ ਕਰਿਆ ਕਰਦੇ ਬਾਰਿਸ਼ ਪੈ ਕੇ ਹੱਟੀ ਆ ਹਵਾ ਠੰਡੀ ਚੱਲ ਰਹੀ ਹੈ ਸੰਗਤਾਂ ਪਾਲਾਂ ਮੰਨ ਰਹੀਆਂ ਹਨ ਬਾਬਾ ਜੀ ਨੇ ਸਾਰਿਆਂ ਤੰਬੂਆਂ ਦੇ ਅੱਗੇ ਲਗਾ ਕੇ ਧੂਣੀਆਂ ਲਾ ਦਿੱਤੀਆਂ ਸੰਗਤਾਂ ਅੱਗ ਸੇਕ ਕਰਕੇ ਠੰਡ ਨੂੰ ਦੂਰ ਕਰ ਰਹੀਆਂ ਗੁਰੂ ਗਰੀਬ ਨਿਵਾਜ ਜੀ ਬਾਹਰ ਆ ਕੇ ਵੇਖਿਆ ਨਜ਼ਾਰਾ ਚੱਕਿਆ ਤੇ ਧੂਣੀਆਂ ਲੱਗੀਆਂ ਵੇਖ ਕੇ ਬੜੇ ਪ੍ਰਸੰਨ ਹੋਏ ਪੁੱਛਿਆ ਕਿ ਪਾਇਆ ਸੇਵਾ ਅੱਗ ਬਾਲਣ ਦੀ ਕਿਸਨੇ ਕੀਤੀ ਹੈ ਵੀ ਬਾਬਾ ਜੀ ਇੱਕ ਦਿਨ ਉਹਨਾਂ ਨੇ ਕੀਤੀ ਆ ਸਦੋ ਸੱਦ ਲਿਆ ਪੁੱਛਿਆ ਤੇ ਬਾਬਾ ਆਦਮ ਦੀ ਸੇਵਾ ਕਿਸ ਵਾਸਤੇ ਕਰ ਰਹੇ ਹੋ? ਜੋ ਇੱਛਾ ਮੰਗ ਲਵੋ ਤੁਹਾਡੀ ਸੇਵਾ ਕਾਲ ਕਮਾਈ ਥਾਂ ਪੈ ਗਈ ਹੈ। ਪਰ ਉਮਰ ਲੰਬੇਰੀ ਵੇਖ ਕਰਕੇ ਦਰਦ ਅਵਸਥਾ ਨੂੰ ਵੇਖ ਕੇ ਸੰਕੋਚ ਗਏ ਕਿ ਪੁੱਤਰ ਮੰਗਣ ਦੀ ਅਵਸਥਾ ਨਹੀਂ ਰਹੀ। ਦੋ ਵਾਰੀ ਬਚਨ ਕਹੇ ਫਿਰ ਸੰਕੋਚ ਗਏ। ਤੀਜੀ ਵਾਰੀ ਸਤਿਗੁਰੂ ਦਾਨੀ ਪਿਤਾ ਜੀ ਨੇ ਕਹਿ ਦਿੱਤਾ ਕਿ ਅੱਜ ਨੀ ਮੰਗ ਸਕਦੇ, ਕੱਲ ਨੂੰ ਮੰਗ ਲਿਓ। ਇਹ ਕਹਿ ਕੇ ਮੋੜ ਦਿੱਤਾ। ਘਰੇ ਆਏ ਬਾਬਾ ਆਦਮ ਜੀ, ਪੁੱਛਿਆ ਮਾਤਾ ਜੀ ਨੇ ਪਤੀ ਜੀ ਅੱਜ ਗੁਰੂ ਜੀ ਨੂੰ ਪ੍ਰਸੰਨ ਹੋ ਕੇ ਸੱਜਿਆ ਸੀ, ਕੀ ਦਾਤ ਲੈ ਕੇ ਆਏ ਹੋ? ਪਾਗਾਂ ਵਾਲੀਏ ਦਾਤ ਤਾਂ ਬੜੀ ਵੱਡੀ ਮਿਲਦੀ ਸੀ, ਪਰ ਉਮਰ ਲੰਬੀ ਹੋਣ ਕਰਕੇ ਬਿਰਧ ਹੋਣ ਕਰਕੇ ਮੈਂ ਮੰਗ ਨਹੀਂ ਸਕਿਆ, ਸੰਕੋਚ ਕਰ ਗਿਆ ਹਾਂ। ਕਿ ਪਤੀ ਜੀ ਗੁਰੂ ਸਾਹਿਬ ਨੇ ਹੁਕਮ ਕੀ ਦਿੱਤਾ? ਕੋਈ ਰਾਹ ਰਹਿ ਗਿਆ ਕਿ ਬਸ ਰੁਕਾਵਟ ਪੈ ਗਈ ਹੈ? ਨਹੀਂ, ਪਾਗਾਂ ਵਾਲੀਏ ਰੁਕਾਵਟ ਕੋਈ ਨਹੀਂ। ਸਤਿਗੁਰੂ ਜੀ ਨੇ ਹੁਕਮ ਦੇ ਦਿੱਤਾ ਕਿ ਅੱਜ ਨੀ ਮੰਗ ਸਕਦੇ, ਕੱਲ ਨੂੰ ਮੰਗ ਲਿਓ। ਮਾਤਾ ਜੀ ਬੜੇ ਪ੍ਰਸੰਨ ਹੋਏ, ਗੁਰੂ ਕੇ ਪਿਆਰੋ ਅਗਲੇ ਦਿਨ ਗਏ ਨਾਲ ਆਪਣੇ ਪਤੀ ਜੀ ਦੇ, ਤੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰ ਦਿੱਤੀ, ਗੁਰੂ ਗਰੀਬ ਨਿਵਾਜ ਜੀ ਬਖਸ਼ਿਸ਼ ਕਰੋ, ਜਿਵੇਂ ਬਾਣੀ ਵਿੱਚ ਆਉਂਦਾ ਹੋਣਾ, ਪੁੱਤਰੀ ਗੰਢ ਪਲਾ ਸੰਸਾਰ ਦੇ ਅਨੁਸਾਰ ਬਖਸ਼ਿਸ਼ ਕਰੋ, ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਕਹਿਣ ਲੱਗੇ, ਮਾਤਾ ਤੁਹਾਡੇ ਕਰਮਾਂ ਵਿੱਚ ਤਾਂ ਪੁੱਤਰ ਹੈ ਨਹੀਂ ਸੀ ਲਿਖਿਆ, ਪਰ ਤੁਸੀਂ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਹੈ, ਉਹ ਸੇਵਾ ਕਰਨਾ ਫਾਲੇ ਕਿ ਅਸੀਂ ਭਗਤ ਵੀ ਅੰਸ਼ ਇੱਕ ਪੁੱਤਰ ਵੀ ਰਾਤ ਤੁਹਾਨੂੰ ਦਿੰਦੇ ਹਾਂ, ਉਹਦਾ ਨਾਂ ਵੀ ਆਪਣੀ ਰਚਨਾ ਤੇ ਰੱਖ ਦਿੱਤਾ। ਕਹਿ ਦਿੱਤਾ ਕਿ ਨਾਂ ਭਾਈ ਭਗਤ ਹੀ ਰੱਖਿਓ, ਪੁੱਤਰ ਦੀ ਦਾਤ ਦੇਣ ਤੋਂ ਪਹਿਲਾਂ ਨਾਮ ਵੀ ਰੱਖ ਦਿੱਤਾ ਰਚਨਾ ਤੋਂ। ਸੋ ਗੁਰੂ ਕੇ ਪਿਆਰੋ, ਉਹ ਭਾਈ ਭਗਤ ਜਿਹੜਾ ਭਗਤ ਵਿੱਚ ਜੰਮਿਆ, ਉਸ ਭਾਈ ਭਗਤ ਨੂੰ ਕੀ ਕੀਤਾ? ਉਹਦੀ ਸ਼ਕਤੀ ਕੀ ਸੀ? ਕਰਾਮਾਤ ਉਹਦੇ ਵਿੱਚ ਕੀ ਸੀ? ਵੱਡਾ ਹੋਇਆ ਉਮਰ ਵਿੱਚ, ਮਾਤਾ ਗਰਦ ਹੈ ਬਹੁਤ। ਇੱਕ ਵਾਰੀ ਬਾਹਰ ਵਿਚਰਦੇ ਕਿਤੇ ਜਾ ਰਹੇ, ਵਿਚਰਦੇ ਹੋਏ ਮੁੜ ਕੇ ਯਾਤਰਾ ਕਰਕੇ ਪਿੰਡ ਨੂੰ ਜਾ ਰਹੇ ਹਨ। ਗਰਮੀ ਦੀ ਰੁੱਤ ਹੈ, ਮਾਤਾ ਨੂੰ ਪਿਆਸ ਲੱਗੀ। ਕਹਿਣ ਲੱਗੇ, ਪੁੱਤਰ ਪਿਆਸ ਨੇ ਬੜਾ ਤੰਗ ਕੀਤਾ, ਪ੍ਰਾਣ ਨਿਕਲਦੇ ਪ੍ਰਤੀਤ ਹੁੰਦੇ ਹਨ। ਮਾਤਾ ਦੀ ਇੱਥੇ ਬੈਠ, ਮੈਂ ਜਾਂਦਾ ਕਿ ਆਉਂਦਾ ਹਾਂ ਪਿੰਡ ਵਿੱਚੋਂ। ਮਾਤਾ ਕਹਿਣ ਲੱਗੇ, ਪੁੱਤਰ ਦੇ ਮਗਰੋਂ ਪ੍ਰਾਣ ਨਿਕਲ ਗਏ, ਮਾਤਾ ਦੇ ਪਿਆਸ ਨੇ ਬਹੁਤਾ ਤੰਗ ਕੀਤਾ, ਉਹਦਾ ਜਿਸ ਟੋਭੇ ਵਿੱਚ ਛੱਪੜ ਵਿੱਚ ਤੂੰ ਬੈਠੀ ਹੈ, ਆ ਇੱਟਾਂ ਚੱਕ ਕੇ ਪਾਣੀ ਪੀ ਲੈਣੀ, ਪਰ ਖਿਆਲ ਰੱਖੀਏ ਟੋਆ ਬੰਦ ਕਰ ਦੇਣੀ, ਇੱਟਾਂ ਵਿੱਚ ਰੱਖ ਦੇਣੀ। ਸੱਤ ਬਚਨ, ਪੁੱਤਰ ਭਾਈ ਭਗਤ ਚਲਾ ਗਿਆ ਪਿੰਡ ਵਿੱਚ, ਮਾਤਾ ਨੂੰ ਪਿਆਸ ਨੇ ਤੰਗ ਕੀਤਾ, ਗੁਰੂ ਕੇ ਪਿਆਰੋ ਰੋੜਾ ਵੱਟਾ, ਇੱਟਾਂ ਚੱਕ ਕੇ ਪਾਣੀ ਪੀ ਲਿਆ, ਮਾਤਾ ਪ੍ਰਸੰਨ ਨਹੀਂ ਹੋਈ, ਚੇਤਾ ਹੀ ਭੁੱਲ ਗਿਆ ਟੋਆ ਬੰਦ ਕਰਨ ਦਾ। ਛੱਪੜ ਪੂਰਿਆ ਗਿਆ, ਮਾਤਾ ਬਾਹਰ ਨਿਕਲ ਗਈ ਛੱਪੜ ਵਿੱਚੋਂ, ਅਜਾਲੀ ਬੱਕਰੀਆਂ ਪੇਡਾਂ ਲੈ ਕੇ ਆਇਆ, ਛੱਪੜ ਭਰਿਆ ਗਿਆ, ਕਰਕੇ ਗੁਰੂ ਕੇ ਪਿਆਰੋ ਬੜਾ ਪ੍ਰਸੰਨ ਹੋਇਆ। ਹੁਣ ਤਾਂ ਕਈ ਮਾਲਵੇ ਵਿੱਚ ਪਰੇ ਮੁਕਤਸਰ ਸਾਹਿਬ ਤੋਂ ਬਠਿੰਡੇ ਵੱਲ ਨੂੰ ਨਿਕਲਦਾ, ਉਹ ਪਾਣੀ ਦੀ ਵੀ ਤੋਰ ਤੋਰ ਵਾਲੇ ਬਰਸੀਤ ਵੀ ਲੱਗਦੇ, ਪਰ ਉਦੋਂ ਤਾਂ ਬੜੀ ਤੰਗੀ ਹੋ ਗਈ ਜੀ ਪਾਣੀ ਦੀ, ਉਸ ਵੇਲੇ ਦਾ ਜੰਗਲ ਕਿਹਾ ਜਾਂਦਾ ਸੀ ਉਸ ਇਲਾਕੇ ਨੂੰ। ਸੋ ਗੁਰੂ ਕੇ ਪਿਆਰ ਜਦੋਂ ਅਜਾਲੀ ਨੇ ਵੇਖਿਆ, ਉਹਨੇ ਰੌਲਾ ਪਾ ਦਿੱਤਾ ਤੇ ਭਾਈ ਭਗਤ ਦੀ ਸ਼ਕਤੀ ਵਾਲੇ ਭਾਈ ਭਗਤ ਦੀ ਮਾਤਾ ਨੇ ਤੇਰਾ ਮਾਤ ਵਿਖਾਈ, ਭਾਈ ਭਗਤ ਨੂੰ ਪਤਾ ਲੱਗਾ ਕਿ ਕਹਿਣ ਦਾ ਮਾਤਾ ਤੂੰ ਕੀ ਕੀਤਾ ਹੈ? ਪੁੱਤਰ ਮੈਨੂੰ ਪਤਾ ਨੀ ਰਿਹਾ, ਮੈਂ ਇੰਨੀ ਖੁਸ਼ ਹੋ ਗਈ, ਪ੍ਰਸੰਨ ਹੋ ਗਈ, ਚੇਤਾ ਭੁੱਲ ਗਿਆ। ਉਹ ਭਾਈ ਭਗਤ ਤੇ ਜਿਹੜੇ ਲੋਕ ਅੱਜ ਭੂਤਾਂ ਮਗਰ ਤੁਰੇ ਫਿਰਦੇ ਆ, ਤਰੀਤਾਂ ਵਾਲਿਆਂ ਮਗਰ ਤੁਰੇ ਫਿਰਦੇ ਆ, ਦੇਹ ਧਾਰੀ ਪਖੰਡੀਆਂ ਦੇ ਪੈਰਾਂ ਦੀ ਪੂਜਾ ਕਰਦੇ ਫਿਰਦੇ ਆ, ਕੰਨ ਚ ਫੂਕਾਂ ਮਰਾ ਕੇ ਕੰਨਾਂ ਵੱਲੋਂ ਕੁਰੂ ਕਰਾਉਂਦੇ ਫਿਰਦੇ ਆ, ਤੇ ਪ੍ਰੇਤਾਂ ਤੋਂ ਡਰਦੇ ਹੋਏ ਗੁਰੂ ਕੇ ਪਿਆਰੋ ਅਨੇਕ ਪ੍ਰਕਾਰ ਦੇ ਯਤਨ ਕਰਦੇ ਆ, ਸਿਰੇ ਕੱਢਦੇ ਆ, ਜਾਂ ਚੁਰਸਤੇ ਵਿੱਚ ਕਈ ਮਾਈਆਂ ਬੀਬੀਆਂ ਕਈਆਂ ਰੋਗਾਂ ਨੂੰ ਕੱਟਣ ਵਾਸਤੇ ਆਪਣੇ ਵੱਲੋਂ ਦੂਰ ਕਰਨ ਵਾਸਤੇ ਇਸ਼ਨਾਨ ਕਰਦੀਆਂ ਫਿਰਦੀਆਂ, ਟੂਣੇ ਚਾਮਣੇ ਵਿੱਚ ਫਸਦੀਆਂ ਫਿਰਦੀਆਂ। ਧੰਨ ਸੀ ਭਾਈ ਭਗਤ, ਲੋਕੀ ਪ੍ਰੇਤਾਂ ਤੋਂ ਭੂਤਾਂ ਤੋਂ ਡਰਦੇ ਆ, ਭਾਈ ਭਗਤ ਨੂੰ ਛਿੱਤਰ ਨਾਲ ਕੁੱਟ ਕੇ ਭੂਤਾਂ ਤੋਂ ਖੂਹ ਲਵਾਇਆ ਸੀ ਰਾਤੋ ਰਾਤ ਹੀ ਲਵਾਇਆ, ਕਿ ਉਹ ਸਿੱਖ ਸੀ ਗੁਰੂ ਦਾ, ਭੂਤ ਪ੍ਰੇਤ ਦਾ ਡਰ ਹੀ ਨਹੀਂ ਗੁਰੂ ਕੇ ਸਿੱਖ ਨੂੰ, ਨੇੜੇ ਨਹੀਂ ਇਹ ਚੀਜ਼ਾਂ ਆ ਸਕਦੀਆਂ ਘਰੇ ਚ। ਤੇ ਕੱਲ ਜੀ ਧਰ ਦੇ ਪਹੁੰਚੇ ਹਨ ਬਠਿੰਡੇ ਦੇ ਇਲਾਕੇ ਵਿੱਚ, ਇਹਨਾਂ ਨੂੰ ਨਗਰ ਵਿੱਚ ਗਏ, ਘੋੜੇ ਨੂੰ ਲੱਗੀ ਆ ਪਿਆਸ। ਸੋ ਗੁਰੂ ਕੇ ਪਿਆਰੇ ਉਹ ਪਾਣੀ ਨਹੀਂ ਪੀਤਾ। ਭਾਈ ਗੈਰ ਸਿੰਘ ਨੇ ਪੁੱਛਿਆ ਕਿ ਸਤਿਗੁਰੂ ਜੀ ਘੋੜੇ ਨੂੰ ਪਿਆਸ ਬੜੀ ਲੱਗੀ, ਜੇ ਪਾਣੀ ਕਿਉਂ ਨੀ ਪੀਤਾ? ਮਹਾਰਾਜ ਕਹਿੰਦੇ, ਤੈਨੂੰ ਪਤਾ ਉੱਥੇ ਬਿਆਸ ਦਾਸ ਨਗੂਰਾ ਰਹਿੰਦਾ, ਉਹਦੇ ਨਗੂਰੇ ਪੁਣੇ ਦੀ ਜੂਠੇ ਛੱਪੜ ਵਿੱਚ ਆ ਗਈ ਹੈ, ਤੇ ਘੋੜਾ ਸਾਡਾ ਜਾਨਵਰ ਹੋ ਗਿਆ ਸਾਡੇ ਚਰਨ ਦੀ ਸ਼ੋਭ ਪ੍ਰਾਪਤ ਹੋਣ ਤੋਂ, ਇਸ ਵਾਸਤੇ ਇਹਨੇ ਪਾਣੀ ਪਵਿੱਤਰ ਨਹੀਂ ਸਮਝਿਆ, ਪਵਿੱਤਰ ਸਮਝ ਕੇ ਨਹੀਂ ਪੀਤਾ। ਤੇ ਭਾਈ ਦਿਆਲ ਦਾਸ ਨੂੰ ਪਤਾ ਲੱਗਾ, ਉਹਨੇ ਖਿਆਲ ਕੀਤਾ ਕਿ ਲੰਗਰ ਛਕਾ ਕੇ ਮੈਂ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਵਾਂ, ਲੰਗਰ ਤਿਆਰ ਕੀਤਾ। ਕਹਿੰਦਾ ਵੀ ਲੰਗਰ ਛਕੋ, ਮਾਰੇ ਕਹਿਣ ਲੱਗੇ ਭਾਈ ਤੇਰਾ ਲੰਗਰ ਨੂੰ ਛਕਣਾ, ਸਤਿਗੁਰੂ ਜੀ ਕੀ ਗੁਨਾਹ ਹੋ ਗਿਆ ਮੇਰੇ ਤੋਂ, ਕੀ ਦੁਸ਼ਟਾਸੀ ਹੋ ਗਈ? ਮਹਾਰਾਜ ਕਹਿਣ ਲੱਗੇ, ਭਾਈ ਤੂੰ ਅਜੇ ਸਿੱਖ ਨਹੀਂ ਬਣਿਆ, ਗੁਰੂ ਕਾ ਸਿੰਘ ਸਾਜ ਸੱਚੇ ਪਾਤਸ਼ਾਹ ਦੇ ਕੋਈ ਬਾਕੀ ਰਹੇ ਨਹੀਂ ਸਿੱਖ ਸਕਣ ਦੀ, ਚੌਥੇ ਪਾਤਸ਼ਾਹ ਪੀੜ੍ਹੀ ਦਰ ਪੀੜ੍ਹੀ ਸੇਵਾ ਕਰਦੇ ਆ ਰਹੇ ਹੋ, ਕਰਦੇ ਆ ਰਹੇ ਹੋ, ਆਪ ਦੀ ਪੀੜ੍ਹੀ ਦਰ ਪੀੜ੍ਹੀ ਸਤਿਗੁਰ ਸੱਚੇ ਪਾਤਸ਼ਾਹ ਗੁਰਸਾਹਿਬ ਦੇ ਮਾਲਕ ਹੋ, ਅਜੇ ਸਾਡੀ ਸਿੱਖੀ ਦੂਰ ਰਹਿ ਗਈ। ਮਹਾਰਾਜ ਕਹਿਣ ਲੱਗੇ, ਭਾਈ ਦਿਆਲ ਦਾਸ ਪਰਪੱਕਤਾ ਕਰ ਦਿੱਤੀ ਹੈ, ਲੀਲਾ ਬਦਲ ਦਿੱਤੀ ਹੈ, ਕਿਉਂਕਿ ਪਹਿਲਾਂ ਚਰਨ ਪਾਉਣ ਦੀ ਮਰਜ਼ਾਦਾ ਸੀ, ਅੱਗੇ ਵਾਸਤੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਣੀ ਹੈ, ਜੇ ਤਾਰੀ ਪਖੰਡੀਆਂ ਦੀ ਪੂਜਾ ਵਿੱਚੋਂ ਕੱਢ ਕੇ ਸ਼ਬਦ ਦੇ ਲੜ ਜੋੜਨ ਵਾਸਤੇ ਪੰਜ ਪਿਆਰਿਆਂ ਦੀ ਪ੍ਰਪੱਕਤਾ ਕੀਤੀ ਹੈ, ਤੈਨੂੰ ਪਤਾ ਹੋਣਾ ਚਾਹੀਦਾ। ਕਹਿਣ ਲੱਗਾ ਵੀ ਮੈਂ ਤਾਂ ਸਿੱਖ ਹਾਂ, ਲੰਗਰ ਛਕੋ ਮਹਾਰਾਜ ਚੁੱਪ ਰਹੇ। ਕਹਿ ਦਿੱਤਾ ਭਾਈ ਇੱਕ ਵਾਰੀ ਤੈਨੂੰ ਕਹਿ ਦਿੱਤਾ ਸਿੰਘ ਸਜਣਾ ਤੇ ਲੰਗਰ ਛਕਾਂਗੇ, ਨਹੀਂ ਤੇ ਤੇਰਾ ਲੰਗਰ ਪ੍ਰਵਾਨ ਨਹੀਂ। ਗੁਰੂ ਦੇ ਪਿਆਰੇ ਸੱਤ ਗੈਨ ਮਗਰ ਪੂਰਾ ਕਰਦਾ ਰਿਹਾ। ਭਾਈ ਰਾਮ ਸਿੰਘ ਨੂੰ ਪੁੱਛਿਆ ਸੀ, ਪਹਿਲਾਂ ਸਲਾਹ ਲਈ ਸੀ। ਰਾਮ ਸਿੰਘ ਨੇ ਸਲਾਹ ਦਿੱਤੀ ਕਿ ਗੱਡੇ ਤੇ ਲਾਦਰਾ ਪਕਾ ਕੇ ਜਿੱਥੇ ਗੁਰੂ ਸਾਹਿਬ ਪ੍ਰਸੰਨ ਹੋਣਗੇ ਉੱਥੇ ਛਕਾ ਦੇਵਾਂਗੇ। ਗੁਰੂ ਸਾਹਿਬ ਲੰਗਰ ਛੱਡਦੇ ਨੇ, ਭਾਈ ਦਿਆਲ ਦਾਸ ਮੁੜਦਾ ਨਹੀਂ। ਸੱਤਵੇਂ ਦਿਨ ਭਾਈ ਰਾਮ ਸਿੰਘ ਨੇ ਕਹਿ ਦਿੱਤਾ, ਭਾਈ ਦਿਆਲ ਦਾਸ ਗੁਰੂ ਤਾਂ ਸਰਵ ਸ਼ਕਤੀਮਾਨ ਹੈ, ਸਿੱਖ ਦਾ ਫਰਜ਼ ਹੁਕਮ ਮਨਾਉਣਾ ਹੁੰਦਾ ਕਿ ਹੁਕਮ ਮੰਨਣਾ। ਤੂੰ ਹੁਕਮ ਮੰਨ ਲਾ, ਸਤਿਗੁਰ ਸੱਚੇ ਪਾਤਸ਼ਾਹ ਚਰਨ ਲੱਗ ਮੁਆਫ਼ੀ ਮੰਗ, ਫਿਰ ਤੇਰਾ ਲੰਗਰ ਪ੍ਰਵਾਨ ਕਰ ਲੈਣਗੇ। ਤੂੰ ਹੱਥ ਕਰੀ ਕਰਦਾ ਕਿ ਮੈਂ ਆਪਣਾ ਹੁਕਮ ਲਾਉਣਾ, ਗੁਰੂ ਨੂੰ ਕਿਵੇਂ ਹੁਕਮ ਲਾ ਲਵੇਗਾ। ਅਕਲ ਟਿਕਾਣੀ ਆ ਗਈ, ਚਰਨੀ ਪਿਆ ਮੁਆਫ਼ੀ ਮੰਗੀ, ਅੰਮ੍ਰਿਤ ਛਕ ਲਿਆ ਸਮੇਤ ਪਰਿਵਾਰ ਦੇ। ਸੱਚੇ ਪਾਤਸ਼ਾਹ ਹੁਣ ਲੰਗਰ ਮਨਜ਼ੂਰ ਕਰ ਲਓ, ਕਿਰਪਾ ਕਰੋ। ਮਹਾਰਾਜ ਕਹਿਣਗੇ ਦਿਆਲ ਦਾਸ, ਸੱਤ ਦਿਨ ਹੋ ਗਏ ਲੰਗਰ ਅਸੀਂ ਵੀ ਨਹੀਂ ਛਕਿਆ, ਤੂੰ ਛਕਾਉਂਦਾ ਨਹੀਂ ਸੀ, ਅਸੀਂ ਛਕਦੇ ਨਹੀਂ ਸੀ, ਤੂੰ ਛਕਾਉਣ ਵਾਲਾ ਬਣ ਗਿਆ ਤੇ ਵਿਆਹ ਛਕਦੇ ਹੈ। ਸੱਚੇ ਪਾਤਸ਼ਾਹ ਮੈਂ ਤਾਜ਼ਾ ਲੰਗਰੀਆਂ ਆਪਣਾ ਤਿਆਰ ਕਰਕੇ ਲਿਆਵਾਂ, ਸਦਰਾ ਬਣਾ ਕੇ ਲਿਆਵਾਂ। ਮਹਾਰਾਜ ਕਹਿਣ ਲੱਗੇ ਭਾਈ ਉਹ ਹੀ ਠੀਕ ਹੈ, ਸੱਚੇ ਪਾਤਸ਼ਾਹ ਸੱਤ ਦਿਨ ਹੋ ਗਏ ਖਰਾਬ ਹੋ ਗਿਆ ਹੋਵੇਗਾ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਕਹਿ ਕੇ ਪਰਦਾ ਚੱਕ, ਤੇ ਇਹ ਜਿਹੜਾ ਪ੍ਰਸ਼ਾਦ ਭੋਜਨ ਤਿਆਰ ਕੀਤਾ ਉਹੋ ਜਿਹਾ, ਇਹਦੇ ਚ ਕੋਈ ਫਰਕ ਨਹੀਂ। ਜੋ ਗੁਰੂ ਦੇ ਪਿਆਰੇ ਸਤਨਾਮ ਵਾਹਿਗੁਰੂ ਕਹਿ ਕੇ ਲੰਗਰ ਵੇਖਿਆ ਤੇ ਲੰਗਰ ਉਸੇ ਤਰ੍ਹਾਂ ਦੇ ਹੁਣੇ ਬਣਾ ਕਹਿੰਦੇ ਹੁੰਦੇ ਆ। ਪ੍ਰਸ਼ਾਦ ਲਿਆਦਾ ਕੰਗੀ ਧਰ ਪਿਤਾ ਜੀ ਨੂੰ ਛਕਿਆ, ਪਿਆਰੇ ਸੀਤ ਪ੍ਰਸ਼ਾਦ ਭਾਈ ਦਿਆਲ ਸਿੰਘ ਨੂੰ ਦਿੱਤਾ। ਦਿਆਲ ਦਾਸ ਤੋਂ ਦਿਆਲ ਸਿੰਘ ਬਣ ਗਿਆ। ਹੁਣ ਆਪਾਂ ਮਨ ਵਿੱਚ ਵਿਚਾਰ ਕਰਨੀ ਹੈ ਕਿ ਅਸੀਂ ਉਹਦੇ ਵੱਡੇ ਸੇਵਾਦਾਰ ਹਾਂ ਕਿ ਛੋਟੇ ਹੈ, ਉਹਦੀ ਸੇਵਾ ਅਸੀਂ ਕਰ ਸਕਦੇ ਹਾਂ। ਚੌਥੇ ਪਾਤਸ਼ਾਹ ਤੋਂ ਲੈ ਕੇ ਪੀੜ੍ਹੀ ਦਰ ਪੀੜ੍ਹੀ ਸਿੱਖੀ ਆਉਂਦੀ ਹੋਵੇ, ਪਰ ਕਲਗੀ ਧਰ ਨੂੰ ਲੰਗਰ ਪਿਆਰੇ ਪ੍ਰਵਾਨ ਨਹੀਂ ਕੀਤਾ, ਜਿਹਨੇ ਚਿਰ ਅੰਮ੍ਰਿਤ ਨੂੰ ਛਕਿਆ। ਆਪਾਂ ਕਿਹੜੇ ਬਾਗ ਦੀਆਂ ਮੂਲੀਆਂ ਜਿਹੜੇ ਕਹਿ ਦਈਏ ਅੰਮ੍ਰਿਤ ਛਕੇ ਦੇ ਬਿਨਾਂ, ਸਾਡਾ ਸਾਰਾ ਕੁਝ ਪ੍ਰਵਾਨ ਹੈ। ਅਸੀਂ ਜਿੱਤੇ ਸਮੇਂ ਖਿਲਾਫ ਬਣ ਕੇ ਬੈਠ ਜਾਈਏ, ਕਿਰਪਾਨ ਪਾਉਣੀ ਬੜੀ ਔਖੀ ਹੈ। ਕਿਉਂ ਕੀ ਗੱਲ ਕਿਉਂ ਨਹੀਂ ਪਾਉਂਦੇ? ਜੇ ਸੁੱਤਿਆਂ ਪਿਆਂਦੇ ਵੱਜਦੀ ਹੈ, ਚੁੱਭ ਜਾਂਦੀ ਹੈ, ਡਰ ਰਹੇਗਾ ਕਿ ਰੱਖੀ ਨਾ ਪਾੜ ਜਾਵੇ, ਕੁਛ ਨਾ ਪਾੜ ਜਾਵੇ। ਪਿਆਰੋ ਕੋਈ ਹਸਪਤਾਲ ਚ ਕੇਸ ਵੇਖਿਆ ਹੋ ਜਾਵੇ, ਕੋਈ ਅਦਾਲਤ ਚ ਵੇਖਿਆ ਕਿ ਸੁੱਤੇ ਪਏ ਬੰਦੇ ਦੇ ਆ ਕਿਰਪਾਨ ਸਿੰਘ ਜੀ ਦੇ ਤੋਤੇ ਲਾਇਆ, ਉਹਨੂੰ ਸੁੱਤਿਆ ਹੋਇਆ। ਹਾਂ, ਇਹੋ ਜਿਹੇ ਤਾਂ ਕੇਸ ਬਿਆਨ ਹੋਣਗੇ ਕਿ ਪੋਲਾ ਸ਼ਰਾਬ ਪੀਤੀ ਹੋਈ, ਦੂਜੇ ਨੇ ਅਧੀਆ ਮੱਥੇ ਚ ਮਾਰਿਆ, ਮੱਥਾ ਪਾਟ ਗਏ, ਟੰਕੇ ਲੱਗੇ ਹੋਏ ਆ। ਇਹੋ ਜਿਹੇ ਕੇਸ ਤਾਂ ਬਹੁਤ ਮਿਲਣਗੇ, ਕਿਰਪਾਨ ਵਾਲਾ ਕੇਸ ਕਿਤੇ ਨਹੀਂ ਮਿਲੇਗਾ। ਕਿਰਪਾਨ ਸੁੱਤੇ ਪਏ ਅੰਮ੍ਰਿਤਧਾਰੀ ਵੱਜ ਗਈ ਹੈ। ਇਸ ਵਾਸਤੇ ਗੁਰੂ ਦੇ ਪਿਆਰੋ ਅੰਮ੍ਰਿਤ ਛਕਣਾ ਅਤਿਅੰਤ ਜ਼ਰੂਰੀ ਲੋੜ ਹੈ। ਬਾਕੀ ਸਿੱਖ ਜਿਹੜਾ ਅੰਮ੍ਰਿਤ ਛਕੇ ਤੋਂ ਬਿਨਾਂ ਸਿੰਘ ਹੋਣ ਦਾ ਹੱਕਦਾਰ ਨਹੀਂ, ਭਾਵੇਂ ਆਪਣੇ ਜਨਮਿਆਂ ਦੇ ਨਾਂ ਸਿੰਘ ਰੱਖ ਲੈਂਦੇ ਘਰ ਦੇ। ਕਿਉਂਕਿ ਕਲਗੀ ਧਰ ਜੀ ਦਾ ਸਵਿੱਤਰ ਨਾਮ ਅਮੋਲ ਕੁੱਜਲ ਤੇ ਸ਼ੇਰ ਬਣਾਉਣ ਵਾਲੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਪੰਜਾਂ ਪਿਆਰਿਆਂ ਦੇ ਸਹਿਜ ਵੱਢ ਕੇ ਦਇਆ ਰਾਮ ਤੇ ਧਰਮ ਚੰਦ, ਹੁਕਮ ਚੰਦ ਤੇ ਹਿੰਮਤ ਚੰਦ, ਸਹਿਬ ਚੰਦ ਦੇ ਨਾਂ ਤੋਂ ਗੁਰੂ ਕੇ ਪਿਆਰਿਓ ਸਿੰਘ ਨਾਮ ਸਿਰ ਵੱਢ ਕੇ ਦਿੱਤਾ। ਤੇ ਸਿਰ ਵੱਢ ਕੇ ਸਿੰਘ ਨਾਮ ਨੂੰ ਦਿੱਤਾ, ਪਹਿਲਾਂ ਕਿਰਪਾਨ ਪੰਨੇ ਇਕਾਰ ਦਿੱਤੇ, ਫਿਰ ਸਿੰਘ ਕਿਹਾ। ਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਵਾਲੇ ਸਭ ਤੋਂ ਪਹਿਲਾਂ ਸਿੰਘ ਬਣਨ ਵਾਲੇ ਸਿੱਖ ਤੋਂ ਸਿੰਘ, ਸਿੱਖ ਤੋਂ ਸਿੰਘ ਸੰਗਣ ਵਾਲੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਹੈ। ਕਿਸੇ ਨੇ ਪਹਿਲਾਂ ਅੰਮ੍ਰਿਤ ਨਹੀਂ ਛਕਿਆ ਪੰਜਾਂ ਪਿਆਰਿਆਂ ਤੋਂ, ਕਲਗੀ ਧਰ ਜੀ ਨੇ ਆਪ ਛਕਿਆ, ਮਗਰੋਂ ਸੰਗਤ ਨੇ ਅੰਮ੍ਰਿਤ ਛਕਿਆ। ਤੇ ਗੁਰੂ ਦੇ ਪਿਆਰੇ ਦੇ ਕਲਗੀ ਧਰ ਜੀ ਆਪ ਅੰਮ੍ਰਿਤ ਛਕ ਰਹੇ ਆ, ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤ ਬਣਾਇਆ, ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤ ਸ਼ਕਤੀ ਭਰੀ ਹੈ, ਜਿਨ੍ਹਾਂ ਨੇ ਮਾਰ ਕੇ ਸੁਰਜੀਤ ਕੀਤਾ, ਉਹ ਗੁਰੂ ਸਾਹਿਬਾਨ ਸੱਚੇ ਪਿਤਾ ਜੀ ਆਪ ਅੰਮ੍ਰਿਤ ਛਕ ਰਹੇ ਆ। ਆਪਾਂ ਕਿਹੜੇ ਬਾਗ ਦੀਆਂ ਮੂਲੀਆਂ ਕੇ ਬਿਨਾਂ ਅੰਮ੍ਰਿਤ ਛਕੇ ਤੋਂ ਕਹਿ ਰਹੇ, ਜਿੱਤੇ ਸਾਨੂੰ ਖਰਾ ਜਿਉਂ ਕੇ ਤਿਉਂ ਬਣ ਗਏ। ਅੰਗ ਬ੍ਰਹਮ ਅਛਮੀ ਨਿਸ਼ੰਗ ਭੋਗੋ ਲਛਮੀ, ਅੰਗ ਬ੍ਰਹਮ ਅਕਰੇ ਨਿਸ਼ੰਗ ਖਾਓ ਬੱਕਰੇ, ਜੋ ਮਰਜ਼ੀ ਘਰੇ ਚੱਲੋ ਅਸੀਂ ਤਾਂ ਸਾਨੂੰ ਨਾਲ ਲੱਗਦੇ ਨਹੀਂ, ਸੁੱਧ ਬ੍ਰਹਮ ਦਾ ਰੂਪ ਹੀ ਬਣ ਗਏ ਹਾਂ। ਇਹੋ ਜਿਹਾ ਗੁਰੂ ਕੇ ਪਿਆਰੋ ਕਹਿਣ ਵਾਲਿਆਂ ਤੋਂ ਬਚਦੇ ਰਹੋ, ਕਲਗੀ ਧਰ ਦਾ ਖੰਡੇ ਬਚਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਹੋਵੇਗਾ। ਪੰਜ ਪਿਆਰੇ ਤਿਆਰ ਕਰਨਗੇ। ਜਿਸ ਸਮਾਜ ਭਾਈ ਨੇ ਅੰਮ੍ਰਿਤ ਨਹੀਂ ਛਕਿਆ, ਨਗਰੇ ਪੁਣੇ ਜੂਠ ਨਹੀਂ ਲਾਈ, ਤਾਂ ਕਿਰਪ ਧਰਤਾ ਦੇ ਦੋਸਤ ਵਿੱਚ ਫਸੇ ਬੈਠੇ ਹਨ। ਇਹ ਦੋਸਤ ਸੰਤਰ ਹੋਣ ਵਾਸਤੇ, ਕਿਰਪ ਧਰਪਣੇ ਜੂਠ ਨੂੰ ਲਾਉਣ ਵਾਸਤੇ ਖੰਡੇ ਬਾਟ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਪਿਆਰੇ ਗੁਰੂ ਵਾਲੇ ਬਣੋ। ਨਹੀਂ ਤਾਂ ਸਤਿਗੁਰੂ ਜੀ ਨੇ ਬਚਣ ਕਿਹਾ, ਤੈਨੂੰ ਸਤਿਗੁਰ ਬਾਝੋਂ ਗੁਰ ਨਹੀਂ ਤੋਈ, ਨਗਰੇ ਕਾ ਹੈ ਨਾਉ ਬੁਰਾ। ਆਪਾਂ ਗੁਰੂ ਕੇ ਪਿਆਰੇ ਬੁਰਿਆਂ ਦੇ ਮੱਥੇ ਨਹੀਂ ਲੱਗਣਾ, ਕਲਗੀ ਧਰ ਦੇ ਸਨਮੁਖ ਰਹਿਣਾ ਹੈ। ਇਸ ਵਾਸਤੇ ਖੰਡੇ ਬਾਟ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਆਪਣੇ ਜੀਵਨ ਨੂੰ ਸਫਲ ਕਰੀਏ। ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੇ ਤੇਰੀ ਵਰਗਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਨਰ ਸਾਧ ਸੰਗਤ ਭਾਗ ਕੇਵਲ ਨਾਮ, ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਨਾ। ਇੱਕ ਪਰਮੇਸ਼ੁਰ ਨੂੰ ਸਾਨੂੰ ਵਿੱਚ ਸੇਵਾ ਕਰੋ। ਕਈ ਵੀਰ ਰਾਤ ਕੇ ਆਸਣ ਤੇ ਪੁੱਛਦੇ ਰਹਿੰਦੇ ਨੇ, ਤੁਰਿਆ ਜਾਂਦੇ ਨੇ ਰਸਤੇ ਤੇ ਪੁੱਛਦੇ ਰਹਿੰਦੇ, ਨਾਮ ਕਿਵੇਂ ਜਪੀਏ, ਨਾਮ ਲਈਏ ਕਿੱਥੋਂ, ਇਹਨੂੰ ਜਪੀ ਦਾ ਕਿਵੇਂ ਹੈ। ਪਿਆਰੋ ਜੇਰ ਦਾ ਮਹੀਨਾ ਆਵੇ, ਪਿਆਸ ਲੱਗੀ ਹੋਵੇ, ਪੂਰੀ ਦਾ ਗਲਾਸ ਭਰ ਕੇ ਰੱਖਿਆ ਹੋਵੇ ਅੱਗੇ ਪਾਣੀ ਦਾ, ਤੇ ਕਦੇ ਵੀ ਨਾਲ ਦੇ ਗੁਆਂਢੀ ਨੂੰ ਪੁੱਛਿਆ ਕਿ ਮੈਂ ਮੂੰਹ ਨੂੰ ਕਿਵੇਂ ਲਾਵਾਂ ਚੱਕ ਕੇ, ਜਾਂ ਤਾਂ ਉਹਦਾ ਵੀ ਸਲਾਹ ਲਿਆ ਕਰ ਲੂੰ ਕਿ ਮੈਂ ਪਾਣੀ ਕਿਵੇਂ ਪੀਣਾ, ਰੋਟੀ ਕਿਵੇਂ ਖਾਵਾਂ, ਫਿਰ ਤਾਂ 10 ਵਜੇ 2 ਘੰਟੇ ਹੋ ਸਕਦਾ ਪਤਾ ਲੱਗ ਜੇ। ਉਦੋਂ ਕਿਸੇ ਨੂੰ ਪੁੱਛਿਆ ਜੇ ਨਾਮ ਜਪਣਾ ਤੇ ਉਦੋਂ ਹੋਜਤਾਂ ਝੋਸਣ ਲੱਗ ਪੈਂਦੀ ਹੈ। ਮਨ ਹਰਾਮੀ ਹੋਜਤਾਂ ਧੋਰਨਾ ਬਣਾਇਆ ਕਰੋ। ਅੰਮ੍ਰਿਤ ਨਾਮ ਜਿਹੜਾ ਵਾਹਿਗੁਰੂ ਮੰਤਰ ਹੈ, ਇਹਨੂੰ ਜਪਣਾ ਕਿੰਨਾ ਰਸਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ। ਆਪੇ ਜਪਦਾ ਜਪਦਾ ਸਤਿਗੁਰੂ ਦੀ ਕਿਰਪਾ ਹੋਵੇਗੀ, ਤੇ ਜੇ ਗੱਲਾਂ ਨਾਲ ਕਰੇ ਕਿਨੂੰ ਭੁੱਖ ਲੱਗੀ ਆ, ਭੁੱਖ ਲੱਗੀ ਆ ਕਿੰਨਾ ਚਿਰ ਮਰਜ਼ੀ, ਕਈ ਚਲੋ ਪ੍ਰਸ਼ਾਦਾ ਛਕੇ ਬਿਨਾਂ ਭੁੱਖ ਨਿਕਲੀ ਨਹੀਂ। ਜੇ ਕਈ ਚਲੋ ਜਿਹੜੀ ਵਾਹਿਗੁਰੂ ਕਿਵੇਂ ਜਪੀਏ ਕਿਵੇਂ ਜਪੀਏ, ਤੇ ਉਹਨਾਂ ਚਿਰ ਫਲ ਨਹੀਂ ਮਿਲਣਾ ਜਿੰਨੇ ਚਿਰ ਜਪਦੇ ਨਹੀਂ। ਤੇ ਜੇ ਜਪਣ ਬਾਰੇ ਪੁੱਛਣਾ ਹੀ ਆ ਤਾਂ ਸਤਿਗੁਰੂ ਗ੍ਰੰਥ ਸਾਹਿਬ ਨੂੰ ਪੁੱਛੇ, ਬੰਦੇ ਨੇ ਕਿਸੇ ਨੇ ਨਹੀਂ ਦੱਸਣਾ, ਜੇ ਦੱਸੂਗਾ ਤਾਂ ਆਪਣੇ ਮਗਰ ਲਾਊਗਾ। ਸਤਿਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਹਨ, ਗੁਰੂ ਗਰੀਬ ਨਿਵਾਸ ਜੀ ਨੇ ਬਾਣੀ ਉਚਾਰਨ ਕੀਤੀ, ਗੁਰਮਤ ਦੁਆਰਾ ਭਾਈ ਨਾਮ ਜਪਣ ਦੀ ਆਗਿਆ ਹੈ। ਹਰ ਹਰ ਜਪੋ ਪਿਆਰਿਆ ਗੁਰਮਤ ਲੇ, ਭਾਈ ਹਰੀ ਪਰਮੇਸ਼ਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਹਨੂੰ ਜਪੋ ਕਿਵੇਂ ਦੀ ਗੁਰਮਤ ਲੈਣਾ ਕਰੋ। ਮਹਾਰਾਜ ਕਹਿੰਦੇ ਗੁਰਮਤ ਲੈ ਕਰਕੇ, ਹਰ ਹਰ ਜਪੋ ਪਿਆਰਾ ਗੁਰਮਤ ਲੇ, ਫਿਰ ਕੀ ਕਰਾਂ ਜੀ, ਹਰ ਬੋਲ ਜੋ ਵਾਹਿਗੁਰੂ ਹਰੀ ਪਰਮੇਸ਼ਰ ਉਸ ਨੂੰ ਬੋਲ ਨੂੰ ਯਾਦ ਕਰ, ਉਹਨੂੰ ਚੇਤੇ ਕਰਿਆ ਕਰ। ਇਸ ਤਰੀਕੇ ਦੇ ਨਾਲ ਗੁਰਮਤ ਪਹਿਲਾਂ ਗ੍ਰਹਿਣ ਕਰੋ, ਤੇਰੇ ਗੁਰਮਤ ਦੇ ਧਾਰ ਨੂੰ ਨਹੀਂ ਤਾਂ ਰਾਮ ਨਾਮ ਕਰਤਾ ਸਾਜਗ ਸੁਣਾ ਰਾਮ ਨਾਮ ਪਾਇਆ ਜਾਏ। ਭਾਵੇਂ ਤੋਤਾ ਵੀ ਕਹਿੰਦਾ ਗੰਗੇ ਰਾਮ ਨਾਲ ਚੂੜੀ ਖਾਣੀ ਰਾਮ ਰਾਮ, ਉਹ ਚੂੜੀ ਨੀ ਕਹਿੰਦਾ ਚੂੜੀ ਖਾਣੀ ਹੈ, ਉਹ ਕਹਿੰਦਾ ਰਾਮ ਰਾਮ, ਤੇ ਮਾਲਕ ਸਮਝਦਾ ਕਿ ਚੂੜੀ ਮੰਗਦਾ, ਪਰ ਕਹਿੰਦਾ ਖਾਣ ਵਾਸਤੇ ਜਦੋਂ ਰੱਜ ਜਾਂਦਾ ਤੇ ਮੁੜ ਕੇ ਮਾਲਕ ਭਾਵੇਂ ਕਹਿੰਦਾ ਫਿਰ ਰਾਮ ਰਾਮ, ਉਹ ਕਹਿੰਦਾ ਜਦ ਤੁਰਿਆ ਫਿਰ ਰਾਮ ਨਾਲ ਬੈਠੇ ਰਹਿੰਦਾ ਖਾਣੀ ਚਲਾਉਂਦਾ। ਇਸ ਤਰ੍ਹਾਂ ਭਾਵੇਂ ਰਾਮ ਰਾਮ ਕਹੀਏ ਹੈ ਤਾਂ ਫਾਇਦਾ, ਵਾਹਿਗੁਰੂ ਮੰਤਰ ਦੇ ਜਪਣ ਦੇ ਨਾਲ ਲਾਭ ਤਾਂ ਹੋਵੇਗਾ ਬਹੁਤ, ਪਰ ਗੁਰੂ ਕੇ ਪਿਆਰੇ ਫਿਰ ਪੂਰਾ ਲਾਭ ਲੈਣਾ ਤੇ ਖੰਡੇ ਬਾਟ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਜਿਹੜੇ ਲੋਕੀ ਕਹਿੰਦੇ ਵਾਹਿਗੁਰੂ ਕਹਿਣ ਦਾ ਲਾਭ ਨਹੀਂ, ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ। ਤੇ ਕਈ ਵੀਰ ਆਹਦੇ ਵੀ ਮਰਜ਼ੋ ਕਹਿੰਦੇ ਵਾਹਿਗੁਰੂ ਕਹਿਣ ਜਾਣਦੇ, ਹੋਰ ਤਾਂ ਤੁਰ ਨਹੀਂ ਆਉਂਦਾ। ਉਹ ਪਿਆਰਾ ਜੇ ਵਾਹਿਗੁਰੂ ਨੂੰ ਜਾਣ ਲੈਣਗੇ ਤੇ ਫਿਰ ਹੋਰ ਲੈਣਾ ਵੀ ਕੀ ਹੈ ਕਿਸੇ ਤੋਂ। ਭਾਈ ਗੁਰਦਾਸ ਜੀ ਨੇ ਕਥਨ ਕੀਤਾ ਵਾਹਿਗੁਰੂ ਮੰਤਰ ਦੀ ਮਹਿਮਾ ਦੱਸਿਆ, ਉਹਨਾਂ ਨੇ ਆਪਣੇ ਕਵਿਤ ਸਮਝਾਂ ਵਿੱਚ ਰਚਨਾ ਕੀਤੀ ਹੈ, ਤੀਰਥਾਂ ਦੇ ਇਸ਼ਨਾਨ ਦਾ ਧੂਣੀਆਂ ਪਾਉਣ ਦਾ। ਉਹਨਾਂ ਨੇ ਦੱਸਿਆ ਆਪਣੇ ਰਸਨਾ ਦੇ ਰਤਨਾਂ ਵਿੱਚ, ਜੈਸੇ 8 ਗੜ ਤੀਰਥ ਪਰਸ ਕੀਓ, ਜੁਗ ਚਾਰ ਚੜ੍ਹਿਓ ਕਦਲਾਸ ਰਹੋ, ਜੈਸੇ ਲਾਖ ਬਾਰ ਕੁਰਸ਼ੇਤਰ ਮੇਹਾ ਸੁਮੇਧ ਜਗ ਅਭੰਗ ਠਹਿਓ, ਜੈਸੇ ਕੋਟ ਬਰਖ ਤਪ ਉਰਧ ਮੁਖੀ ਬੈ ਸੰਤਨ ਮੇ ਤਨ ਦਾਹੇ ਗਯੋ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ, ਜਿਨ ਇਸ ਵਾਰ ਸ੍ਰੀ ਵਾਹਿਗੁਰੂ ਕਹਿਓ। ਤਿੰਨਾਂ ਫਲ ਹੈ ਇੱਕ ਵਾਰੀ ਵਾਹਿਗੁਰੂ ਕਹਿਣ ਦਾ। ਤੇ ਜਿਹੜੇ ਪਿਆਰੇ ਕਹਿੰਦੇ ਵੀ ਵਾਹਿਗੁਰੂ ਕਹਿਣ ਜਾਣਦੇ, ਭਾਈ ਵਾਹਿਗੁਰੂ ਸਿੱਖ ਲੈਣ, ਹੋਰ ਕਰਨਾ ਵੀ ਕੀ ਹੈ ਸਿੱਖ ਕੇ। ਜੇ ਵਾਹਿਗੁਰੂ ਨੂੰ ਜਾਣ ਲੈਣ ਤੇ ਪਰੇ ਜਾਣ ਦੀ ਲੋੜ ਕੋਈ ਰਹਿ ਨਹੀਂ ਜਾਂਦੀ ਜੀ। ਸੋ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਪੰਜਾਂ ਪਿਆਰੇ ਤੋਂ ਲੈਣਾ ਕਰੋ। ਪੰਜ ਪਿਆਰੇ ਦਿਲ ਕਰਾਉਂਦੇ ਆ ਨੇ ਵਾਹਿਗੁਰੂ ਗੁਰੂ ਮੰਤਰ ਜਪ ਹੋਣਾ ਕੋਈ ਹੋਣਾ ਜੀ। ਗੁਰੂ ਦਾ ਦਾਰੂ ਪਿਆਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਮਾਹੇ, ਗੁਰੂ ਕਾ ਸ਼ਬਦ ਹੈ ਵਾਹਿਗੁਰੂ, ਕਿਰਤਨ ਨਾਮ ਕਥੇ ਤੇਰੇ ਜੇਬਾ, ਸਤਿਨਾਮ ਤੇਰਾ ਬੜਾ ਪੂਰਬਲ ਹੈ। ਪਰ ਦੋਵਾਂ ਪੌੜੀਆਂ ਵੀ ਭਾਵੇਂ ਅੱਜ ਕਥਾ ਕਰ ਲਈਏ, ਖਿਆਲ ਤਾਂ ਅਸੀਂ ਸਾਰੀ ਅੱਜ ਕਰੀ ਆ, ਪਰ ਚਿਰ ਲੱਗੇਗਾ। ਦੋ ਪੌੜੀਆਂ ਗੁਰੂ ਕੇ ਪਿਆਰੇ ਸ੍ਰੀ ਸੁਖਮਨੀ ਸਾਹਿਬ ਜੀ ਜੋ ਬਾਣੀ ਦੀ ਕਥਾ ਚੱਲ ਰਹੀ ਹੈ, 23ਵੀਂ ਅਸ਼ਟਪਦੀ ਸਤਿਗੁਰੂ ਜੀ ਰੰਭ ਕਰਦੇ ਹਨ ਕੱਲ ਨੂੰ ਤਾਨਸਾ ਦੇ ਸੰਬੰਧ ਵਿੱਚ, ਕਿਉਂਕਿ ਕੱਲ ਨੂੰ ਸੰਪੂਰਨਤਾ ਹੋਣੀ ਹੈ ਸੁਖਮਨੀ ਸਾਹਿਬ ਦੀ ਬਾਣੀ ਦੀ ਕਥਾ ਦੀ। ਸੋ ਕੱਲ ਨੂੰ ਗੁਰੂ ਕੇ ਪਿਆਰੇ ਦੁਬਾਰਾ ਮੁੜ ਤੋਂ ਕਿਵੇਂ 24 ਪ੍ਰਕਰਨ ਰੱਖੇ, ਕਿਵੇਂ ਗੀਤਾ ਨੂੰ ਪੜ੍ਹਨ ਵਾਲੇ ਪੰਡਿਤ ਨੇ ਪ੍ਰਸ਼ਨ ਕੀਤਾ, ਕਿਵੇਂ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਕਿਵੇਂ 24,000 ਸਵਾਸਨ ਸ਼ਬਦ ਕਰਨ ਵਾਸਤੇ ਦਰਸ਼ਨ ਕੀਤੇ, ਜੋ ਜੋ ਅਥੋਰਤਾ ਮੁੜ ਕੇ ਹਨ ਕੱਲ ਨੂੰ ਦੁਬਾਰਾ ਫਿਰ ਬੇਨਤੀਆਂ ਕੀਤੀਆਂ ਜਾਣਗੀਆਂ। ਅੱਜ ਮੈਂ 23ਵੀਂ ਅਸ਼ਟਪਦੀ ਸਤਿਗੁਰੂ ਜੀ ਚਾਰ ਤੇ ਬਖਸ਼ਿਸ਼ ਕਰ ਰਿਹਾ, ਸੋਨਾ ਕਰੋ।
ਵਾਹਿਗੁਰੂ ਜੀ ਸਲੋਕ ਗਿਆਨ ਅੰਜਨ ਗੁਰ ਦੀਆ,
ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਗਿਆਨ ਅੰਜਨ ਗੁਰ ਦੀਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗਿਆਨ ਰੂਪੀ ਸ਼ਰਮਾ ਦੇਣਾ ਕੀਤਾ ਆਪਣੇ ਪਿਆਰਿਆਂ ਵਿਦਿਆਸੀਆਂ ਨੂੰ,
ਅਗਿਆਨ ਅੰਧੇਰ ਬਿਨਾਸ
ਜੋ ਸੁਰਮੇ ਨੂੰ ਪਾਉਣੇ ਕਰਕੇ ਅਗਿਆਨ ਦਾ ਜਿਹੜਾ ਗਾੜਾ ਹਨੇਰਾ ਹੈ, ਜੋ ਧੁੱਪ ਹਨੇਰਾ ਹੈ, ਜਿਵੇਂ ਰਾਏ ਬਰਾੜ ਦੀ ਸਾਖੀ ਆਉਂਦੀ ਹੈ, ਉਹ ਗੁਰੂ ਕੇ ਪਿਆਰੇ ਅਗਿਆਨ ਦੇ ਹਨੇਰੇ ਨੂੰ ਚੱਕਣ ਵਾਸਤੇ ਸਤਿਗੁਰੂ ਚਰਨਾਂ ਚ ਬੇਨਤੀ ਕੀਤੀ ਸੀ। ਅਗਿਆਨ ਦਾ ਗਾੜਾ ਹਨੇਰਾ ਇੰਨਾ ਸਮਝਿਆ, ਕਿੰਨਾ ਵੀ ਧੁੱਪ ਹਨੇਰਾ ਹੋਵੇ ਉਹਦੇ ਵਿੱਚ ਆਪਣੇ ਅੰਗਾਂ ਪਤੰਗਾਂ ਦੇ ਸਰੀਰ ਦੀ ਜ਼ਰੂਰ ਸੋਝੀ ਗਿਆਤ ਹੁੰਦੀ ਹੈ। ਅਗਿਆਨ ਇੱਕ ਇਹੋ ਜਿਹੀ ਚੀਜ਼ ਹੈ ਉਹਦਾ ਗੜਾ ਹਨੇਰਾ ਜਿਹਦੇ ਵਿੱਚ ਆਪਣੇ ਸਰੀਰ ਦੀ ਵੀ ਸੋਝੀ ਆਪਣੇ ਆਪ ਦੀ ਵੀ ਸੋਝ ਨਹੀਂ ਰਹਿੰਦੀ ਕਿ ਮੈਂ ਕੀ ਆ ਪਤਾ ਨਹੀਂ ਲੱਗਦਾ ਗਾ ਹੱਥ ਪੈਰ ਵੀ ਉਸ ਵਿੱਚ ਨਹੀਂ ਦਿਖਦਾ ਕੋਈ ਵੀ ਵਾਸਤੇ ਵਿੱਚ ਆਪਣੇ ਸਰੀਰ ਦਾ ਪਤਾ ਨਹੀਂ ਰਹਿਣ ਦਿੱਤਾ ਰਹਿਣ ਦਿੰਦਾ ਉਹਨੂੰ ਅਗਿਆਨ ਦਾ ਹਨੇਰਾ ਕਹਿੰਦੇ ਹਨ ਮਨਮੁੱਖ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਦੀ ਨਿਗਾਹ ਸਤਿਗੁਰੂ ਨੇ ਬਖਸ਼ ਕੇ ਧਰਮ ਦੇ ਫੋਲਿਆਂ ਨੂੰ ਮੀਟ ਕਰਕੇ ਸ਼ਰਧਾ ਰੂਪੀ ਸੁਰਮੇਦਾਨੀ ਦੇ ਕੇ ਗਿਆਨ ਰੂਪੀ ਸੁਰਮਾ ਬਖਸ਼ ਕੇ ਉੱਚੀਆਂ ਦੇਵਤਿਆਂ ਰੂਪੀ ਸਲਾਨਿਆਂ ਦੇ ਨਾਲ ਪਾਉਣ ਦਾ ਤਰੀਕਾ ਸਤਿਗੁਰੂ ਜੀ ਨੇ ਦੱਸ ਕੇ ਅਗਿਆਨ ਅੰਧੇਰ ਬਣਾਇਆ ਸੀ ਅਗਿਆਨ ਦੇ ਗਾੜੇ ਹਨੇਰੇ ਨੂੰ ਦੂਰ ਕਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਤਤ ਦੇਵਤਿਆਂ ਦੇ ਮਨ ਵਿੱਚੋਂ
ਕਿਰਪਾ ਤੇ ਸੰਤ ਭੇਟਿਆ
ਕਹਿੰਦੇ ਹਰੇ ਪਰਮੇਸ਼ਰ ਦੀ ਕਿਰਪਾ ਤੇ ਸੰਤ ਬਾਬਾ ਬੁੱਢਾ ਸਾਹਿਬ ਜੀ ਭੇਟਿਆ ਮਿਲੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਿਲੇ ਹਨ ਪਿਤਾ ਰੂਪ ਕਰਕੇ
ਨਾਨਕ ਮਨ ਪ੍ਰਗਾਸ
ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਨ ਵਿੱਚ ਪ੍ਰਗਾਸ ਅਗਿਆਨ ਦਾ ਹਨੇਰਾ ਚੱਕ ਕੇ ਗਿਆਨ ਦਾ ਪ੍ਰਗਾਸ ਸਤਿਗੁਰੂ ਜੀ ਨੇ ਕਰ ਦਿੱਤਾ ਪ੍ਰਗਾਸ ਖੜਾਵਟ ਸਤਿਗੁਰੂ ਜੀ ਨੇ ਪੈਦਾ ਕਰ ਦਿੱਤੀ ਹੈ
ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ
ਭਾਈ ਸੰਤਾਂ ਦੇ ਸੰਗਤ ਕਰਨੇ ਕਰਕੇ ਅੰਦਰ ਕੋਈ ਪਰਮੇਸ਼ਰ ਨੂੰ ਵਾਕ ਦੇਖ ਲਿਆ ਜੋ ਸਾਰੇ ਸਾਲ ਚ ਵਿਆਪਕ ਸਰੂਪ ਹੈ
ਨਾਮ ਪ੍ਰਭੂ ਕਾ ਲਾਗਾ ਮਿੱਠਾ
ਪਰਮੇਸ਼ਰ ਸਰਵ ਸ਼ਕਤੀਮਾਨ ਵਿਆਪਕ ਸਰੂਪ ਦਾ ਮਿੱਠਾ ਲੱਗਣ ਲੱਗ ਪਿਆ ਨਾਮ
ਸਗਲ ਸਮਗਰੀ ਏਕ ਸੋ ਘੱਟ ਮਾ
ਭਾਈ ਸਮਗਰੀ ਜਿੰਨਾ ਸਮਦਾ ਹੈ ਸਮਗਰੀ ਜਿੰਨੀ ਸ੍ਰਿਸ਼ਟੀ ਹੈ ਇਹਨਾਂ ਏਕ ਸ ਘੱਟ ਮਾ ਘਟਾ ਹਿਰਦੇ ਹਿਰਦਿਆਂ ਦੇ ਵਿੱਚ ਘੱਟ ਖਾਣੀਆਂ ਦੇ ਵਿੱਚ ਸਮੂਹ ਜੀਵਾਂ ਦੇ ਵਿੱਚ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੈ ਸਾਰੀ ਸਮਗਰੀ ਸ੍ਰੇਸ਼ਟ ਸੰਸਾਰ ਵਿੱਚ ਸਮਗਰੀ ਸਮਦਾ ਵਿੱਚ ਤੇ ਏਕ ਸਟਾਟਮਾ ਘੱਟ ਹਿਰਦਿਆਂ ਵਿੱਚ ਘੱਟ ਖਾੜੀਆਂ ਦੇ ਵਿੱਚ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੈ ਸਾਰਿਆਂ ਦੇ ਵਿੱਚ ਚੇਤਨ ਸੱਤਾ ਰੂਪ ਕਰਕੇ
ਅਨੇਕ ਰੰਗ ਨਾਨਾ ਦ੍ਰਿਸ਼ਟਾ
ਅਨੇਕ ਪ੍ਰਕਾਰ ਦੇ ਰੰਗਾਂ ਦੀ ਸ੍ਰਿਸ਼ਟੀ ਜਿੰਨੀ ਦਿਸ ਰਹੀ ਹੈ ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਨਾ ਪ੍ਰਕਾਰ ਦੀ ਜੋ ਦ੍ਰਿਸ਼ਟਾ ਹੈ ਦ੍ਰਿਸ਼ਟੀ ਦਿਸਦੀ ਹੈ ਇਹਦੇ ਵਿੱਚ ਅਨੇਕ ਅਨੇਕ ਪ੍ਰਕਾਰ ਦੇ ਰੰਗ ਕੌਤਕ ਕਰਨ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ ਉਹ ਦ੍ਰਿਸ਼ਟਾ ਹੈ ਦਿਸ ਹੁੰਦਾ ਉਹ ਦਿਸ ਪੈਂਦਾ ਪਰਮੇਸ਼ਰ ਦੀ ਕਿਰਪਾ ਕਰਕੇ ਦਿਸ ਆਇਆ
ਨਾਨਿਦ ਅੰਮ੍ਰਿਤ ਪ੍ਰਭ ਕਾ ਨਾਮ
ਭਾਈ ਨਾਨਿਦ ਜੀ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਵਾਹਿਗੁਰੂ ਮੰਤਰ
ਮਹਿ ਇਸ ਕਾ ਬਿਸਰਾ
ਇਹਦੇ ਨਾਮ ਕਿਹੜੀ ਦੁਕਾਨ ਤੋਂ ਮਿਲਦਾ ਕੋਈ ਕਹਿੰਦਾ ਧੰਨ ਸਤਿਗੁਰੂ ਕੋਈ ਕਹਿੰਦਾ ਲਾਲਪੁਰ ਤੋਂ ਪਹਿਨ ਕੇ ਰੱਬ ਮਿਲਦਾ ਕੋਈ ਕਹਿੰਦਾ ਕੰਨ ਸ਼ੂਕ ਮਾਰਗ ਤੋਂ ਮਿਲਦਾ ਕੋਈ ਕਹਿੰਦਾ ਮੇਰੇ ਮੂੰਹ ਚ ਬੁਰਕੇ ਪਾ ਦਿਓ ਤੇ ਮੈਂ ਪਦਾਰਥ ਵਿੱਚ ਸੱਟ ਦੇਵਾਂਗਾ ਤੁਸੀਂ ਖਾ ਲਓ ਫਿਰ ਰੱਬ ਮਿਲ ਪਵੇਗਾ ਜਿਵੇਂ ਰੜੇ ਰਾਜਾ ਸਵਾਮੀ ਵਾਲਾ ਕੰਮ ਚਲਾਇਆ ਹੋਇਆ ਹੈ ਸਤਿਗੁਰ ਜੀ ਕਹਿੰਦੇ ਹਨ ਦੇਹੀ ਮੈਂ ਇਸ ਕਾ ਬਿਸਰਾਮ ਬਾਹਰ ਪਾਲਣ ਦੀ ਲੋੜ ਨੇ ਜੇ ਬਾਹਰ ਜਾਵਾਂਗੇ ਤਾਂ ਭਗਤਾਂ ਨੇ ਕਥਨ ਕੀਤਾ ਗ੍ਰਹਿ ਬਣ ਕਾਲਖੰਡ ਜਾਈਆ ਚੁਣ ਖਾਈਆ ਕੰਦਾ ਅਜੋ ਵਿਕਾਰ ਨਾ ਛੋਟੇ ਪਾਪੀ ਮਨ ਮੰਦਾ ਇਹ ਗੁਰੂ ਕੇ ਪਿਆਰੋ ਵਿਕਾਰ ਨੀ ਛੱਡਦਾ ਬਾਹਰ ਜਾ ਕਰਕੇ ਇਹ ਪਾਪੀ ਸੁਭਾਅ ਵਾਲਾ ਮਨ ਭੈੜਾ ਬਣਿਆ ਹੋਇਆ ਹੈ ਇਸ ਪਰਮੇਸ਼ਰ ਨੂੰ ਪਾਉਣ ਵਾਸਤੇ ਨਾਮ ਦੀ ਪ੍ਰਚੋਲ ਕਰਨ ਵਾਸਤੇ ਦੇਹ ਦੇ ਵਿੱਚ ਖੋਜਣ ਦੀ ਲੋੜ ਹੈ ਵਿਚਾਰ ਕਰਨ ਦੀ ਲੋੜ ਹੈ ਗੁਰਬਾਣੀ ਦੀ ਵਿਚਾਰ ਦੇ ਨਾਲ ਹੀ ਦੇਹ ਬੁੱਧੀ ਵਿੱਚੋਂ ਦੇਹ ਕਾਇਆ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ ਭਗਤਾਂ ਨੇ ਕਥਨ ਕੀਤਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵਾ ਜਿਹੜਾ ਖੋਜ ਕਰੇਗਾ ਗੁਰੂ ਕੇ ਪਿਆਰੇ ਬ੍ਰਹਿਮੰਡ ਦੇ ਮਾਲਕ ਪਿੰਡ ਸਰੀਰ ਵਿੱਚੋਂ ਪ੍ਰਾਪਤ ਕਰਨ ਵਗੈਰਾ ਬਸਰਾਮ ਇੱਥੇ ਹੈ
ਸੁਨ ਸਮਾਦ ਅਨਹਤ ਤਹਿਨਾਦ
ਉਹ ਪਰਮੇਸ਼ਰ ਸੁਨ ਸਮਾਧੀ ਅਫਰ ਸਮਾਧੀ ਰਹਿਣ ਵਾਲਾ ਹੈ ਅਨਹਤ ਤਹਿਨਾਦ ਉਹਦੇ ਜਿਹੜੇ ਨਾਦ ਵਾਜੇ ਹਨ ਜੋ ਪਰਮੇਸ਼ਰ ਦੇ ਆਨੰਦ ਦੇ ਉਹ ਗੁਰੂ ਕੇ ਪਿਆਰੋ ਅਨਹਤ ਹੈ ਉਹ ਆਹਤ ਨਹੀਂ ਨਾਸ ਤੋਂ ਰਹਿਤ ਹਨ ਜਿਵੇਂ ਪੰਜ ਪ੍ਰਕਾਰ ਦੇ ਯੋਗੀਆਂ ਨੇ ਵਾਜੇ ਮੰਨੇ ਹਨ ਉਹ ਜਿੰਨਾ ਚਿਰ ਗੁਰੂ ਕੇ ਪਿਆਰੋ ਖੜਕਾਈਏ ਵਜਾਈਏ ਉਨਾ ਚਿਰ ਤੋਂ ਵੱਜਦੇ ਹੈ ਪਰ ਜਦੋਂ ਡੱਗੇ ਤੇ ਚੋਟ ਲਾਈਏ ਖੜਕਾ ਹੋਵੇਗਾ ਨਹੀਂ ਤੇ ਬੰਦ ਤਾਂ ਸ਼ਬਦ ਵੱਜਣ ਲੱਗ ਪਵੇ ਉਸ ਵੇਲੇ ਗੁਰੂ ਕੇ ਪਿਆਰੇ ਇਹ ਘਟਦਾ ਨਹੀਂ ਨਾ ਤਾਂ ਬੰਦ ਬੰਦ ਕਟਵਾਉਣ ਤੇ ਸੁਖਮਨੀ ਸਾਹਿਬ ਦਾ ਪਾਠ ਬੰਦ ਹੋ ਸਕਦਾ ਜੋ ਸ਼ਬਦ ਪ੍ਰਗਟ ਹੋਇਆ ਹੈ ਨਾ ਸੂ ਤੇ ਆਰਾ ਕਰਨ ਤੇ ਜਾਜੀ ਸਾਹਿਬ ਦੇ ਸ਼ਬਦ ਦਾ ਅਭਿਆਸ ਬੰਦ ਹੋ ਸਕਦਾ ਨਾ ਰੋਲ ਪੇਟ ਕੇ ਸਾਣ ਤੋਂ ਪਾਈ ਮਤੀ ਦਾਸ ਦਾ ਵਾਹਿਗੁਰੂ ਮੰਤਰ ਦਾ ਸ਼ਬਦ ਦਾ ਕਾਰਨ ਬੰਦ ਹੋ ਸਕਦਾ ਹੈ ਕਿਸੇ ਤਰੀਕੇ ਦੇ ਨਾਲ ਵੀ ਗੁਰੂ ਕੇ ਪਿਆਰੇ ਦਾ ਅਨਹਤ ਤਹਿਨਾਦ ਜਿਹੜਾ ਸ਼ਬਦ ਹੈ ਨਾ ਵਾਹਿਗੁਰੂ ਮੰਤਰ ਇਹ ਨਾਸ ਤੋਂ ਰਹਿਤ ਸੁਨ ਸਮਾਧ ਅਫੁਰ ਸਮਾਧੀ ਦੇ ਸਤਿਗੁਰ ਸੱਚੇ ਪਾਤਸ਼ਾਹ ਆਪ ਰਹਿਣ ਵਾਲੇ ਹਨ ਤੇ ਜਿਨ੍ਹਾਂ ਤੱਤ ਦੇਵਤਿਆਂ ਨੂੰ ਸੁਨ ਸਮਾਧ ਦੀ ਅਵਸਥਾ ਬਖਸ਼ ਦੇਣ ਨਿਰਵਿਕਾਰ ਦੇ ਸਮਾਧੀ ਜਿਨ੍ਹਾਂ ਦੀ ਸਮਾਧੀ ਲੱਗਣ ਲੱਗ ਪਵੇ ਉਹ ਗੁਰੂ ਦੇ ਪਿਆਰੇ ਅਨਹਤ ਸ਼ਬਦ ਦੇ ਨਾਦ ਨੂੰ ਆਨੰਦ ਨੂੰ ਮਾਣਦੇ ਨੇ ਗੁਰੂ ਕੀ ਬਾਣੀ ਦਾ ਸ਼ਬਦ ਹੈ ਬਾਕੀ ਸਭ ਨਾਸ ਵੰਤ ਹਨ ਕਈ ਕੰਨਾਂ ਦੇ ਫੋਟਾਂ ਦੇ ਕਰਕੇ ਪੈਰਾਂ ਭਾਰ ਬੈਠ ਜਾਂਦੇ ਹੈ ਤੇ ਵਿਖਰਾਕ ਨੇ ਅਗਨੀ ਦੇ ਗੁਰੂ ਦੇ ਪਿਆਰੇ ਤੇਜ ਦੁਆਰਾ ਕੰਨਾਂ ਵਿੱਚ ਤੇਜ਼ੀ ਜਾਣ ਲੱਗ ਪਈ ਨੇ ਕਹਿੰਦੇ ਇਹ ਸ਼ਬਦ ਹੈ ਤੇ ਉਂਗਲਾਂ ਕੰਨਾਂ ਵਿੱਚ ਕੱਢ ਰਹੇ ਤੇ ਬੰਦ ਉਹ ਨਾਸਮਤ ਬਚ ਦੇ ਸ਼ਬਦ ਗੁਰੂ ਦੀ ਬਾਣੀ ਦਾ ਸ਼ਬਦ ਆ ਰਹਿਤ
ਨਾ ਜਾਈ ਅਚਰਜ ਬਿਸਮਾਦ
ਸਿੱਖਾਂ ਨੇ ਪੁੱਛਿਆ ਜਿਹੜਾ ਆਨੰਦ ਕਿਹੜਾ ਮਹਾਰਾਜ ਕਹਿੰਦੇ ਕੈਮ ਨਾ ਜਾਈ ਅਚਰਜ ਬਿਸਮਾਦ ਉਹ ਅਚਰਜਤਾਈ ਵਾਲਾ ਪਰਮੇਸ਼ਰ ਦਾ ਨਾਮ ਹੈ ਕਹਿ ਕੇ ਬੱਚਿਆਂ ਨੂੰ ਜਾ ਸਕਦਾ ਕਹੇ ਜੇ ਤੇ ਸੋਭਾ ਨਹੀਂ ਦੇਖਾ ਇਹ ਪ੍ਰਵਾਨ ਕੌਣ ਕਬੀਰ ਗੁੰਡਿਆ ਗੁਰ ਖਾਇਆ ਪੁੱਛੇ ਤੋਂ ਕਿਆ ਸਹੀ ਹੈ ਉਸ ਨੂੰ ਪਾ ਕਰਕੇ ਬਿਸਮਾਦ ਆਨੰਦ ਹੋ ਜਾਏਗਾ ਬਿਸਮਾਦ ਅਚਰਜਤਾਈ ਦੇ ਸਹਿਤ ਹੋ ਜਾਏਗਾ ਹੈ ਤੇ ਬਿਸਮਾਦ ਪਾ ਕਰਕੇ ਅਚਰਜ ਸਰੂਪ ਦਾ ਸਰੂਪ ਹੀ ਬਣ ਜਾਏਗਾ ਹੈ ਹਰ ਹਰ ਘਰ ਦੇ ਏਕ ਬੁੱਧ ਵਿਚਾਰ ਕਸਦਾ ਹੋ ਜਲ ਤੋਂ ਉੱਠ ਪਰਾਂਗੀਆਂ ਜਲ ਵਿਚਾਰ ਸਮਾਵੇ
ਦੇਖਿਆ ਜਿਸ ਆਪ ਦਿਖਾਏ
ਸਤਿਗੁਰੂ ਜੀ ਫਿਰ ਉਸ ਦੇ ਸਰੂਪ ਇਹਦਾ ਨੂੰ ਦੇਣਾ ਕੌਣ ਹੈ ਦਿਸਦਾ ਕਿਸਦੇ ਰਸਤੇ ਹੈ ਤਾਂ ਮਹਾਰਾਜ ਕਹਿੰਦੇ ਤੈਨੂੰ ਦੇਖਿਆ ਜਿਸ ਆਪ ਦਿਖਾਏ ਉਹਨਾਂ ਪੱਤ ਦੇਖਿਆ ਦਿਵਾਸਮਾ ਪਰਮੇਸ਼ਰ ਦੇ ਪਿਆਰਿਆਂ ਨੇ ਵੇਖਣਾ ਕੀਤਾ ਜਿਹਨੇ ਪਰਮੇਸ਼ਰ ਆਪ ਦਿਖਾ ਰਹੇ ਨੇ ਗੁਰੂ ਦੇਖ
ਨਾਨਕ ਤਿਸ ਜਨ ਸੋਝੀ ਪਾਏ
ਸਤਿਗੁਰੂ ਨੇ ਜਗਨ ਪਾਏ ਕਿੰਨਾ ਪਿਆਰਿਆਂ ਜਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਸੋਝੀ ਵਿਆਸ ਕਰਵਾ ਦਿੰਦੇ ਹਨ ਉਹਨਾਂ ਨੇ ਗੁਰੂ ਬੁਲਾ ਦਿੱਤੇ ਹੈ ਪਰਮੇਸ਼ਰ ਨੇ ਸਿੱਖਿਆ ਦੇ ਦਿੱਤੀ ਹੈ ਬੁਲਾ ਦਿੱਤਾ ਸੁਲਝਾ ਦਿੱਤਾ ਹੈ
ਅੰਤਰ ਸੋ ਬਾਹਰ ਅਨੰਤ
ਉਹਨਾਂ ਨੂੰ ਵੀ ਫਿਰ ਵਾਸਤਾ ਕਿਹੜੀ ਬਣ ਜਾਂਦੀ ਹੈ ਤੇ ਹੈ ਕਿਹੜਾ ਪਰਮੇਸ਼ਰ ਕਿੱਥੇ ਰਹਿੰਦਾ ਹੈ ਮਹਾਰਾਜ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ ਉਹ ਪਰਮੇਸ਼ਰ ਅੰਤਰ ਹਿਰਦੇ ਵਿੱਚ ਵੀ ਹੈ ਤੇ ਬਾਹਰ ਸੰਸਾਰ ਵਿੱਚ ਵੀ ਹੈ ਅਨੰਤ ਜਿਹੜਾ ਅੰਤ ਹੋਰ ਅੰਤ ਨਹੀਂ ਪਾ ਸਕਦਾ ਉਹ ਬੇਅੰਤ ਬੇਅੰਤ ਹੈ ਪਰਮੇਸ਼ਰ ਨੇਕ ਨੇਕ ਸੰਤ ਦੇਦਾ ਹੈ ਸੋ ਅੰਤਰ ਹੈ ਇਸੇ ਸੰਸਾਰ ਵਿੱਚ ਅੰਤਰ ਹੈ ਗੁਰੂ ਦੇ ਪਿਆਰੇ ਬ੍ਰਹਮਾਕਾਰ ਬਿਰਤੀ ਵਿੱਚ ਤੇ ਸੋ ਬਾਹਰ ਅਨੰਤ ਪਰਮੇਸ਼ਰ ਅੰਤ ਤੋਂ ਰਹਿਤ ਸੰਸਾਰਾਕਾਰ ਬਿਰਤੀ ਵਿੱਚ ਸੋ ਅੰਤਰ ਹੈ ਪਰਮੇਸ਼ਰ ਸੱਚਖੰਡ ਵਿੱਚ ਤੇ ਸੋ ਬਾਹਰ ਅਨੰਤ ਪਰਮੇਸ਼ਰ ਹੈ ਸੰਸਾਰ ਵਿੱਚ
ਘਟ ਜਾਪ ਰਹਿਆ ਭਗਵੰਤ
ਸੋ ਅੰਤਰ ਸੋ ਬਾਹਰ ਅਨੰਤ ਸੋ ਅੰਤਰ ਹੈ ਪਰਮੇਸ਼ਰ ਵਾਹਿਗੁਰੂ ਉਤਮੇ ਤੱਤ ਦੇਵਤਿਆਂ ਦੇ ਵਿੱਚ ਸੋ ਬਾਹਰ ਅਨੰਤ ਹੈ ਪਰਮੇਸ਼ਰ ਮਧਮਾਂ ਦੇ ਵਿੱਚ ਸੋ ਅੰਤਰ ਪਰਮੇਸ਼ਰ ਹੈ ਕਨਿਸ਼ਟਾਂ ਦੇ ਵਿੱਚ ਸੋ ਅੰਤਰ ਬਾਹਰ ਅਨੰਤ ਪਰਮੇਸ਼ਰ ਹੈ ਨੀਚਾਂ ਦੇ ਵਿੱਚ
ਘਟ ਘਟ ਵਿਆਪ ਰਹਿਆ ਭਗਵੰਤ
ਸੋ ਤਪਾ ਤਪਾ ਖਾਣੀਆਂ ਖਾਣੀ ਇੱਕ ਪਰਮੇਸ਼ਰ ਭਗਵੰਤ ਰੂਪ ਵਾਹਿਗੁਰੂ ਵਿਆਪ ਹੋ ਰਿਹਾ
ਧਰਨ ਮਾਹੇ ਆਕਾਸ਼ ਪਿਆਲ
ਉਹ ਪਰਮੇਸ਼ਰ ਧਰਤੀ ਦੇ ਵਿੱਚ ਵੀ ਆਕਾਸ਼ ਵਿੱਚ ਵੀ ਪਿਆਲ ਪਤਾਲ ਵਿੱਚ ਵੀ ਸਾਰੇ ਥਾਂ ਵਿੱਚ ਪਰਮੇਸ਼ਰ ਆਪ ਹੈ ਵਿਆਪ ਸਰੂਪ ਹੈ ਧਰਨ ਮਾਹੇ ਆਕਾਸ਼ ਪਿਆਲ ਪਿਆਲ ਜੋ ਹੈ ਸ਼ਰਧਾ ਵਾਲੇ ਨਿਮਰਤਾ ਵਾਲੇ ਉਹਨਾਂ ਦੀ ਧਾਰਨ ਬੁੱਧੀ ਦੇ ਵਿੱਚ ਧਾਰਨ ਬੁੱਧੀ ਤੇ ਮਾਹੇ ਵਿੱਚ ਆਕਾਸ਼ ਕਿਹੜਾ ਆਕਾਸ਼ ਰੂਪ ਹੋ ਰਿਹਾ ਪਰਮੇਸ਼ਰ ਵਾਹਿਗੁਰੂ ਪਿਆਲ ਨਿਮਰਤਾ ਵਾਲੇ ਧਰਨ ਬੁੱਧੀ ਵਾਲੇ ਜਿਨ੍ਹਾਂ ਦੀ ਬੁੱਧੀ ਨਿਮਰਤਾ ਵਾਲੀ ਹੈ ਪਤਾਲ ਦੀ ਨਿਆਈ ਉਹਨਾਂ ਦੇ ਮਾਹ ਵਿੱਚ ਆਕਾਸ਼ ਚੜਾ ਆਕਾਸ਼ ਰੂਪ ਹੋ ਰਿਹਾ ਪਰਮੇਸ਼ਰ ਵਾਹਿਗੁਰੂ ਆਪ
ਸਰਬ ਲੋਕ ਪੂਰਨ ਪ੍ਰਤਪਾਲ
ਸਾਰੇ ਲੋਕ ਅੱਜ ਕੱਲ੍ਹ ਦੇ ਪ੍ਰਤਪਾਲਕ ਬਣੇ ਹੋਏ ਹਨ ਕਿ ਅਸੀਂ ਪੂਰਾ ਦੇਵਾਂਗੇ ਅਸੀਂ ਗਿਆਨ ਕਰਵਾਵਾਂਗੇ ਪਰਮੇਸ਼ਰ ਹੋ ਰਿਹਾ ਨਹੀਂ ਉਸ ਦਾ ਸਰਬ ਲੋਕ ਪੂਰਨ ਪ੍ਰਤਪਾਲ ਸਾਰਿਆਂ ਲੋਕਾਂ ਦੀ ਪੂਰਤੀ ਕਰਨ ਵਾਲਾ ਪਾਲਣਾ ਕਰਨ ਵਾਲਾ ਹੈ ਤੇ ਪੂਰਨ ਵਿਆਪ ਸਰੂਪ ਹੈ ਪ੍ਰਤੀ ਤਾਂ ਹੀ ਪਾਲ ਪਾਲਣਾ ਕਰਨ ਵਾਲਾ ਵਾਹਿਗੁਰੂ ਆਪ ਹੈ ਇਹ ਨਹੀਂ ਕਿ ਕਿਸੇ ਦੀ ਤਰ੍ਹਾਂ ਇੱਕ ਜੋ ਮਰਦੇ ਨਾਲ ਮੰਦ ਕਰਨ ਹੋ ਰਿਹਾ ਸੀ ਕਰ ਰਿਹਾ ਸੀ ਉਹਨੂੰ ਰੋਟੀ ਨਹੀਂ ਸੀ ਦਿੱਤੀ ਤੇ ਇੱਕ ਸੂਰ ਨੂੰ ਰੋਟੀ ਨਹੀਂ ਸੀ ਦਿੱਤੀ ਏਸਾ ਕਹਿਣ ਲੱਗਾ ਮੈਂ ਵੀ ਰੋਟੀ ਦੇ ਸਕਦਾ ਸਾਰ ਨੂੰ ਭਗਵਾਨ ਕਹਿਣ ਲੱਗਾ ਤੂੰ ਨਹੀਂ ਦੇ ਸਕਦਾ ਕਹਿੰਦਾ ਵੀ ਕਰਕੇ ਵੇਖ ਲੈਣਾ ਭਗਵਾਨ ਕਹਿਣ ਲੱਗਾ ਚੰਗਾ ਹੁਣ ਤੂੰ ਕੱਲ ਨੂੰ ਰੋਟੀ ਦੇ ਦੇ ਰੋਟੀ ਦਾ ਟਾਈਮ ਆ ਰਿਹਾ ਜਦੋਂ ਰੋਟੀ ਲੱਗਾ ਦੇਣ ਇੱਕ ਦਿਨ ਤੇ ਪਿਆਰੇ ਸੂਰ ਸੀ ਇੱਕ ਤਾਂ ਉਹਨੇ ਰੋਟੀ ਦਿੱਤੀ ਤੇ ਇੱਕ ਕਰਮੀ ਆਦਮੀ ਸੀ ਬਹੁਤ ਉਹਨਾਂ ਨੇ ਰੋਟੀ ਦਿੱਤੀ ਪਰਮੇਸ਼ਰ ਕਹਿਣ ਲੱਗਾ ਭਾਈ ਦੋ ਬੰਦੇ ਨੇ ਰੋਟੀ ਕਿਉਂ ਨੀ ਦਿੱਤੀ ਕਹਿੰਦੇ ਅਸੀਂ ਮਾਰੇ ਕਰਮ ਕਰਦੇ ਸੀ ਭਗਵਾਨ ਕਹਿਣ ਲੱਗਾ ਤੇਰਾ ਕਰਮ ਤੇਰਾ ਜਿਹੜਾ ਉਦਮ ਹੈ ਡਿਊਟੀ ਹੈ ਤੇਰੀ ਡਿਊਟੀ ਕਰਮ ਭਗਤਾਉਣ ਦੀ ਨਹੀਂ ਤੇਰੀ ਡਿਊਟੀ ਵਰਤਾਉਣ ਦੀ ਹੈ ਸੇਵਾ ਕਰਨ ਦੀ ਪਾਲਣਾ ਦੀ ਤੇ ਜਿਹੜਾ ਕਰਮਾਂ ਦਾ ਕੀਤੇ ਦਾ ਫਲ ਭਗਤਾਉਣਾ ਪਰਮੇਸ਼ਰ ਆਪ ਭਗਤਾਵੇਗਾ ਤੇਰਾ ਰੋਜੀ ਦੇਣ ਦਾ ਹੱਕ ਦੇ ਤੇ ਤੂੰ ਦੋਹਾਂ ਨੂੰ ਕਹਿਣ ਰੋਜੀ ਦਿੱਤੀ ਕਹਿੰਦੇ ਜਿਹੜਾ ਕਰਮੀ ਦਾ ਤਾਂ ਸੀ ਤੇ ਸੇਰ ਨੂੰ ਕਹਿੰਦੇ ਨਾ ਮਿਲਦਾ ਪੱਟ ਪਾੜ ਦਿੱਤਾ ਕਿ ਤਾਂ ਨਹੀਂ ਰੋਜੀ ਦਿੱਤੇ ਬਾਬਾ ਸੋ ਗੁਰੂ ਦੇ ਪਿਆਰੇ ਪਰਮੇਸ਼ਰ ਕਿਰਤ ਘੜਾ ਨੇ ਪਾਲ ਦਾ ਪ੍ਰਗਨਾਨ ਸਰ ਬਖਸਾਂ ਦੇ ਉਹ ਪਰਮੇਸ਼ਰ ਵਾਹਿਗੁਰੂ ਕਿਰਤ ਘੜਾ ਦਿੰਦੇ ਹਨ ਇਸ ਵਾਸਤੇ ਪਰਮੇਸ਼ਰ ਵਾਹਿਗੁਰੂ ਸਾਰੇ ਦੇ ਪਾਲਣਾ ਕਰਨ ਵਾਲਾ ਹੈ ਈਸਾ ਕਹਿਣ ਲੱਗੇ ਤੁਸੀਂ ਸਾਰੇ ਨੂੰ ਰੋਜੀ ਦਿੰਦੇ ਹੋ ਭਗਵਾਨ ਕਹਿਣ ਲੱਗੇ ਹਾਂ ਈਸੇ ਨੂੰ ਗੱਦੀ ਚ ਕੀੜਾ ਪਾ ਦੇ ਟੋਪੀ ਚ ਰੱਖ ਲਿਆ ਤੂੰ ਮੇਰੀ ਦੇ ਦੇ ਜਦੋਂ ਰੋਜੀ ਦਿੱਤੀ ਕਹਿਣ ਲੱਗੇ ਰੋਜੀ ਦੇ ਦਿੱਤੀ ਭਗਵਾਨ ਜੀ ਕਹਿਣ ਲੱਗੇ ਹਾਂ ਪਾਏ ਕਹਿੰਦਾ ਮੈਨੂੰ ਵੇਖ ਲੈਣ ਦੇ ਜਦੋਂ ਗੁਰੂ ਦੇ ਪਿਆਰੇ ਟੋਪੀ ਦੇ ਉੱਤੇ ਡੱਬੀ ਕੱਢ ਕੇ ਜੋ ਹੁੰਦੀਆਂ ਮੱਚ ਸਿੱਖਾਂ ਆਪਣੀਆਂ ਦੀਵੇ ਲਗਾਉਣ ਵਾਲੀਆਂ ਇਹਦੇ ਕੱਢ ਕੇ ਵੇਖੀ ਦੇ ਵਿੱਚ ਕੀੜਾ ਦੇ ਕੀੜੇ ਦੇ ਮੂੰਹ ਦੇ ਵਿੱਚ ਚਾਉਣ ਹੈਰਾਨ ਹੋ ਗਿਆ ਵੇਖ ਕਰਕੇ। ਪਹਿਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਵਿਰਾਗ ਮਰੀ ਕਲੇਸ਼ ਤੇ ਸੰਸਾਰ ਤੋਂ ਵਿਰਕਤ ਰਹਿਣ ਵਾਸਤੇ ਮਾਨੂੰ ਪ੍ਰਾਣ ਕਰਕੇ ਪਰਮੇਸ਼ਰ ਵਿੱਚ ਜੋੜਨ ਵਾਸਤੇ ਸ਼ਬਦ ਧਾਰਨ ਕੀਤੇ ਹੈ। ਤੂੰ ਕਾਹੇ ਬੋਲਾ ਪ੍ਰਾਣੀਆਂ ਤੂੰ ਵਿਰਾਖਾ ਗਾ ਸਿਰਜਣਹਾਰ ਜਿਨ ਪ੍ਰਦਾਸ਼ ਤੂੰ ਕਿਹਾ ਸੋਈ ਦੇ ਆਧਾਰ ਘੱਟ ਘੱਟ ਮਾਲਕ ਜਿਲਾ ਕਾ ਸੱਚਾ ਪਰਮ ਬਜ਼ਾਰ। ਇਹ ਮਨੁੱਖ ਕਿਸ ਵਾਸਤੇ ਬੋਲਦਾ ਕਿ ਬਾਪੂ ਗੁੱਸੇ ਹੋਗਾ ਰੁੱਤ ਨਹੀਂ ਮਿਲਣੀ, ਭਰਾ ਗੁੱਸੇ ਹੋਗਾ ਰੁੱਤ ਨਹੀਂ ਮਿਲਣੀ, ਰੋਟੀ ਦੇਣ ਵਾਲਾ ਰੋਜੀ ਦੇਣ ਵਾਲਾ ਪਰਮੇਸ਼ਰ ਮੈਂ ਮਾਂ ਨੂੰ ਦਾ ਪਿਆਰ ਨੂੰ ਭਰਾ ਨੇ ਕਿਸੇ ਨੂੰ ਰੋਜੀ ਨਹੀਂ ਦੇਣੀ। ਇਹ ਤਾਂ ਜਾ ਵੀ ਨਿਰਤਨ ਵੇਖੋ ਨਰਤੋ ਸੰਗ ਛਾੜ ਸਾ ਭਾਗੋ ਦੌੜ ਰਹੇ ਟੁਕੜਾ ਦੇਖ ਕਰਕੇ ਗੁਰੂ ਦੇ ਉੱਤੇ ਬਿਮਾਰੀ ਕੋਈ ਸਰੀਰ ਨੂੰ ਲੱਗ ਗੁਫਰਤ ਕਰ ਲੱਗ ਪੈਣਗੇ ਸਾਰੇ। ਇੱਥੇ ਤੱਕ ਪਰਮੇਸ਼ਰ ਆ ਸਰਬ ਲੋਕ ਪੂਰਨ ਪ੍ਰਤਪਾਲ ਲਵਾਂ ਸਾਰਾ ਪੂਰਨ ਭਰਿਆ ਹੋਇਆ ਹੈ, ਵਿਆਪਕ ਸਰੂਪ ਹੈ, ਸਾਰਿਆਂ ਦੇ ਪ੍ਰਤੀ ਤਾਂ ਪਾਲਣਾ ਕਰਨ ਵਾਲਾ ਹੈ।
ਤਨ ਪਰਬਤ ਹੈ ਪਾਰ ਬ੍ਰਹਮ
ਉਹ ਪਰਮੇਸ਼ਰ ਬਨ ਜੰਗਲਾਂ ਵਿੱਚ ਕਣਕ ਰੱਖ ਆਪਣਾ ਤੱਖਾਂ ਵਿੱਚ ਤੇ ਪਰਬਤ ਪਹਾੜਾਂ ਵਿੱਚ ਪਾਪਾ ਪੁੰਨਾਂ ਤੋਂ ਪਰ ਬ੍ਰਹਮ ਵਿਆਪਕ ਸਰੂਪ ਹੈ। ਉਹ ਬਨ ਤਨ ਪਰਬਤ ਹੈ ਪਾਰ ਬ੍ਰਹਮ ਉਹ ਪਰਮੇਸ਼ਰ ਬਨ ਸਰੀਰਾਂ ਵਿੱਚ ਤੇ ਤ੍ਰਿਣ ਇੰਦਰੀਆਂ ਵਿੱਚ ਤੇ ਪਰਬਤ ਦੀ ਨਿਆਈ ਗੁਰੂ ਤੇ ਪਿਆਰੇ ਉਹ ਸਾਰਿਆਂ ਜੀਵਾਂ ਵਿੱਚ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਆਪ ਬ੍ਰਹਮ ਵਿਆਪਕ ਸਰੂਪ ਹੈ। ਤੇ ਪਰਬਤ ਪੰਜਾਂ ਕੋਸਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੋ ਆਪ ਸਰੂਪ ਹੈ ਵਿਆਪਕ। ਪਰ ਪਰਮੇਸ਼ਰ ਆਪ ਕਿਹੜਾ ਆਪ ਅਧੂਣੀ ਕਿਸੇ ਦੇ ਤੇ ਜੀਵ ਕਰਮ ਕਿਹੜਾ ਕਰਦੇ ਜੈਸੀ ਆ ਗਿਆ ਤੈਸਾ ਕਰਮ ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀਵ ਦੇ ਪਾਸ ਕੀਤੇ ਹੋਏ ਕਰਮ ਅਨੁਸਾਰ ਜਿਹੋ ਜਿਹਾ ਜੀਵ ਦਾ ਕਰਮ ਕੀਤਾ ਉਹ ਜਿਹਾ ਪਰਮੇਸ਼ਰ ਲੇਖ ਪਾਉਂਦਾ ਉਹੋ ਜਿਹੇ ਕਰਮ ਸਾਰੇ ਕਰਦੇ ਤੇ ਭੋਗਦੇ ਹਨ।
ਹੁਣ ਪਾਣੀ ਬੈਸੰਤਰ
ਉਹ ਰਹਿੰਦਾ ਕਿੱਥੇ ਆ ਪਰਮੇਸ਼ਰ ਤੋਂ ਬਿਨਾਂ ਤੇ ਖਾਲੀ ਜਗ੍ਹਾ ਵੀ ਹੈ ਕਿ ਨਹੀਂ ਜੀ? ਤਾਂ ਸਤਿਗੁਰੂ ਜੀ ਕਹਿੰਦੇ ਪੌਣ ਪਾਣੀ ਬੈਸੰਤਰ ਮਾਏ ਪੌਣ ਹਵਾ ਵਿੱਚ ਪਾਣੀ ਵਿੱਚ ਬਸੰਤਰ ਅੱਗ ਵਿੱਚ ਤੇ ਮੈਂ ਧਰਤੀ ਵਿੱਚ ਤੇ ਮੈਂ ਵਿੱਚ ਸਾਰਿਆਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਆਪ ਹੈ। ਪੌਣ ਰਜੋ ਗੁਣੀ ਪਾਣੀ ਸਤੋ ਗੁਣੀ ਤੇ ਬਸੰਤਰ ਤਮੋ ਗੁਣੀ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੈ। ਤੇ ਪੌਣ ਜੋ ਗੁਰੂ ਤੇ ਪਿਆਰੇ ਇੱਕ ਸਕੰਧ ਪੌਣ ਹੁੰਦੀ ਹੈ ਇੱਕ ਨਿਸਕੰਧ ਪੌਣ ਹੁੰਦੀ ਹੈ। ਸਕੰਧ ਪੌਣ ਜਿਹੜੀ ਚੱਲਦੀ ਸਾਰੇ ਥਾਂ ਵਿੱਚ ਨਿਸਕੰਧ ਪੌਣ ਹੁੰਦੀ ਹੈ ਜਿਹੜੀ ਬੰਦ ਕੀਤੀ ਹੋਵੇ ਖੜੀ ਹੋਵੇ ਇੱਕ ਤਾਂ ਨਿਸਕੰਧ ਪੌਣ ਕਹਿੰਦੇ ਹੈ। ਉਹ ਪੌਣ ਦੇ ਵਿੱਚ ਵੀ ਪੌਣ ਵੀ ਤੋ ਕਰਕੇ ਹਵਾ ਰੂਪੇ ਕਰਕੇ ਆਪ ਹੈ। ਤੇ ਪਾਣੀ ਹੈ ਜਿਵੇਂ ਗੁਰੂ ਤੇ ਪਿਆਰੇ ਬੰਦੇ ਜਾ ਕੇ ਵੇਖਿਆ ਸਮੁੰਦਰ ਤੇ ਕਦੇ ਕਾਲਾ ਕਦੇ ਚਿੱਟਾ ਕਦੇ ਨੀਲੇ ਰੰਗ ਦਾ ਕਦੇ ਕਿਸੇ ਰੰਗ ਦਾ ਕਿਸੇ ਥਾਵਾਂ ਤੇ ਕੌੜਾ ਕਿਸੇ ਥਾਂ ਤੇ ਮਿੱਠਾ ਕਿਸੇ ਥਾਂ ਤੇ ਕਸਾਲਾ ਕਿਸੇ ਥਾਂ ਤੇ ਵੱਖ ਵੱਖਰਾ ਇਹ ਵੱਖਰਾ ਵੱਖਰਾ ਸਵਾਦ ਹੈ। ਇਹਨਾਂ ਦਾ ਇੱਕ ਸਵਾਦ ਰੂਪ ਹੋ ਕਰਕੇ ਵੱਖਰਾ ਵੱਖਰਾ ਹੀ ਪਾਣੀ ਰੂਪ ਤੇ ਚਿੱਟਾ ਰੂਪ ਆਪ ਹੈ। ਵੱਖਰੇ ਵੱਖਰੇ ਰੂਪ ਧਾਰਨ ਵਾਲਾ ਹੀ ਪਾਣੀ ਰੂਪ ਪਰਮੇਸ਼ਰ ਆਪ ਹੈ। ਵੱਖਰਾ ਵੱਖਰਾ ਸਵਾਦ ਤੇ ਰੰਗ ਦੇਣ ਵਾਲਾ ਹੀ ਪਾਣੀ ਰੂਪ ਹੋ ਕਰਕੇ ਵਿਆਪ ਰੂਪ ਆਪ ਹੈ। ਤੇ ਬੈਸੰਤਰ ਗੁਰੂ ਦੇ ਪਿਆਰੇ ਜੋ ਚਾਰ ਪ੍ਰਕਾਰ ਦੀ ਅਗਨੀ ਮੰਨੀ ਗਈ ਹੈ, ਇੱਕ ਸਮਾਨ ਅੱਗ ਹੈ ਜੋ ਬਨਸਪਤੀ ਵਿੱਚ ਹੈ, ਇੱਕ ਬੜਵਾਂ ਨਾਲ ਅੱਗ ਹੈ ਜੋ ਸਮੁੰਦਰ ਵਿੱਚ ਹੈ, ਇੱਕ ਦੌਵਨੀ ਅੱਗ ਹੈ ਜੋ ਜੰਗਲਾਂ ਵਿੱਚ ਹੈ ਜੋ ਗਾਂ ਸਾਹਿਬ ਦੀ ਧਰਤੇ ਲੱਗਦੇ ਹਨ, ਇੱਕ ਹੈ ਗੁਰੂ ਤੇ ਪਿਆਰੇ ਦਿਸ਼ਰਾਗਮ ਜੋ ਮਾਤਾ ਦੇ ਉਧਰ ਦੀ ਅੱਗ ਹੈ ਜਿੱਥੇ ਖਾਧੇ ਹੋਏ ਰੋੜ ਹਜ਼ਮ ਹੋ ਜਾਂਦੇ ਹੈ ਪਰ ਉੱਥੇ ਫੁੱਲ ਵਰਗੇ ਤੇ ਰੂਹ ਵਰਗੇ ਤੂੰ ਨੂੰ ਪਰਮੇਸ਼ਰ ਆਦ ਪਾ ਕੇ ਰੱਖਦਾ ਹੈ। ਇਹਨਾਂ ਸਾਰੇ ਥਾਂ ਵਿੱਚ ਪੌਣ ਵਿੱਚ ਪਾਣੀ ਵਿੱਚ ਤੇ ਬਸੰਤਰ ਅੱਗ ਤਿੰਨਾਂ ਵਿੱਚ ਰਜੋ ਗੁਣੀ ਸਤੋ ਗੁਣੀ ਤੇ ਤਮੋ ਗੁਣੀ ਤਿੰਨਾਂ ਵਿੱਚ ਵੱਖਰੀ ਵੱਖਰੀ ਜਿਹੜੀ ਪੌਣ ਪਾਣੀ ਤੇ ਅੱਗ ਚਾਰ ਪ੍ਰਕਾਰ ਦੀ ਹੈ ਇਹਨਾਂ ਸਾਰਿਆਂ ਵਿੱਚ ਪਰਮੇਸ਼ਰ ਆਪ
ਹੈ। ਮੈਂ
ਧਰਤੀ ਦਾ ਵੀ ਲਾਉਣਾ ਤੇ ਮੈਂ ਵਿੱਚ ਦਾ ਵੀ ਹੈ।
ਚਾਰ ਕੁੰਟ ਦਹਿਜ ਸੇ
ਸਮਾਂ ਕੁੰਟਾਂ ਦੇ ਵਿੱਚ ਉੱਤਰ ਪੱਛਮ ਪੂਰਬ ਤੇ ਇਸੇ ਤਰ੍ਹਾਂ ਦੱਖਣ ਪਹਾੜ ਆਲਕ ਜੋ ਹਨ ਇਹਨਾਂ ਚਾਰ ਕੁੰਟਾਂ ਦੇ ਵਿੱਚ ਤੇ ਦਸੋ ਦਿਸੇ ਜੋ ਹਨ ਇਹਨਾਂ ਵਿੱਚ ਸਮਾਹੇ ਨਾਮ ਆਨੰਦ ਦਾ ਆਨੰਦ ਸਰੂਪ ਆਪ ਹੈ। ਤੇ ਚਾਰ ਕੁੰਟਾਂ ਤੇ ਦਸੋ ਦਿਸਾ ਦੇ ਵਿੱਚ ਸਮਾਏ ਸਮਾਇਆ ਹੋਇਆ ਇਹ ਪਰਮੇਸ਼ਰ ਆਪ ਹੈ। ਚਾਰ ਕੁੰਟ ਦਾ ਦਿਸੇ ਸਮਾਏ ਦਸੇ ਜੋ ਇੰਦਰੇ ਹਨ ਇਹਨਾਂ ਵਿੱਚ ਵੀ ਤੇ ਚਾਰ ਕੁੰਟ ਦੇ ਚਾਰ ਖਾਣੀਆਂ ਹਨ ਇਹਨਾਂ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਆਪ ਹੀ ਸਮਾਇਆ ਹੋਇਆ ਤੇ ਆਨੰਦ ਸਰੂਪ ਹੈ।
ਭਾਈ
ਪਰਮੇਸ਼ਰ ਤੋਂ ਵੱਖਰਾ ਕੋਈ ਜਗ੍ਹਾ ਨਹੀਂ ਹੈ। ਮੇਰਾ ਨਾਮ ਹੈ ਨਾਮ ਕੋਠਾ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਕੋਈ ਜਗ੍ਹਾ ਹੈ ਹੀ ਨਹੀਂ। ਜਿਵੇਂ ਇੱਕ ਮਹਾਤਮਾ ਨੇ ਤੇਰਾ ਤਰਕ ਕੀਤੀ ਸੀ ਆਪਣੇ ਚੇਲਿਆਂ ਦੀ ਖਿਆਲ ਕੀਤਾ ਦੋਵਾਂ ਨੇ ਕਿਸੇ ਕਹਿੰਦਾ ਸੀ ਮਗਰੋਂ ਸੇਵਾਦਾਰ ਬਣਾ ਕੇ ਦੂਜਾ ਕਹਿੰਦਾ ਮੈਂ ਚੰਗਾ ਸੇਵਾਦਾਰ ਹੈ। ਕਿਸੇ ਨੇ ਪੁੱਛਿਆ ਸੀ ਕਿ ਮਗਰੋਂ ਸੇਵਾ ਕਿਸ ਨੂੰ ਦੇਵੋਗੇ, ਤਰਕ ਕੀਤੀ ਸੀ ਗੁਰੂ ਤੇ ਪਿਆਰੇ ਦੋਵਾਂ ਨੂੰ ਦੋ ਕਬੂਤਰ ਬੋਲੇ ਜਿਹੜੇ ਹੈਗੇ ਉੱਡਣ ਵਾਲੇ ਇਹ ਫੜਾ ਦਿੱਤੇ ਤੇ ਕਹਿ ਦਿੱਤਾ ਕਿ ਜਾਓ ਇਹਨਾਂ ਨੂੰ ਉੱਥੇ ਮਾਰ ਕੇ ਲਿਆਓ ਜਿੱਥੇ ਰੱਬ ਨਾ ਵੇਖਦਾ ਹੋਵੇ, ਜਿੱਥੇ ਪਰਮੇਸ਼ਰ ਨਾ ਵੇਖਦਾ ਹੋਵੇ। ਇੱਕ ਨੂੰ ਜਿਹੜਾ ਪਾਸੇ ਗਏ ਲੋਕ ਪਾਸੇ ਕੇ ਧਾਨ ਮਰੋੜ ਦਿੱਤੇ ਗਏ, ਇੱਕ ਤਾਂ ਰੱਬ ਨਹੀਂ ਹੈ, ਮੈਂ ਇਕੱਲਾ ਖੜਾ। ਉਹਨੂੰ ਆਖਿਆ ਕਿ ਕਿਉਂ ਜਿਹੜਾ ਪਹਿਲਾਂ ਜਾਵੇਗਾ ਉਹਦੇ ਤੇ ਬਖਸ਼ ਹੋਵੇ ਜੀ। ਉਹਨੇ ਆਖਿਆ ਮੈਂ ਹੀ ਨਾ ਕਦੇ ਪਛੜ ਜਾਣਾ, ਛੇਤੀ ਚਲਾ ਜਾਣਾ ਤੇ ਚੰਗਾ। ਉਹ ਚਲਾ ਗਿਆ, ਦੂਜਾ ਦੇਸ਼ ਤੇ ਤੁਰਤਾ ਸੀ। ਉਹ ਜੋ ਲੋਕੇ ਮਾਰਨ ਲੱਗਾ, ਕਹਿਣ ਲੱਗਾ ਰੱਬ ਇੱਥੇ ਨਹੀਂ ਹੈ। ਉਹ ਸਾਰੇ ਸਾਰੇ ਵਿੱਚ ਫਿਰ ਗੁਫਾ ਵਿੱਚ ਵੀ ਆਇਆ, ਖਿਆਲ ਕੀਤਾ ਕਿ ਪਰਮੇਸ਼ਵਰ ਗੁਫਾ ਵਿੱਚ ਵੀ ਆਇਆ। ਗੁਰਤ ਪ੍ਰਗਟ ਸਾਹਿਬ ਜਾਣੀਆਂ, ਸਾਰੇ ਸਾਰੇ ਵਿੱਚ ਪਰਮੇਸ਼ਵਰ ਵਾਹਿਗੁਰੂ ਸਮਝਦਾ, ਸਾਰੇ ਨੂੰ ਗੱਲਾਂ ਵੇਖਦਾ, ਸਭ ਸੁਣਦਾ, ਸਭ ਵੇਖਦਾ ਤੇ ਮਿੱਤਰ ਪਾਇਆ ਜਾਏ, ਸਭ ਸੁਣਦਾ, ਸਭ ਵੇਖਦਾ, ਸਮਝ ਰਿਹਾ ਭਰਪੂਰ। ਉਹ ਪਰਮੇਸ਼ਵਰ ਸਾਰੇ ਸਾਰੇ ਵਿੱਚ ਅਖੀਰ ਗੁਰੂ ਦੇ ਪਿਆਰੇ ਗੇੜੇ ਕੱਢ ਕੇ ਸ਼ਾਮ ਨੂੰ ਮਿਲ ਆਇਆ ਤੇ ਕਬੂਤਰ ਗੋਲਾ ਜਿੰਦਾ ਤੇਰ ਹੈ। ਮਹਾਤਮਾ ਕਹਿਣ ਲੱਗੇ ਭਾਈ ਮਾਰ ਕੇ ਨਹੀਂ ਆਇਆ। ਉਹ ਕਹਿਣਗੇ ਤੁਹਾਡੀ ਮਰਜ਼ੀ ਹੈ, ਕੋਈ ਦੇਵੋ ਤੇ ਚਾਹੇ ਨਾ ਦੇਵੋ, ਰੱਬ ਸਾਰੇ ਥਾਂ ਵਿੱਚ ਮੈਨੂੰ ਤਾਂ ਕਿਤੇ ਗੁੱਸਾ ਨਹੀਂ ਖਾ ਲਿਆ, ਤਾਂ ਮੈਂ ਮਾਰ ਨਹੀਂ ਸਕਿਆ, ਤੁਹਾਡੀ ਮਰਜ਼ੀ ਦੇਣਾ ਜਾਂ ਨਾ ਦੇਣਾ। ਸੋ ਗੁਰੂ ਦੇ ਕਾਰਨ ਛਾਤੀ ਨਾਲ ਲਾ ਲਿਆ ਪਕੜ ਕਰਕੇ, ਕਹਿੰਦੇ ਠੀਕ ਆ ਭਾਈ ਜੀ ਨੇ ਸਾਰੇ ਥਾਂ ਤੇ ਰੱਬ ਨੂੰ ਦੇਖਿਆ, ਧੰਨ ਸੀ ਭਾਈ ਕਨਈਆ ਜੀ ਨੇ ਸਾਰਿਆਂ ਤੇ ਰੱਬ ਨੂੰ ਦੇਖਿਆ। ਸਤਿਗੁਰ ਜੀ ਕਹਿੰਦੇ ਕਿਸ ਤੇ ਧੰਨ ਨਹੀਂ ਤੇ ਥਾਂ, ਕਿਸ ਪਰਮੇਸ਼ਵਰ ਤੋਂ ਵੱਖਰੇ ਕੋਈ ਜਗ੍ਹਾ ਨਹੀਂ ਆ। ਸਾਰਾ ਸਾਹਿਬ ਚੇਤਨ ਸੱਤਾ ਰੂਪ ਕਰਕੇ ਦੇਖ ਰਿਹਾ। ਜਿਹਨੇ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਨੇ ਅੱਠਾ ਸਿੰਘਾਂ ਨੂੰ ਨਜ਼ਾਰੇ ਵਿਖਾਏ ਸੀ, ਉਹਨੇ ਕੰਗ ਤੇ ਪੜੀ ਸੀ, ਧਰਤ ਪਤਾਰ ਆਕਾਸ ਆ ਮੇਰੀ ਜਿੰਦਗੀ ਸਭ ਹਰ ਹਰ ਨਾਮ ਤੇ ਆਵਾ ਰਾਮ ਦੀ ਅਵਸਥਾ ਵਿਖਾਵੇ। ਮਹਾਂਪੁਰਖਾਂ ਨੇ ਇਸ਼ਨਾਨ ਕਰਵਾ ਕੇ ਮੱਥਾ ਟਕਵਾਇਆ ਸੀ ਅੱਠਾ ਸਿੰਘਾਂ ਨੇ, ਜਿਨ੍ਹਾਂ ਵਿੱਚ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਢਿੰਡਰਾਂ ਵਾਲੇ ਤੇ ਬਾਈ ਹਜ਼ੂਰਾ ਸਿੰਘ ਜੀ ਬੋਕਰਾਂ ਵਾਲੇ, ਜਥੇਦਾਰ ਗੁਰਦਿਆਲ ਸਿੰਘ ਜੀ ਬੋਕਰਾਂ ਵਾਲੇ ਤੇ ਪਾਤਸ਼ਾਹ ਹਰਨਾਮ ਸਿੰਘ ਜੀ ਦੇ ਅਗਲੇ ਗੋਗੇ ਵਾਲੇ ਰਹਿੰਦੇ, ਚਾਰ ਸਿੰਘ ਹੋਰ ਸੀ। ਉਹਨਾਂ ਅੱਠਾਂ ਸਿੰਘਾਂ ਨੇ ਗੁਰੂ ਦੇ ਪਿਆਰੇ ਨਜ਼ਾਰੇ ਵਿਖਾਏ ਸੀ, ਕੰਧਾਂ ਦੇ ਨਾਲ ਕੰਮ ਲਿਆ ਕੇ ਵਾਹਿਗੁਰੂ ਦਾ ਜਾਪ ਸੁਣਾ ਦਿੱਤਾ ਸੀ, ਤਖਤਾਂ ਦੇ ਵਿੱਚੋਂ ਮੂਲ ਮੰਤਰ ਦਾ ਜਾਪ ਸੁਣਾਇਆ। ਇਹੋ ਜਿਹੀ ਮਸਤੀ ਚੜੀ, ਅੱਠ ਦਿਨ ਗੁਰੂ ਦੇ ਪਿਆਰੇ ਬੈਠੇ ਰਹੇ, ਨਾ ਕੋਈ ਕਿਰਿਆ ਤੇ ਨਾ ਕੋਈ ਖਾਣ ਪੀਣ ਦਾ ਕੰਮ, ਨਾ ਬੋਲ ਚਾਲ ਕੇ ਸੁਣਾਏ। ਇਹੋ ਜਿਹੇ ਆਨੰਦ ਰਹੇ ਅੱਠਾਂ ਦਿਨਾਂ ਮਗਰੋਂ ਕਹਿਣ ਲੱਗੇ ਮੱਥਾ ਟੇਕੇ ਸਤਿਗੁਰੂ ਨੂੰ, ਮੱਥਾ ਟਕਵਾ ਕੇ ਗੁਰੂ ਦੇ ਪਿਆਰੇ ਪਹਿਲਾਂ ਵਰਗੇ ਬਣਾ ਦਿੱਤੇ। ਖਿਆਲ ਕੀਤਾ ਸਿੰਘਾਂ ਨੇ ਮਹਾਂਪੁਰਖੇ ਕਿਰਪਾ ਕਰੇ, ਇਹੋ ਜਿਹੀ ਰਹਿਣ ਦੇ ਪਹਿਲਾਂ ਬਣਾਇਆ ਸੀ ਸਾਨੂੰ। ਮਹਾਂਪੁਰਖ ਕਹਿਣ ਲੱਗੇ ਭਾਈ ਬੱਚੇ ਨੂੰ ਪਿਤਾ ਮੇਲਾ ਮੇਢਾ ਤੇ ਚਾਚੇ ਵਿਖਾਉਂਦਾ, ਪਰ ਇਹ ਪੈਰੀ ਤੁਰਕੇ ਮੇਲਾ ਵਿੱਚ ਇਹਦੇ ਜ਼ਿਆਦਾ ਆਨੰਦ ਆਉਂਦਾ, ਤੁਹਾਨੂੰ ਰਸ ਵਿਖਾ ਦਿੱਤਾ ਇੱਕ ਵਾਰੀ ਭਗਤੀ ਦਾ, ਸਾਰਾ ਕਮਾਈ ਕਰੇਗਾ ਭਾਈ ਪ੍ਰਾਪਤ ਕਰ ਲਵੇਗਾ, ਜਦੋਂ ਆਪ ਕਮਾਵੇ ਉਹਦਾ ਆਨੰਦ ਜ਼ਿਆਦਾ ਆਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਪਿਆਰ ਨੂੰ ਇਹ ਦ੍ਰਿਸ਼ਟੀ ਬਣ ਜਾਂਦੀ ਹੈ, ਉਹ ਸਾਰੇ ਸਾਰੇ ਚ ਵੇਖਦੇ ਨੇ ਬਿਨਾਂ ਪਰਮੇਸ਼ਵਰ ਦੇ ਨਾਲ ਤੇ ਕੋਈ ਖਾਲੀ ਜਗ੍ਹਾ ਨਹੀਂ ਹੈ।
ਗੁਰ ਪ੍ਰਸਾਦ ਨਾਨਕ ਸੁਖ ਪਾ,
ਸਤਿਗੁਰੂ ਜੀ ਕਹਿੰਦੇ ਭਾਈ ਗੁਰਾਂ ਦੀ ਕਿਰਪਾ ਕਰਕੇ ਤੇ ਖੱਖੇ ਨੂੰ ਔਕੜਾ ਸੁਖ ਪਾਓ, ਆਤਮਾ ਨੰਦ ਸੁਖ ਨੂੰ ਪਾਓ ਪਾ ਲਵੋਗੇ ਪੈਣਾ ਕਰੋ, ਤੇ ਸੁਖ ਸਰੂਪ ਨੂੰ ਪਾਓ ਪਾ ਲਵੋਗੇ ਤੇ ਪੈਣਾ ਕਰੋ, ਭਾਈ ਪਾਓ ਭਗਤੀ ਕਰਕੇ ਪਰਮੇਸ਼ਰ ਦੇ ਸੁਖ ਸਰੂਪ ਨੂੰ ਪਾਓ ਪਾਇਆ ਜਾਵੇਗਾ, ਫਿਰ ਪ੍ਰਾਪਤੀ ਹੋਵੇਗੀ। ਤੇ ਗੁਰ ਪ੍ਰਸਾਦ ਨਾਨਕ ਸੁਖ ਪਾਓ, ਜਿਨ੍ਹਾਂ ਤੇ ਗੁਰੂ ਦੀ ਪ੍ਰਸਾਦ ਕਿਰਪਾ ਹੈ ਉਹਨਾਂ ਨੇ ਕਿਹੜੇ ਸੁਖ ਨੂੰ ਪਾਇਆ, ਸਵਾਰਨ ਵਾਲੇ ਆਤਮਾ ਨੰਦ ਸੁਖ ਨੂੰ, ਜਿਹਨੇ ਸਾਰੇ ਸ਼ਹੀਦਾਂ ਨੂੰ ਸ਼ਹੀਦੀਆਂ ਦਿੱਤੀਆਂ, ਸਦਾ ਅਡੋਲ ਸੁੱਖ ਨੂੰ ਪਾ ਕੇ ਗੁਰੂ ਕੇ ਪਿਆਰੇ ਬੰਦ ਬੰਦ ਕਟਵਾ ਲੈਣੇ, ਚਰਖੜੀਆਂ ਵਿੱਚ ਚੜ੍ਹ ਦੇਣਾ, ਖੋਪੜੀ ਲਵਾ ਕੇ ਬਾਜਨ ਚੌਂਕੜਾ ਮਾਰ ਕੇ ਬੈਠੇ ਰਹਿਣਾ, ਉਹਨੂੰ ਸਦਾ ਸੁੱਖ ਕਹਿੰਦੇ ਆ, ਉਹਨੂੰ ਸਦਾ ਆਨੰਦ ਕਹਿੰਦੇ ਹਨ, ਜਿਹੜਾ ਆਨੰਦ ਦੀ ਕਲਪਨਾ ਪਵੇ ਤੇ ਅਸੀਂ ਆਨੰਦ ਨਾਲ ਤਾਂ ਮਿੱਥੀ ਕਰ ਦੇਣੀ, ਪ੍ਰਸ਼ਾਦਾ ਛੱਡਿਆ ਆਨੰਦ ਦੀ ਆਨੰਦ ਦੀ, ਤੇ ਚਾਰ ਕਤਾਰ ਮੇਰੇ ਫਿਰ ਧੱਕ ਲੱਗੇ, ਆਨੰਦ ਫਿਰ ਮੁੱਕ ਗਿਆ, ਆਨੰਦ ਫਿਰ ਸ਼ੁਰੂ ਹੋ ਜਾਵੇਗਾ। ਉਹਦਾ ਨਾਮ ਆਨੰਦ ਨਹੀਂ, ਆਨੰਦ ਉਹ ਹੈ ਗੁਰੂ ਕੇ ਪੈਰ ਇੱਕ ਵਾਰੀ ਪ੍ਰਾਪਤ ਹੋ ਜਾਵੇ, ਮੁੜ ਕੇ ਮੁੱਕੇ ਨਾ ਪਾਵੇ, ਕੋਈ ਸਾੜੀ ਜਾਵੇ, ਵੱਡੀ ਚੁੱਕੀ ਜਾਵੇ, ਉਹਦਾ ਨਾਮ ਹੈ ਆਤਮਾ ਆਨੰਦ ਸੁੱਖ। ਉਹ ਮਾਦਾ ਸੁੱਖ ਸਰੂਪ ਦੇ ਵਿੱਚ ਤੇ ਸੁੱਖ ਸਰੂਪ ਦੇ ਵਿੱਚ ਭੇਦ ਹੋਇਆ, ਉਹਦੇ ਕਿਰਪਾ ਦੇ ਪਾਤਰ ਬਣ ਕੇ ਸੇਤਾਂ ਦੇ ਪਾਤਰ ਕਾਮ ਬਣਾਂਗੇ, ਹੁਕਮ ਮੰਨਾਂਗੇ, ਹੁਕਮ ਮੰਨਿਆ ਹੋਇਆ ਪ੍ਰਵਾਨ ਦਾ ਖਸਮਾ ਕਾ ਨਾਲ ਪਾਏ ਸੀ। ਸੋ ਗੁਰੂ ਦੇ ਪਿਆਰੇ ਕਿਰਪਾ ਹੋਵੇ ਵੀ ਪੈ, ਜੇ ਸਤਿਗੁਰੂ ਦਾ ਹੁਕਮ ਮੰਨਾਂਗੇ, ਹੁਕਮ ਕੀ ਹੈ, ਰੋਸ ਨੇ ਪੂਜਾ ਅੰਮ੍ਰਿਤ ਪੂਜਾ, ਰਹਿਣ ਨਹੀਂ ਸੰਸਾਰ, ਰਾਜੇ ਰਾਏ ਰਾਤ ਨੇ ਰਹਿਣਾ, ਆਏ ਜਾਏ ਜਗਤਾਰੇ, ਗੁੱਸਾ ਕਿਸੇ ਨਾਲ ਕਰਨਾ, ਖੰਡੇ ਬਾਟ ਦਾ ਅੰਮ੍ਰਿਤ ਛਕੋ, ਗੁਰੂ ਗਰੀਬ ਨਾਲ ਪੰਜਵੀਂ ਪਾਤਸ਼ਾਹ ਕਹਿ ਰਹੇ ਹਨ, ਅੰਮ੍ਰਿਤ ਪੀਵੋ ਸਦਾ ਚਿਰ ਜੀ ਰਹੋ, ਹਰ ਸਿਮਰਤ ਅੰਗ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਦਹ ਨਾ ਵਿਆਪਕ ਚਿੰਤਾ, ਵਾਹ ਪ੍ਰਗਟੇ ਮਰਦ ਅਗੰਮੜਾ, ਵਿਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਕੇਲਾ। ਗੁਰੂ ਕੇ ਮੇਰੇ ਕਰ ਗੁਰੂ ਦੇ ਪਿਆਰੇ ਪ੍ਰਾਪਤ ਕਰੇ, ਸਤਿਗੁਰੂ ਦੇ ਚਰਨਾਂ ਨਾਲ ਪਿਆਰ ਕਰੀਏ, ਬੋਲਦਿਆਂ ਹੋਰ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ, ਸਾਹ ਸਾਹਿਬ ਦੇ ਦਰਦਾਂ ਨਿਮਾਣਾ, ਸੇਤ ਗਿਆਨ ਤੇ ਮਾਫ਼ੀ ਬਖਸ਼ੋ, ਦੇਵ ਸਦਮਾ ਸੂਸਰੀਆਂ ਨੇ ਹੋਵੇ ਸਹਿ ਸਮਯੋਗੀ ਬਖਸ਼ਿਸ਼ ਕਰੋ, ਜੇ ਕਮਾਵਾਂਗੇ ਤਾਂ ਲੋਕ ਸਿਧੇ ਪ੍ਰਲੋਕ ਸੇ ਹੋ ਲੋ, ਨਾਨਕ ਹਰ ਪ੍ਰਭ ਆਪਾਂ ਮੇਰੀ ਦੀ ਬਖਸ਼ਿਸ਼, ਸਤਿਗੁਰੂ ਗੁਰੂ ਮਾਂ ਦੀ ਆਪਣੀ ਕੋਈ ਕਰਨ
ਦੀ, ਗੁਰ ਪ੍ਰਸਾਦ ਨਾਨਕ ਸੁਖ ਪਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ
ਸਹਿਮ ਧਿਆਨ ਤਿਸ ਕਰਮ ਸਭ ਤੋਂ ਵੱਡਾ ਸਤਿਗੁਰੂ ਨਾਨਕ ਦਿਲ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਾਮਨ ਧੰਨ ਸਭ ਤਿਸਕਾ ਸੋਈ ਸੁਗੜ ਸਜਾਨੀ ਚਰਨੀ ਸੁਣਿਆ ਗੁਰ ਸੁਖ ਮੇਰਾ ਪੈ ਬਦਮੀ ਤੀਰਥ ਤਾਨੀ ਜਿਸ ਕਾ ਤਨ ਮਨ ਧਨ ਕਰ ਤਿਸਕਾ ਸੋਈ ਸੁਗੜ ਸਜਾਨੀ ਚਰਨੀ ਸੁਣਿਆ ਗੁਰ ਸੁਖ ਮੇਰਾ ਪੈਦਨੀ ਤੀਰਥ ਤਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤੂੰ ਤੇਰਨੀ ਤੀਨ ਜਾਨੀ ਅੰਮ੍ਰਿਤ ਨੂੰ ਨਿਰਮੋਲ ਤੀਰਾ ਦੁਰਬੀਨੇ ਨੂੰ ਪਾਨੇ ਦੁਗਾਨ ਦੋਲਾ ਦ੍ਰਿੜ ਕਰ ਰਹੇ ਤੀਰ ਰਹੇ ਤ੍ਰਿਪਤਾਨੀ ਹਮ ਤੁਮ ਕਸ ਹੋਤੇ ਤੁਮ ਕੀ ਬਾਤ ਦਿਲਾਨੀ ਅਲੰਕਾਰ ਮੇਰ ਫੈਲੀ ਹੋਈ ਤਾਤੇ ਕਣਕ ਵਖਾਨੀ ਪ੍ਰਗਟੋ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਦੁਰਪੀਏ ਬੰਦਾਨੀ ਪ੍ਰਗਟੋ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਨਾਨਕ ਦੇ ਤਿਲ ਕਰ ਦਾਂਦੇ ਦੁਰਪੀਏ ਬੰਦਾਨੀ
ਧਰਤੀ ਦੇ ਪਤਾਰ ਸਰਕਾਰ ਨੂੰ ਸੁਣ ਕੇ ਗੁਰੂ ਗ੍ਰੰਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਪ੍ਰਗਟ ਕੀਤਾ ਜਿਸ ਜਿਸ ਜਗ੍ਹਾ ਉੱਪਰ ਸਤਿਗੁਰੂ ਜੀ ਗਏ ਕਿੱਥੇ ਕਿੱਥੇ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੁਰ ਕੇ ਨਾਮ ਦਾ ਉਚਾਰਨ ਕੀਤਾ 1526 ਬਿਕਰਮੀ ਨਹੀਂ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਅਵਤਾਰ ਪ੍ਰਗਟ ਕੀਤਾ ਹੈ 5 ਸਾਲ ਦੀ ਅਵਸਥਾ ਤੋਂ ਸਤਿਗੁਰੂ ਗਰੀਬ ਨਿਵਾਜ ਨੇ ਆਪਣੇ ਪਵਿੱਤਰ ਮੁਖਾਰਜਨ ਤੋਂ ਜਾਣ ਉਚਾਰਨ ਕੀਤੇ ਫਿਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ 10 ਸਾਲ ਦੀ ਅਵਸਥਾ ਵਿੱਚ ਗੋਪਾਲ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਤ ਹਰਦਿਆਲ ਨੂੰ ਨਿਹਾਲ ਕੀਤਾ ਜੋ ਤਿਲਕ ਤੇ ਜੰਮੂ ਨੂੰ ਪਹਿਨਾਉਣ ਵਾਸਤੇ ਸਤਿਗੁਰੂ ਗਰੀਬ ਨਿਵਾਜ ਨੂੰ ਪ੍ਰੇਰਨਾ ਦਿੱਤੀ ਜੋ ਤਿਲਕ ਦੇ ਜੰਮੂ ਦਾ ਧਾਰਨੀ ਹੋਵੇ ਬ੍ਰਾਹਮਣ ਦੀ ਪੰਗਤੀ ਵਿੱਚ ਪੰਡਤਾਂ ਦੀ ਪੰਗਤੀ ਵਿੱਚ ਬੀਬੀਆਂ ਦੀ ਤਿਲਕ ਫਿਰ ਬੱਚਿਆਂ ਦੇ ਜੋਗ ਹੋਵਾਂਗੇ ਇਹ ਜੱਗੇ ਸਬੂਤ ਜ਼ਰੂਰ ਪਹਿਲਾਂ ਸਤਿਗੁਰੂ ਜੀ ਕਹਿਣ ਲੱਗੇ ਇਹਦੇ ਪਹਿਨਣ ਦਾ ਸਾਨੂੰ ਕੋਈ ਅਰਥ ਦੱਸੋ ਕੋਈ ਮਤਲਬ ਦੱਸੋ ਕੋਈ ਫਲ ਦੱਸੋ ਕਿ ਇਹਦੇ ਪਹਿਨਣ ਦਾ ਲਾਭ ਕੀ ਹੈ ਕਹਿਣ ਲੱਗੇ ਇਹਦਾ ਬੜਾ ਫਲ ਹੈ ਸਾਰਾ ਕੁਛ ਸਤਿਕਾਰ ਦੇਵ ਜੀ ਬਣ ਜਾਂਦਾ ਕੁਰ ਦੇ ਲੋਕ ਚੰਗਾ ਬਣਦੇ ਹਨ ਬਰਾਬਰੀ ਵਿੱਚ ਸਤਿਕਾਰ ਹੁੰਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਪਾਈ ਤਾਂ ਦੁਨਿਆਵੀ ਤੇ ਪੂਰ ਦੀਆਂ ਗੱਲਾਂ ਹਨ ਪਰ ਲੋਕ ਦੀ ਕੋਈ ਗੱਲ ਕਰੋ ਜਿਸ ਵਿੱਚ ਜਿਸ ਜਗ੍ਹਾ ਵਿੱਚ ਜਾ ਕੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਉੱਥੇ ਮੈਂ ਸਾਨੂੰ ਜੋਗੇ ਦੱਸੋ ਕਿਹੜਾ ਸਾਨੂੰ ਚਾਹੀਦਾ ਤੇ ਸਤਿਗੁਰੂ ਗਰੀਬ ਨਿਵਾਜ ਨੂੰ ਜਿਹੜੇ ਇਹ ਬਚਨ ਕਹੇ ਸਾਰੇ ਹੈਰਾਨ ਹੋ ਗਏ ਮੇਰੇ ਤੋਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ ਪੰਡਿਤ ਹਰਦਿਆਲ ਜੀ, ਕਹਿਣ ਲੱਗਾ ਵੀ ਬਖਸ਼ਿਸ਼ ਕਰੋ। ਮੇਰੇ ਮਨ ਚ ਖਾਸ ਕੋਈ ਤਮੰਨਾ ਸੀ, ਇੱਛਾ ਸੀ ਕਿ ਕਦੋਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਬੋਲਣ ਲੱਗਣਗੇ, ਮੈਂ ਦਰਸ਼ਨ ਕਰਾਂਗਾ। ਅੱਜ ਮੈਂ ਵੱਡਾ ਭਾਗਾ ਵਾਲਾ, ਮੇਰੇ ਤੋਂ ਬਖਸ਼ਿਸ਼ ਕਰਕੇ ਦੇਸ ਮੈਨੂੰ ਦੇਵੇ। ਸਤਿਗੁਰੂ ਨੇ ਉਹ ਜਿਹਾ ਤਰਸਾਏ ਦੇ ਸ੍ਰੀ ਆਸਾ ਜੀ ਦੀ ਆਰ ਦੇ ਸ਼ਬਦ ਆਉਂਦਾ ਹੈ, ਦਇਆ ਕਪਾਹ ਸੰਤੋਖ ਸੂਤ ਜੱਟ ਗੰਧੀ ਸੱਤ ਵੱਤ, ਇਹ ਜਿੰਨੀ ਜੀਵਤਾ ਹਰੀ ਕਾਪਾਂ ਦੇ ਘੱਟ। ਇਹ ਸ਼ਬਦ ਸਤਿਗੁਰੂ ਜੀ ਨੇ ਉਸ ਪੰਥ ਹਰਦਿਆਲ ਦੇ ਪ੍ਰਤੀ ਉਚਾਰ ਕੇ ਸਾਰਿਆਂ ਨੂੰ ਕਰਤਾਰ ਸੀ ਪਰ ਗਿਆਨ ਵਿੱਚ ਜਮੀਨ ਦੇ ਧਾਰਨੀ ਹੋਣ ਦਾ ਹੁਕਮ ਦਿੱਤਾ। ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਫਿਰ ਗੁਰੂ ਗਰੀਬ ਨਿਵਾਜ ਇਸ ਹੋਰ ਅਨੇਕ ਪ੍ਰਕਾਰ ਦੇ ਕੌਤ ਕਰਦੇ ਰਹੇ, ਖੇਤੀਆਂ ਹਰੀਆਂ ਭਰੀਆਂ ਉਜਾੜ ਕੇ ਹਰੀਆਂ ਕਰਕੇ ਦਿਖਾ ਦਿੱਤੀਆਂ, ਸੱਪਨੇ ਸਿਰ ਤੇ ਛਾਂ ਚੁੱਕੇ। ਇਹ ਸਾਰਾ ਸਾਤਾ ਜੋ ਹੈ, ਇਹ ਕੌਤਕ ਹਨ, ਇਹ ਜੋ ਕਰਤੱਵ ਹਨ, ਇਹ ਸਾਰੇ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਕੀਤੇ। ਉਸੇ ਜਗ੍ਹਾ ਵਿੱਚ ਰਹਿੰਦਿਆਂ ਹੋਏ ਸਤਿਗੁਰ ਨੂੰ ਖੇਤੀ ਬੀਜਣ ਵਾਸਤੇ ਪ੍ਰੇਰਿਆ ਗਿਆ। ਖੇਤੀ ਬੀਜ ਕੇ ਤੀਜੇ ਨੇ ਹਰੀ ਭਰੀ ਖੇਤੀ ਵਿਖਾ ਦਿੱਤੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ 20 ਰੁਪਈਏ ਦੇ ਕਰਕੇ ਸੱਚਾ ਸੌਦਾ ਕਰਨ ਵਾਸਤੇ ਭੇਜਿਆ। ਉਹ ਸਾਰੇ ਫਕੀਰਾਂ ਨੂੰ ਖਵਾ ਦਿੱਤੇ ਤੇ ਗੁਰੂ ਗਰੀਬ ਨਿਵਾਜ ਨੇ ਅਨੇਕ ਪ੍ਰਕਾਰ ਦੇ ਕੌਤਕ ਕੀਤੇ। ਗੁਰਪਾਲ 18 ਸਾਲ ਦੀ ਉਮਰ ਵਿੱਚ ਸਤਿਗੁਰੂ ਗਰੀਬ ਨਿਵਾਜ ਸੁਲਤਾਨਪੁਰ ਸਾਹਿਬ ਪਹੁੰਚੇ। ਦੇਖੇ ਆ ਕੇ ਮੋਦੀ ਖਾਨੇ ਦਾ ਕੰਮ ਚਲਾਇਆ। 1000 ਰੁਪਇਆ ਪਹਿਲਾਂ ਨਿਵਾਜ ਨੇ ਦਿੱਤਾ ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਉਹ ਰੁਪਈਏ ਨਾ ਕਰਕੇ ਗੁਰੂ ਦੇ ਪਿਆਰੇ ਦੁਕਾਨ ਦਾ ਕੰਮ ਚਲਾਉਣਾ ਸ਼ੁਰੂ ਕਰ ਦਿੱਤਾ। ਦੁਕਾਨ ਦੇ ਵਿੱਚੋਂ ਸੌਦਾ ਬਿਆਨਤ ਲਗਾਏ ਜਾਂਦੇ ਹਨ, ਗਰੀਬਾਂ ਤੇ ਮੁੱਲ ਕੋਈ ਵੀ ਲੈਂਦੇ, ਮੁਫ਼ਤ ਸੌਦਾ ਵੰਡੀ ਜਾਂਦੇ ਆ। ਮਿਹਨਤ ਦੇ ਚੁਗਲ ਲੋਕਾਂ ਨੇ ਚੁਗਲੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਪਰ ਦੋਸ਼ ਲਾਉਣ ਲੱਗੇ। ਜੈਰਾਮ ਜੀ ਦੇ ਮਨ ਵਿੱਚ ਧੜਕਣਾ ਪੈਦਾ ਹੋ ਗਈ। ਹਿਸਾਬ ਕਿਤਾਬ ਕੀਤਾ, 100 ਤੇ 35 ਰੁਪਏ ਸਤਿਗੁਰੂ ਦੀਦਾਰ ਦੌਲਤ ਖਾਨ ਨਿਜ਼ਾਮ ਵੱਲ ਵਾਧਾ ਨਿਕਲਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ 1700 ਰੁਪਇਆ ਹੋਰ 135 ਤੋਂ ਦੇ ਵਿੱਚ ਦੁਕਾਨ ਚਲਾਉਣ ਵਾਸਤੇ। ਫਿਰ ਮਹੀਨੇ ਡੇਢ ਮਹੀਨੇ ਪਿੱਛੇ ਸਾਲ ਹੋਇਆ, ਫਿਰ ਗੁਰੂ ਦੇ ਪਿਆਰੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਹਿਸਾਬ ਕੀਤਾ, 300 ਤੇ 21 ਰੁਪਏ ਹੋਰ ਵਾਧਾ ਹੋਇਆ ਸਤਿਗੁਰੂ ਦਾ ਇਹਨਾਂ ਨਾਲ। ਇਹਨਾਂ ਦਾ ਜਿਹੜਾ ਮਲੂਲ ਸੀ ਮੁਨਸ਼ੀ ਦੇ ਹਿਸਾਬ ਕਰਨ ਵਾਲਾ ਜਾਦੂ ਰਾਏ, ਉਹ ਬੜਾ ਅੜੀਅਲ ਘੋੜੇ ਵਰਗਾ ਸੀ, ਬੜਾ ਅੜਬ ਸੁਭਾਅ ਦਾ ਤੇ ਖੋਟੇ ਮਨ ਵਾਲਾ ਸੀ। ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਅੜਕੇ ਲੈਂਦਾ ਰਹਿੰਦਾ ਸੀ। ਗੁਰੂ ਗਰੀਬ ਨਿਵਾਜ ਨੂੰ ਕੌਣ ਸੀ ਹਰਾਉਣ ਵਾਲਾ? ਅਖੀਰ ਫਿਰ ਉਹਨਾਂ ਨੇ 3000 ਰੁਪਇਆ ਤੇ ਜੋ 321 ਰੁਪਏ ਹੋਰ ਵਧੇ ਸਨ ਉਹ ਵੀ ਦੇ ਦਿੱਤੇ। ਸਤਿਗੁਰੂ ਨੇ ਬਾਬਾ ਕਲਿਆਣ ਚੰਦ ਜੀ ਨੂੰ ਖੁਸ਼ ਕਰਨ ਵਾਸਤੇ 3000 ਰੁਪਇਆ ਤਾਂ ਆਪਣੇ ਜੀਜਾ ਜੈਰਾਮ ਜੀ ਨੂੰ ਦੇ ਦਿੱਤਾ ਤੇ ਦੇਦੇ ਨਾਨਕ ਜੀ ਦੇ ਪਤੀ ਦੀ ਥਾਂ ਹੈ, ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਭੈਣ ਦੇ ਪਤੀ ਦੀ, ਉਹਨਾਂ ਨੇ ਘਰੇ ਰੱਖ ਦਿੱਤਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਆਪ ਮੋਢੀ ਸੰਗ ਦਾ ਕੰਮ ਕਰਨ ਲੱਗੇ। ਇਹਨੇ ਤੈਨੂੰ ਸਲਾਈ ਦਾ ਕਰਮਾਈ ਦਾ ਟਾਈਮ ਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਸ਼ਾਦੀ ਬਟਾਲੇ ਨਗਰ ਵਿੱਚ ਹੋਈ ਹੈ, ਜੋ ਅਟਲ ਬਟਾਲਾ ਹੈ। ਇਸੇ ਪਹਿਲਾਂ ਪੱਥੋ ਪ੍ਰਭਾਵਾ ਨਗਰ ਵੱਸਦਾ ਸੀ। ਇਸ ਜਗ੍ਹਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਹੁਰੇ ਜੋ ਸਨ ਮੀਰ ਚੰਦ ਸੋਨੀ ਗੋਤ ਵਾਲਾ ਪਟਵਾਰੀ, ਇੱਥੇ ਰਿਹਾ ਕਰਦੇ ਜਦੋਂ ਬਜ਼ੁਰਗਾਂ ਦੀ ਭਾਰ ਪਈ ਹੈ, ਉਦੋਂ ਇਸ ਨਗਰ ਨੂੰ ਉਜਾੜ ਦਿੱਤਾ ਤੇ ਉੱਜੜ ਕੇ ਉੱਥੇ ਬਟਾਲੇ ਵਾਲੇ ਥਾਂ ਦਿੱਤੇ, ਤਾਂ ਹੀ ਉੱਥੇ ਬਟਾਲੇ ਫੇਰ ਚੇਤੇ ਪਏ ਹਨ। ਇਸੇ ਭੰਗਰਨਾਥ ਦੇ ਸਰਿਤ ਖੜਾਵਾਂ ਵਧੀਆਂ ਸੀ ਤੇ ਸਿੱਧਾਂ ਨਾਲ ਗੋਸ਼ਤ ਵੀ ਉੱਥੇ ਹੋਈ ਸੀ। ਪਰ ਜਿਹੜੀ ਸਭ ਗੋਸ਼ਤ ਹੋਈ ਹੈ ਬਾਣੀਕਾਰੀ ਹੈ, ਇਸ ਮੋਰਚਾ ਉੱਤੇ ਸਭ ਨੇ ਉਚਾਰਨ ਕੀਤੇ ਸੀ ਤੇ ਗੁਰੂ ਦੇ ਪਿਆਰੇ ਇਸ ਤਰ੍ਹਾਂ ਦੇ ਤੌਰ ਤੇ ਉੱਥੇ ਹੋਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕੁਣਵਾਈ ਹੋਣ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੇ ਨਾਨਾ ਰਾਮਾ ਜੀ ਤੇ ਕ੍ਰਿਸ਼ਨਾ ਮਾਮਾ ਜੀ, ਇਹ ਵੀ ਸਾਰੇ ਪਹੁੰਚੇ। ਚਾਚਾ ਲਾਲੂ ਜੀ, ਪਿਤਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਤੇ ਚਾਚੀ ਪੈਦੀ ਜੀ, ਇਹ ਵੀ ਸਾਰੇ ਉੱਥੇ ਪਹੁੰਚੇ ਹਨ। ਉਧਰੋਂ ਸਤਿਗੁਰੂ ਦੇ ਜੀਜਾ ਜੀ ਦੇ ਜੈਰਾਮ ਜੀ ਹਨ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਪਰਮਾਨੰਦ ਜੀ, ਇਹ ਵੀ ਗੁਰੂ ਗੁਰਦੁਆਰੇ ਹਨ। ਇਧਰੋਂ ਜੋ ਬਾਹਮਣ ਹੈ, ਪੰਡਿਤ ਹੈ, ਮੂਲ ਚੰਦ ਵੱਲੋਂ ਸਿਆਮਾ ਉਸਦਾ ਨਾਮ ਹੈ ਤੇ ਗੁਰੂ ਦੇ ਪਿਆਰੇ ਇਹ ਵੀ ਨਾਲ ਗਿਆ। ਭਾਈ ਮਰਦਾਨਾ ਸਾਹਿਬ ਜੀ ਵੇਲੇ ਪਹੁੰਚਿਆ। ਇਧਰੋਂ ਸਤਿਗੁਰ ਸੱਚੇ ਪਾਤਸ਼ਾਹ ਜੰਗ ਚੜ੍ਹੀ ਹੈ ਇਸ ਪਾਸੇ ਨੂੰ ਆਉਣ ਵਾਸਤੇ ਮੂਲ ਚੰਦ ਦੇ ਘਰ ਨੂੰ ਨਾਨਾ ਜੀ ਤੇ ਮਾਮਾ ਜੀ, ਮਾਮਾ ਜੀ ਹਨ ਕ੍ਰਿਸ਼ਨਾ ਜੀ ਤੇ ਨਾਨਾ ਰਾਮਾ ਜੀ ਹਨ, ਇਹਦਾ ਕਲਿਆਣ ਚੰਦ ਜੀ, ਚਾਚਾ ਲਾਲੂ ਜੀ, ਦੂਜਾ ਜੈਰਾਮ ਜੀ ਤੇ ਜਿਹਦੇ ਨਾਨਕ ਦੇ ਸਾਰੇ ਸਥਾਨ ਤੇ ਗੁਰੂ ਸਾਹਿਬ ਦੇ ਮਾਥੜ ਸਥਾਨ ਲੱਗਦੇ ਸੀ, ਉਹ ਸਨ ਪਰਮਾਨੰਦ ਜੀ। ਹੋਰ ਬਾਕੀ ਗੁਰਦੀਆਂ ਦੇ ਕੋਲ ਦੀ ਜੰਗ ਗੁਰੂ ਦੇ ਚਾਰੇ ਚੜ ਕੇ ਆਈ, ਰਸਤੇ ਦੁਸ਼ਹਿਰ ਜਾਇਆ, ਪਹਿਲੀ ਰਾਤ ਖੰਡੂਰ ਸਾਹਿਬ ਕੱਟੀ ਹੈ। ਸਤਿਗੁਰ ਸੱਚੇ ਪਾਤਸ਼ਾਹ ਅੱਗੇ ਚੱਲਦੇ ਚੱਲਦੇ ਬਟਾਲੇ ਪਹੁੰਚੇ, ਜਿੱਥੋਂ ਪ੍ਰਤੀਤ ਹੁੰਦਾ ਇਸ ਰਸਤੇ ਤੋਂ, ਤੇ ਗੁਰੂ ਨਾਨਕ ਸਾਹਿਬ ਜੀ ਹੋ ਸਕਦਾ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੋਵੇ ਤੇ ਮਹਿਤੇ ਦੇ ਵਿੱਚ ਵੀ ਗੁਰੂ ਕੇ ਚਾਰੇ ਕਿਤੇ ਪਹੁੰਚਣ ਜਾਂਦੇ ਚਰਨ ਪਏ, ਕਿਉਂਕਿ ਰਸਤਾ ਹੀ ਇਸ ਆਉਣ ਜਾਣ ਦਾ ਜ਼ਿਆਦਾ। ਬਾਕੀ ਜਿਸ ਵੇਲੇ ਵੱਡਾ ਨਿਸ਼ਾਨ ਸਾਹਿਬ ਚਲਾਇਆ ਗੁਰਦੁਆਰੇ ਸਾਹਿਬ ਜੋ ਹੁਣ ਹੈ, ਬਾਬਾ ਬਿਧੀ ਚੰਡੀਏ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਦਾਸ ਕੋਲ ਸੀ, ਬਾਬਾ ਬੂਰ ਸਿੰਘ ਜੀ ਇਸ ਵੇਲੇ ਜਿਸ ਵਿੱਚ ਇਹ ਵੀ ਕੋਲ ਸਨ, ਹੋਰ ਕੋਈ ਸਿੰਘ ਸੀ, ਉਹਨਾਂ ਨੇ ਆਪ ਪੁਰਖਾਂ ਦਾ ਖਿਆਲ ਸੀ ਕਿ ਮੇਰੀ ਧੀ ਦੇ ਮਾਲਕ ਦੇ ਚਰਨ ਇਸ ਸਥਾਨ ਤੇ ਪਾਇਆ, ਤਾਂ ਅਭਿਸ਼ੇਕ ਗੁਰਦੁਆਰਾ ਸਾਹਿਬ ਨੇ ਮੇਰੇ ਆਪ ਆਪਣੇ ਖਿਆਲ ਸਾਹਮਣੇ ਕਿਹਾ ਸੀ। ਫਿਰ ਉਹ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਾਦੀ ਹੋਈ, ਉੱਥੇ ਉਹਨਾਂ ਦਾ ਸਮਾਂ ਬਤੀਤ ਹੋਇਆ, ਸ੍ਰੀ ਚੰਦ ਦਾ ਜਨਮ ਹੋਇਆ। ਸ੍ਰੀ ਚੰਦ ਦੇ ਜਨਮ ਹੋਣ ਤੋਂ ਮਗਰੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਹੋਰ ਤੌਰ ਤੇ ਵਰਤਾਏ ਹਨ, ਮੇਰੀ ਨਦੀ ਵਿੱਚ ਚੁਭਾ ਲਾਇਆ, ਮੇਰੀ ਨਦੀ ਚੁਭਾ ਲਾ ਕੇ ਤਿੰਨ ਦਿਨ ਅਲੋਪ ਰਹੇ, ਤਿੰਨ ਦਿਨ ਅਲੋਪ ਰਹਿਣ ਤੋਂ ਨਿੰਦਕਾਂ ਨੇ ਨਿੰਦਾ ਫਿਰ ਸ਼ੁਰੂ ਕਰ ਦਿੱਤੀ ਤੇ ਸਤਿਗੁਰੂ ਨੂੰ ਘਾਟਾ ਪੈ ਗਿਆ, ਪਾਣੀ ਚ ਡੁੱਬ ਕੇ ਚੜ੍ਹਾਈ ਕਰ ਗਏ, ਜੋਤੀ ਜੋ ਸਮਾ ਗਏ। ਜਾਰਾਂ ਨੂੰ ਬੜੀ ਚਿੰਤਾ ਹੋਈ, ਜੋਧੇ ਨਾਨਕ ਜੀ ਅਗੋੜਾ ਨੂੰ ਕੋਈ ਫਿਕਰ ਨਹੀਂ, ਅਕਾਲ ਪੁਰਖ ਦਾ ਰੂਪ ਆਪਣੇ ਭਾਤਾ ਗੁਰੂ ਨਾਨਕ ਸਾਹਿਬ ਜੀ ਸਮਝਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਧਿਆਨ ਦੇ ਕੇ ਜੋਧੇ ਨੂੰ ਬੇਨਤੀ ਕੀਤੀ, ਇਹ ਗੁਰੂ ਭਰਾਤਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਆਪ ਜੀ ਅਕਾਲ ਪੁਰਖ ਦਾ ਰੂਪ ਹੋ, ਮੈਂ ਤੁਹਾਨੂੰ ਇੱਕ ਦੁਨਿਆਵੀ ਮੂਰਖਾਂ ਵਾਂਗ ਨਹੀਂ ਸਮਝਦੀ, ਮੇਰੇ ਤੋਂ ਬਖਸ਼ਿਸ਼ ਕਰੋ, ਕਿਰਪਾ ਕਰੋ, ਤੀਜੇ ਗ੍ਰੰਥ ਤੇ ਪ੍ਰਗਟ ਗੁਰੂ ਲੋਕ ਦਰਸ਼ਨ ਦੇ ਮੇਰੀ ਧਾਰਨਾ ਪੂਰੀ ਕਰੋ। ਇਹ ਕਹਿ ਕੇ ਧਿਆਨ ਜੋੜ ਕੇ ਜੋਧੇ ਨਾਨਕ ਜੀ ਨੂੰ ਸਿਮਰਨ ਕਰਨ ਲੱਗ ਪਈ, ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਨ ਲੱਗੀ ਹੈ। ਅੰਮ੍ਰਿਤ ਵੇਲੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦਰਸ਼ਨ ਦਿੱਤੇ, ਜੋ ਭਾਈ ਭਵੇਸ ਵੀ ਸਨ ਮਲਸੂਹਾ ਨਗਰ ਵਾਲੇ, ਇਹ ਗੁਰੂ ਵਿਚਾਰੇ ਕੱਪੜੇ ਬਸਤਰ ਲੈ ਕੇ ਗੁਰੂ ਸਾਹਿਬ ਦੇ ਪਹੁੰਚੇ ਸਨ, ਉੱਥੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਕੱਪੜੇ ਦੇ ਉੱਤੇ ਸੁਨੇਹਾ ਦੇਣ ਵਾਸਤੇ ਘਰੇ ਪਹੁੰਚੇ, ਸਾਰੀ ਸੰਗਤ ਬੜੀ ਹੈਰਾਨ ਹੋਈ, ਤਿੰਨਾਂ ਦਿਨਾਂ ਮੇਰੇ ਸਤਿਗੁਰੂ ਜੀ ਦੇ ਦਰਸ਼ਨ ਹੋਣ ਲੱਗੇ, ਗੁਰੂ ਗਰੀਬ ਨਿਵਾਸ ਦੇ ਘਰੇ ਨਹੀਂ ਪਹੁੰਚੇ, ਰਾਹ ਦੇ ਉੱਤੇ ਪਾਸੇ ਚਲੇ ਗਏ ਦੁਕਾਨ ਤੇ, ਦੁਕਾਨ ਤੇ ਪਹੁੰਚ ਕੇ ਤੇ ਇਹ ਆਵਾਜ਼ ਦੇ ਦਿੱਤੀ ਗਰੀਬਾਂ ਨੂੰ ਕਿ ਭਾਈ ਜਿੰਨਾ ਧਨ ਮਾਲ ਵਸਤਰ ਵਸਤੂ ਇਸ ਵਿੱਚ ਪੰਜਾਂ ਸਭ ਲੁੱਟ ਲਏ, ਜਿੰਨਾ ਗਰੀਬਾਂ ਤੋਂ ਲੁੱਟੇ ਗਏ, ਇਹ ਲੁਕਾ ਕੇ ਕਹਿ ਕੇ ਬਚਨ ਸਤਿਗੁਰੂ ਜੀ ਆ ਕੇ ਧਰਨਾ ਭੇਸ ਬਣਾ ਕਰਕੇ ਸੱਚੇ ਪਾਸੇ ਧੂਣ ਸਾਨ ਕਰਕੇ ਜਾ ਦੇਖੇ, ਸਿੰਘਾਂ ਨੂੰ ਜਾ ਦੇਖੇ, ਮੜੀਆਂ ਨੂੰ ਜਾ ਦੇਖੇ, ਉਸਨੇ ਨੰਦ ਸਲੋਕਾਂ ਦੀ ਪੂਜਾ ਸ਼ੁਰੂ ਕਰ ਦਿੱਤੀ ਤੇ ਸਤਿਗੁਰੂ ਜੀ ਦੇ ਸਤਿਗੁਰੂ ਦਾ ਸਰੀਰ ਠੀਕ ਨਹੀਂ, ਹੋਰ ਕਈ ਤਰ੍ਹਾਂ ਬਚਨ ਕਿਹੜਾ ਸੁੱਖ ਨਹੀਂ ਕਰੇ ਕਹਿੰਦਾ ਸਤਿਗੁਰੂ ਦੇ ਪ੍ਰਸਾਉਣ ਤੇ ਗੁਰੂ ਦੇ ਪਿਆਰੇ ਲੋਕਾਂ ਨੇ ਉਹਦੇ ਕਵਾਸ ਕਹਿਣੇ ਸ਼ੁਰੂ ਕੀਤੇ। ਜੈਰਾਮ ਜੀ ਦੀ ਵੀ ਨਿਗਾਹ ਹੋਣ ਲੱਗੀ, ਜੈਰਾਮ ਜੀ ਸ਼ਰਮ ਦੇ ਮਾਰੇ ਬਾਹਰ ਨਹੀਂ ਨਿਕਲ ਗਏ, ਕਿ ਇਹ ਵੀ ਕਾਰਨ ਸਤਿਗੁਰੂ ਜੀ ਨੇ ਵਰਤਾ ਦਿੱਤਾ, ਪਹਿਲਾਂ ਵਰਤਾਉਣ ਲੱਗੇ ਹਨ, ਅਨੇਕਾਂ ਚੰਦ ਰੱਬ ਲਿਆ ਹੈ, ਅਸੂਰ ਨਿਵਾਸ ਦੇ ਕੰਮ ਧਰ ਦਿੱਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਪਰਸ ਪਾਉਣ ਲਾਉਣ ਨੇ ਕੀਤੀ ਹੈ, ਜਦੋਂ ਨਮਾਜ਼ ਪੜ੍ਹ ਲੱਗਾ ਸੀ, ਸਤਿਗੁਰੂ ਜੀ ਨੂੰ ਕਹਿਣ ਲੱਗਾ ਮੇਰੇ ਨਾਲ ਨਮਾਜ਼ ਪੜ੍ਹੋ, ਮਹਾਰਾਜ ਕਹਿੰਦੇ ਚੱਲ, ਜਦੋਂ ਤੁਰੇ ਤੇ ਉਦੋਂ ਫਿਕਰ ਪਿਆ ਸੀ, ਸਾਰੇ ਕਹਿੰਦੇ ਸਤਿਗੁਰੂ ਜੀ ਮੁਸਲਮਾਨ ਬਣ ਜਾਣਗੇ, ਪਰ ਸਤਿਗੁਰੂ ਜੀ ਮੁਸਲਮਾਨ ਨਹੀਂ ਬਣੇ, ਮੁਸਲਮਾਨ ਮੈਂ ਹੋਵੇਗਾ, ਪਹਿਲਾਂ ਪੰਕਤੀਆਂ ਚਾਰ ਕੀਤੀਆਂ, ਮੁਸਲਮਾਨ ਕਹਾਉਣ ਮੁਸ਼ਕਿਲ ਜਾਂ ਹੋਏ ਤਾਂ ਮੁਸਲਮਾਨ ਕਹਾਵਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤ ਚਾਰਨ ਕੀਤਾ ਸੀ। ਅੱਗੇ ਹਿੰਦੂਆਂ ਦੇ ਸਾਏ, ਪਹਿਲਾਂ ਮਹਾਰਾਜ ਕਹਿ ਰਹੇ ਸੀ ਨਾ ਮੁਸਲਮਾਨ ਹੈ, ਨਾ ਤੇ ਹਿੰਦੂ ਹੈ, ਨਾ ਤੇ ਮੁਸਲਮਾਨ ਹੈ, ਨਾ ਤੇ ਹਿੰਦੂ ਹੈ, ਇਹ ਕਿਹਾ ਸੀ ਸਤਿਗੁਰੂ ਨੇ, ਇਹਨਾਂ ਨੇ ਨਫ਼ਰਤ ਕੀਤੀ ਸੀ। ਮਹਾਰਾਜ ਨੇ ਫਿਰ ਹਿੰਦੂਆਂ ਨੂੰ ਕਿਹਾ, ਹਿੰਦੂ ਨੂੰ ਮੂਲੇ ਭੋਲੇ ਮੁਕੁੱਤੇ ਜਾਹੇ ਮਾਰ ਦਿੱਤਾ ਤੇ ਪੂਜ ਕਰਾਹੇ, ਇਹ ਬਚਨ ਸਤਿਗੁਰੂ ਨੇ ਉਹਨਾਂ ਦੇ ਪ੍ਰਸਾਦ ਕਾਰਨ ਕੀਤੇ ਧਰਤੀ ਬਾਣੀ ਵਿੱਚ। ਫਿਰ ਅੱਗੇ ਸਤਿਗੁਰੂ ਨੇ ਕੌਤ ਵਰਤਾਇਆ ਸੀ ਤੇ ਗੁਰੂ ਕੇ ਪਿਆਰੇ ਮਹਾਰਾਜ ਆਪਣੇ ਆਨੰਦ ਵਿੱਚ ਲੀਨ ਹੋਏ। ਉਧਰੋਂ ਮਾਤਾ ਸੁਲੱਖਣੀ ਜੀ ਦੇ ਗੁਰੂ ਸਾਹਿਬ ਜੀ ਦੇ ਮਹਿਲ ਹਨ, ਉਹਨਾਂ ਨੂੰ ਪਤਾ ਲੱਗਾ, ਮਾਤਾ ਸੁਲੱਖਣੀ ਜੀ ਨੇ ਸੁਣਿਆ ਕਿ ਜੇ ਆਪਣੇ ਪੇਕੇ ਘਰ ਦੇ ਵਿੱਚ ਉੱਥੇ ਬਟਾਲੇ ਨਗਰ ਵਿੱਚ ਤੇ ਚੰਦੋ ਰਾਣੀ ਦੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਸੱਸ ਮਾਤਾ ਸੁਲੱਖਣੀ ਜੀ ਦੀ ਮਾਤਾ ਤੇ ਉਧਰੋਂ ਸਹੁਰਾ ਸਥਾਨ ਸੀ ਮੂਲ ਚੰਦ, ਉਹ ਦੋਵੇਂ ਆਏ ਹਨ। ਆ ਕੇ ਜਦੋਂ ਗੁਰੂ ਨਾਨਕ ਸਾਹਿਬ ਦੀ ਹਾਲਤ ਵਿੱਚ ਬੜੇ ਮਨ ਚ ਘਬਰਾਹਟ ਪੈਦਾ ਹੋਈ, ਨਾਲ ਸਿਆਮਾ ਪੰਡਿਤ ਲਿਆਂਦਾ, ਉਹਦੇ ਗਲ ਲਾ ਕੇ ਰੋਣ ਲੱਗਾ, ਕਹਿਣ ਲੱਗਾ ਮੈਂ ਬੜਾ ਦੁਖੀ ਹੋਇਆ, ਜਦੋਂ ਵੀ ਮੈਂ ਆਪਣੀ ਸੁਪੁੱਤਰੀ ਦੀ ਸ਼ਾਦੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਰ ਦਿੱਤੀ ਹੈ, ਮੈਂ ਮੇਰਾ ਬਦਨਾਮ ਹੋ ਚੁੱਕਾ, ਇਹਦੀਆਂ ਗੱਲਾਂ ਨੇ ਕਹੀਆਂ। ਫਿਰ ਕਹਿਣ ਲੱਗਾ ਹੁਣ ਕੀ ਕੀਤਾ ਜਾਵੇ, ਸਿਆਮੇ ਪੜੋਤ ਨੇ ਆ ਕੇ ਚੱਲ ਮੈਂ ਤੇਰੇ ਨਾਲ ਚੱਲਦਾ, ਆਪਾਂ ਦੇਖਦੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਗਏ, ਕਦੇ ਤਾਂ ਗੁਰੂ ਕੇ ਪਿਆਰੇ ਸਤਿਗੁਰੂ ਦੇ ਨਾਲ ਬਚਨ ਕੀਤੇ ਤੇ ਸਮਝਾਇਆ, ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਮਾਤ ਪਿਤਾ ਪਿੰਡ ਮਪਾਇਆ ਤੂੰ ਕਰਤਾ ਫਿਰ ਲੇਖ ਲਿਖਾਇਆ, ਇਹ ਸ਼ਬਦ ਉਚਾਰਨ ਕੀਤਾ ਹੈ, ਇਹ ਸਤਿਗੁਰੂ ਜੀ ਨੇ ਉਚਾਰ ਕੇ ਉਹਨਾਂ ਨੂੰ ਕਰਤਾਰ ਕੀਤਾ ਹੈ।
ਫਿਰ ਮੁਲਤਾਨ ਸਾਹਿਬ ਚ ਬੈਠੇ ਤੇ ਇਹ ਹਾਲਤ ਦੇਖੀ ਕਿ ਸਤਿਗੁਰੂ ਜੀ ਹਕੂਮਤ ਸੰਤ ਮਹਾਤਮਾ ਦਾ ਨਿਵਾਸ ਧਾਰ ਕੇ ਦਰਖਤ ਹੋ ਕੇ ਬੈਠ ਗਏ ਆ ਤੇ ਸਮਾਧੀ ਉੱਚਾ ਰੋਲ ਹੈ, ਕਿਸੇ ਨਾਲ ਬੋਲਦੇ ਨਹੀਂ, ਸਿੱਖ ਸਮਾਜ ਝਾਕਦੇ ਵੇਖਦੇ ਹਨ, ਆਨੰਦ ਇੱਕ ਵਾਰ ਸਲੀਮ ਹਨ। ਫਿਰ ਮੁੱਲਾਂ ਨੂੰ ਪ੍ਰੇਰਨਾ ਦਿੱਤੀ, ਮੁੱਲਾਂ ਕਹਿਣ ਲੱਗਾ ਮੈਂ ਜਾ ਕੇ ਵੇਖਦਾ ਹਾਂ ਇਹ ਮੂਲ ਚੰਦ ਜੀ ਲੈ ਕੇ ਆਏ ਸੀ ਜੋ ਸੋਨੇ ਗੋਤਵਾਲ ਸਤਿਗੁਰੂ ਦੇ ਸਹਿਰਾ ਸਥਾਨ ਹਨ, ਉਹਨਾਂ ਨੂੰ ਲਿਆਂਦਾ ਕਿ ਮੈਂ ਭੂਤ ਪ੍ਰੇਤ ਵੇਖ ਲਵਾਂ ਸਤਿਗੁਰੂ ਦੇ ਵਿੱਚ ਸੱਚੇ ਪਾਸ ਵਿੱਚ ਭੂਤ ਲੱਗੇ ਕਦਣ। ਗੁਰੂ ਗੋਬਿੰਦ ਰਾਜ ਦੇ ਕੋਲ ਪਹੁੰਚੇ, ਇੱਕ ਬੱਤੀ ਵੱਟ ਕੇ ਉਹਨੂੰ ਅੱਗ ਲਾ ਕੇ ਤੇ ਧੂੰਆਂ ਬਣਾ ਲਿਆ, ਉਸਦਾ ਸਤਿਗੁਰੂ ਜੀ ਨੇ ਮਾਸਕਾਂ ਦੇ ਨੇੜੇ ਕੀਤੀ ਜੋ ਦਸਵੇਂ ਦੁਆਰ ਵਿੱਚ ਦਰਸ਼ਨ ਅਸਾਨ ਹੋਈ। ਕਹਿਣ ਲੱਗਾ ਰੌਲਾ ਪਾ ਦਿੱਤਾ ਕਿ ਭੂਤ ਨਾਲ ਬੋਲ ਪਿਆ ਹੈ, ਸਾਰੇ ਲੋਕਾਂ ਤਾੜੀਆਂ ਮਾਰੀਆਂ, ਬੜੇ ਖੁਸ਼ ਹੋਣ ਲੱਗੇ। ਉਸ ਮੁੱਲਾਂ ਨੂੰ ਪੁੱਛਿਆ ਕਿ ਸਰਾਰ ਕੀ ਹੈ ਸਤਿਗੁਰੂ ਦੇ ਵਿੱਚ, ਕਹਿਣ ਲੱਗਾ ਮੈਂ ਸਮਝ ਲਿਆ ਕਿ ਸਤਿਗੁਰੂ ਦੀ ਭੂਤ ਨੇ। ਇਹ ਜਦੋਂ ਗੱਲ ਕਹੀ ਤਾਂ ਗੁਰੂ ਗੋਬਿੰਦ ਰਾਜ ਨੇ ਬਚਨ ਕਹੇ ਮਾਰੂ ਰਾਜ ਵਿੱਚ ਮਾਰੂ ਮਹੱਲਾ ਪਹਿਲਾ, ਕੋਈ ਆਖਾ ਹੈ ਕੋਈ ਆਖਾ ਭੂਤ ਨਾਲ, ਕੋਈ ਕਹਿ ਬੇਕਾਲਾ, ਇਹ ਸਤਿਗੁਰੂ ਜੀ ਨੇ ਕੋਈ ਆਖਾ ਆਦਮੀ ਨਾਨਕ ਬੇਕਾਰਾ, ਇਹ ਸਭ ਸਤਿਗੁਰੂ ਨੇ ਉਚਾਰਨ ਕੀਤਾ। ਉਹਨੇ ਪ੍ਰਸਾਨ ਚ ਅੱਗੇ ਸਾਰਾ ਭੂਤਾਂ ਦਾ ਕਥਨ ਕਰਕੇ ਤੇ ਜਵਾਨਾਂ ਦਾ ਕਥਨ ਕਰਕੇ ਸਤਿਗੁਰੂ ਨੇ ਨਿਰਪੁਰ ਕੀਤਾ। ਫਿਰ ਗੁਰੂ ਦੇ ਪਿਆਰੇ ਸਤਿਗੁਰੂ ਜੀ ਨੇ ਉਸ ਨੂੰ ਹਾਲ ਕੀਤਾ, ਇਹ ਕਰਤ ਗੁਰੂ ਗਰੀਬ ਨਿਵਾਸ ਜੀ ਨੇ ਵਰਤਾਇਆ ਤੇ ਕਿਰਪਾ ਉਹਨਾਂ ਨੇ ਉੱਪਰ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੈ ਰਾਮ ਨੂੰ ਸੱਦ ਕੇ ਲਿਆਂਦਾ ਕਿ ਹੇ ਗੁਰੂ ਗਰੀਬ ਨਿਵਾਸ ਜੀ, ਇਹ ਜਿਹੜਾ ਹੈਗਾ ਦੌਲਤ ਖਾਨ, ਇਹ ਹਿਸਾਬ ਕਰਨਾ ਚਾਹੁੰਦਾ, ਆਪ ਜੀ ਮੰਦਰ ਚ ਬੈਠੇ ਨੇ, ਦੁਕਾਨ ਸਾਰੀ ਲੁੱਟੀ ਗਈ ਹੈ ਤੇ ਇਹ ਹਿਸਾਬ ਤਾਂ ਮੇਰੇ ਤੋਂ ਮੰਗਦਾ। ਮਹਾਰਾਜ ਕਹਿੰਦੇ ਕਿ ਚੱਲ ਪਿਆ ਰਹੇ ਬੋਲ ਤੇਰਾ ਲਾਭ ਮੈਂ ਕਰ ਲਈ ਹਿਸਾਬ ਕਿਤਾਬ। ਹਿਸਾਬ ਕਿਤਾਬ ਕੀਤਾ 700 ਤੇ 60 ਰੁਪਏ ਸਤਿਗੁਰੂ ਜੀ ਨੇ ਨਾਲ ਵਾਧਾ ਫੇਰ ਦਿੱਤਾ, ਦੁਕਾਨ ਸਾਰੀ ਦੁਕਾਨ ਤੋਂ ਮਗਰੋਂ ਦੀ। ਫਿਰ ਬੜੇ ਸ਼ਰਮਿੰਦੇ ਹੋਏ, ਸਤਿਗੁਰੂ ਦੇ ਚਰਨੀ ਪਏ, ਗੁਰੂ ਗਰੀਬ ਨਾਥ ਜੀ ਮੋਦੀ ਖਾਨੇ ਦਾ ਕੰਮ ਸਾਰਾ ਛੱਡ ਦਿੱਤਾ। ਇਹ ਅਨੇਕ ਪ੍ਰਕਾਰ ਦੇ ਪੈਸੇ ਨੂੰ ਪਹਿਲਾਂ ਸਤਿਗੁਰੂ ਜੀ ਨੇ ਵਰਤਾਏ ਹਨ। ਇਹ ਜਦੋਂ ਭੂਤ ਨੂੰ ਵੇਖਣ ਵਾਲੀ ਹਾਲਤ ਹੋਈ ਸੀ ਤਾਂ ਬਾਬਾ ਕਲਿਆਣ ਚੰਦ ਜੀ ਕਾਲੀ ਜੀ ਹਨ, ਉਹਨਾਂ ਨੂੰ ਪਤਾ ਲੱਗਾ ਸੀ, ਖਬਰ ਪਹੁੰਚੀ ਸੀ, ਉਹਨਾਂ ਨੂੰ ਭਾਈ ਮਰਦਾਨੇ ਨੂੰ ਭੇਜਿਆ। ਭਾਈ ਮਰਦਾਨੇ ਤੋਂ ਪਹਿਲਾਂ ਬੇਬੇ ਨਾਨਕ ਜੀ ਦੇ ਕੋਲ ਆਇਆ, ਬੇਬੇ ਨਾਨਕ ਜੀ ਦੇ ਪੁੱਛ ਕੇ ਪ੍ਰਸ਼ਾਦਾ ਛਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਪਿਤਾ ਜੀ ਨੇ ਉਪਦੇਸ਼ ਦਿੱਤਾ ਕਿ ਭਾਈ ਮਰਦਾਨਾ ਤੂੰ ਸਾਡੇ ਕੋਲ ਰਹੋ, ਤੁਹਾਡਾ ਜਾਣ ਦਾ ਕੋਈ ਧਰਮ ਕੰਮ ਨਹੀਂ, ਜਾਣ ਦਾ ਕੋਈ ਫਿਰਨਾ ਨਾ ਕਰੋ, ਸਾਡੇ ਨਾਲ ਹੀ ਖੜਾ ਰਹੋ। ਸਤਿਗੁਰੂ ਜੀ ਨੇ ਮਰਦਾਨੇ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਨੇ ਜੋ ਤੁਹਾਡਾ ਕੰਮ ਦੱਸੋ ਮੈਂ ਜ਼ਰੂਰ ਕਰਾਂਗਾ ਜੋ ਮੇਰੇ ਪ੍ਰਤੀ ਹੋਣ ਵਾਲਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਵਾਨ ਲੈਣ ਵਾਸਤੇ ਮਰਦਾਨੇ ਨੂੰ ਭੇਜਿਆ। ਅੱਗੇ ਇੱਕ ਕਿਸਾਨ ਸੁਣ ਰਿਹਾ ਸੀ ਗੁਰੂ ਦੇ ਪਿਆਰਿਆਂ ਤੇ ਉੱਥੇ ਰਬਾਬੀ ਰਵਾ ਵਜਾ ਰਿਹਾ ਸੀ, ਉਹਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਾ ਰਬਾ ਵਜਾ, ਕਹਿਣ ਲੱਗਾ ਵੀ ਮੈਂ ਗੁਰ ਨੂੰ ਸਿੱਖਿਆ। ਸਤਿਗੁਰੂ ਜੀ ਕਹਿੰਦੇ ਤੁਹਾਨੂੰ ਗੁਣ ਦਿੱਤਾ ਸੀ, ਉਹ ਕਿੱਥੇ ਗਵਾ ਹੈ ਤੇ ਸਤਿਗੁਰੂ ਦਾ ਹੁਕਮ ਮੰਨ ਕੇ ਗੁਰੂ ਦੇ ਪਿਆਰੇ ਗਾਉਣ ਲੱਗਾ। ਉਸ ਵੇਲੇ ਦੇ ਹਾਲਾਤ ਭਾਈ ਸਾਹਿਬ ਨੇ ਕਥਨ ਕੀਤੇ ਹੈ ਕਿ ਕੌਮ ਜਿਹੜੀ ਸੀ ਇਹ ਵੀ ਰੁਕ ਕੇ ਸੁਣ ਲੱਗ ਪਏ, ਪੰਛੀ ਜਿਹੜੇ ਸਨ ਉਹ ਖੰਭ ਕਰਾਰ ਕੇ ਬੈਠ ਗਏ, ਜਿਹੜੇ ਹਰ ਸਨ ਦੌੜਨ ਵਾਲੇ ਉਹ ਚੇਚੇ ਸੁਣ ਲੱਗ ਪਏ, ਗੁਰੂ ਦੇ ਪਿਆਰੇ ਦਰਖਤਾਂ ਦੇ ਪੱਤਰਾਂ ਉੱਤੇ ਰਸ ਪਾਉਣ ਲੱਗ ਪਿਆ। ਇਹ ਪ੍ਰਸੰਗ ਪਿੱਛੇ ਆਇਆ ਸੀ। ਅੱਗੇ ਭਾਈ ਮਰਦਾਨੇ ਤੇ ਜਿਸ ਤਰ੍ਹਾਂ ਹੋਰ ਬਖਸ਼ਿਸ਼ ਹੋ ਰਹੀ ਸੀ, ਉਹ ਜਿਹੜਾ ਰਬਾਬ ਸੀ ਉਹ ਰਬਾਬੀ ਨੂੰ ਵਾਪਸ ਦੇ ਦਿੱਤਾ, ਮੋੜ ਦਿੱਤਾ ਤੇ ਨਾਲ ਉਹਦੇ ਤੇ ਕਿਰਪਾ ਕਰ ਦਿੱਤੀ। ਉਸ ਨੂੰ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਰਬਾਬ ਰੱਖ ਲਵੋ। ਮਹਾਰਾਜ ਕਹਿੰਦੇ ਭਾਈ ਤੂੰ ਕਹਿ ਦਿੱਤਾ ਤੇ ਰਬਾਬ ਸਾਨੂੰ ਆ ਗਿਆ, ਤੂੰ ਚਲਾ ਰਿਹਾ ਤੇ ਕਿਰਪਾ ਕਰ ਦਿੱਤੀ। ਭਾਈ ਮਰਦਾਨੇ ਨੂੰ ਰਬਾਬ ਲਿਆਉਣ ਵਾਸਤੇ ਹੁਕਮ ਹੋਇਆ ਹੈ। ਭਾਈ ਮਰਦਾਨੇ ਨੇ ਬੇਨਤੀ ਕੀਤੀ ਸਤਿਗੁਰੂ ਜੀ ਪੈਸਿਆਂ ਦੀ ਲੋੜ ਹੈ। ਮਹਾਰਾਜ ਕਹਿਣ ਲੱਗੇ ਭਾਈ ਜੀ ਨੂੰ ਮਾਂ ਦੀ ਲੋੜ ਹੈ, ਜੇ ਨਾਨਕ ਜੀ ਦੇ ਕੋਲ ਗਿਆ ਉੱਥੋਂ ਪੈਸੇ ਲੈ ਲਵੀ। ਬੇਬੇ ਨਾਨਕ ਜੀ ਨੇ ਸਾਰੇ ਹਾਲਾਤ ਪੁੱਛੇ, ਭਾਈ ਮਰਦਾਨੇ ਨੇ 10 ਵਜੇ ਕੰਮ ਨੂੰ ਕੋਲ ਰੱਖਣ ਵਾਸਤੇ ਆ ਗਿਆ ਹੋਈ ਹੈ ਤੇ ਸਤਿਗੁਰੂ ਜੀ ਵੱਲੋਂ ਜੋ ਫਰਮਾਨ ਸੀ ਉਹ ਵੀ ਬੇਬੇ ਨਾਨਕ ਜੀ ਨੂੰ ਬੇਨਤੀ ਕਰ ਦਿੱਤੀ। ਬੇਬੇ ਨਾਨਕ ਜੀ ਕਹਿਣ ਲੱਗੇ ਭਾਈ ਮਰਦਾਨੇ ਇੱਕ ਰਬਾਬ ਤਾਂ ਕੀ ਗੱਲ ਹੈ, ਜੇ ਤੂੰ ਸਤਿਗੁਰੂ ਭਰਾਤਾ ਜੀ ਦੇ ਕੋਲ ਰਹਿ ਤਾਂ 100 ਰਬਾਬ ਤੈਨੂੰ ਲੈ ਦੇਵਾਂਗੀ, ਪਰ ਇੱਕ ਬੇਨਤੀ ਮੇਰੇ ਮਨ ਤੇ ਗੁਰੂ ਨਾਨਕ ਦੇਵ ਜੀ ਚਰਨਾਂ ਚ ਬੇਨਤੀ ਕਰ ਕਿ ਇੱਕ ਵਾਰੀ ਘਰੇ ਦਰਸ਼ਨ ਜ਼ਰੂਰ ਦੇਣ, ਮੇਰੇ ਮਨ ਵਿੱਚ ਬੜੀ ਖਾਸ ਤੇ ਤਮੰਨਾ ਦਰਸ਼ਨਾਂ ਦੀ। ਇਹ ਜਾ ਕੇ ਬੇਨਤੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੇ ਪਹੁੰਚੇ ਹਨ, ਇੱਥੋਂ ਤੱਕ ਪ੍ਰਸੰਗ ਦਿੱਤੇ ਆਇਆ ਹੈ। ਅੱਗੇ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨੇ ਉੱਪਰ ਕਿਰਪਾ ਕਰਨਗੇ ਜਾਂ ਮਰਦਾਨੇ ਦਾ ਪ੍ਰਭਾਵ ਲਿਆਵੇਗਾ, ਉਹ ਪ੍ਰਸੰਗ ਅੱਗੇ ਆਵੇਗਾ। ਬਾਅਦ ਚ ਸਰਵ ਕਰੀਏ
ਵਾਹਿਗੁਰੂ ਸਾਹਿਬ ਜੀ ਦਵਈਆ ਸੰਦ ਚਰਨ ਕਮਲ ਕਲ ਮਲਹ ਨਿਹਾਰ
ਨੂੰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਸ ਪਹਿਲਾਂ ਚਰਨਾਂ ਦਾ ਮੰਗਲ ਕਰਦਨ ਭਾਈ ਸਾਹਿਬ ਜੀ, ਚਰਨ ਕਮਲ ਕਲ ਮਲਹ ਨਿਹਾਰ ਨੇ, ਜੋ ਕਲਮਲ ਦੇ ਕਲਯੁਗ ਦੇ ਸਮੇਂ ਦੇ ਧਿਆਨ ਕਸ਼ਮੀਰ ਪਾਪ ਹਨ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਕਮਲ ਸਰੀਕੇ ਜਿਹੜੇ ਚਰਨ ਹਨ ਤੇ ਨਿਵਾਰ ਨਿਵਰਤੀ ਕਰ ਦੇਣ ਵਾਲੇ ਹਨ, ਪਾਪਾਂ ਨੂੰ ਦੂਰ ਕਰ ਦੇਣ ਵਾਲੇ ਹਨ, ਜੋ ਕਮਲ ਵੱਤ ਪ੍ਰਕਾਸ਼ਮੈ ਹਨ ਤੇ ਚਾਰ ਅੱਧ ਸਤਾਨ ਸਰੂਪ ਹਨ ਤੇ ਚਮਨ ਦੀ ਨਾਲ ਪ੍ਰਕਾਸ਼ ਕਰਨ ਵਾਲੇ ਜੋ ਕੌਮ ਨਾਲ ਕਲ ਮਲ ਹੈ ਕਰ ਜੋ ਉਹਦੇ ਮਾਜਰ ਮਲ ਹੈ ਪੰਜ ਪ੍ਰਕਾਰ ਦੀ ਤੇ ਮਲੇ ਜਿਹੜੇ ਸਮੂਹ ਪਾਪ ਹਨ ਇਹਨਾਂ ਨੂੰ ਨਾਸ਼ ਕਰਨ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਨਿਵਰਤੀ ਕਰ ਦੇਣ ਵਾਲੇ ਹਨ ਪਾਪਾਂ ਤੇ ਮਾਲਾਂ ਦੀ ਕਹਿੰਦੇ ਹਨ ਕਿ ਮੈਂ ਉਹਦੇ ਹਿਰਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਦਾ ਧਿਆਨ ਕਰਦਾ ਤੁਸੀਂ ਵੀ ਧਾਰਨਾ ਕਰੋ
ਮੇਰੇ ਨਾਲ ਇੱਕ ਇਤਿਹਾਸ ਦਿਖਾਉਣਾ
ਸ੍ਰੀ ਗੁਰੂ ਨਾਨਕ ਦੇ ਸ਼੍ਰੋਮਣੀ ਸਤਿਗੁਰੂ ਜੀ ਦਾ ਮੈਂ ਇਤਿਹਾਸ ਦਿਖਾਉਣਾ ਕਥਨ ਕਰਦਾ
ਹਾਂ ਪੁਰਾਣੀ ਜਨਕ
ਸ੍ਰੀ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੀ ਕੀਤਾ ਹੋਇਆ ਕਿ ਸਾਰਿਆਂ ਦੇ ਦੁੱਖਾਂ ਦਾ ਨਾਸ਼ ਕਰ ਦਿੰਦਾ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ
ਸ੍ਰੀ ਬਾਲਾ ਸੰਗਰਵਾਸ ਸੁਖਾ ਆਵਾਸ ਗਏ ਸੁਖ
ਰਾਸ ਸੁਖਾਂ ਦੀ ਅਵਧੀ ਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਸੁਖਾ ਭੈਣ ਦੇ ਆਵਾਸ ਘਰ ਵਿੱਚ ਗਏ
ਗਰੀਬ ਹਿੱਤ ਸੇ
ਨਾਨਕ ਜੀ ਦੇ ਸੋਦਰੀ ਭੈਣ ਦੇ ਹਨ ਹਿੱਤ ਪ੍ਰੇਮ ਦੇ ਸਹਿਤ ਮਿਲੇ
ਆਦਰ ਮੰਚ ਬਸਾਏ ਬਸਾਏ
ਨਾਲ ਮੰਜਾ ਪੰਗ ਬਿਛਾ ਕੇ ਵਿਛਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਿਠਾ ਲਿਆ ਵਿਸਾਲ ਬਿਠਾ ਲਿਆ
ਹਰ ਕੇ ਸਰਸ ਅਨਿਤ
ਅਨਿਤ ਮਨਤੀ ਤੇ ਰਹਿਤ ਅਤਿਅੰਤ ਖੁਸ਼ੀ ਦੇ ਸਹਿਤ ਹਰ ਕੀ ਆਨੰਦ ਤੇ ਸਰਸ ਸਦਰਤ ਅਰਥ ਅਰਤ ਸਹਿਤ ਰਾਤ ਦੇ ਅਨਿਤ ਵਡਿਆਈ ਮਹਿਮਾ ਜਿਹੜੀ ਹੈ ਮਿਣਤੀ ਤੇ ਰਹਿਤ ਮਾਤਾ ਵੀ ਦੇਵੇ ਨਾਨਕ ਜੀ ਪ੍ਰਸੰਨ ਹੋਏ
ਨਾਨਕ ਮਿਰਗ ਬਚਨ
ਅਲਾਏਕ ਨੇ ਸੱਚੇ ਪਾਤਸ਼ਾਹ ਨੂੰ ਮਿਰਗ ਕੌਣ ਬਚਨ ਅਲਾਏ ਕਹਿਣਾ ਕੀਤੇ
ਮਨੋਰਥ ਕਹਿਣ
ਲੱਗੇ ਹੈ ਦੇਵੇ ਨਾਨਕ ਜੀ ਸੁਸਾ ਨਾਮ ਪਹਿਨਦਾ ਹੈ ਹੇ ਭੈਣ ਨਾਨਕ ਜੀ ਨੇ ਬਚਨ ਕਹੋ ਜੋ ਮਨੋਰਥ ਪੁੱਛਿਆ ਦੱਸੋ
ਆਇਸ ਅਨੁਸਾਰ ਸਦਾ
ਆਇਸ ਆਦਿ ਅਨੁਸਾਰ ਹੈ ਅਲਿਆ ਸਤਾਰ ਸਤਿਗੁਰੂ ਜੀ ਨੇ ਕੀਤਾ ਜਗਤ ਗੁਰੂ ਹਨ ਪਰ ਬੇਬੇ ਨਾਨਕ ਜੀ 5 ਸਾਲ ਗੁਰੂ ਨਾਨਕ ਸਾਹਿਬ ਤੋਂ ਵੱਡੇ ਹਨ ਬੇਬੇ ਨਾਨਕ ਜੀ ਨੇ 521 ਦੇ ਵਿੱਚ ਜਨਮ ਲਿਆ ਤੇ ਗੁਰੂ ਨਾਨਕ ਦੇ ਸੱਚੇ ਪਾਸ 1521 ਤੋਂ ਗੁਰੂ ਨਾਨਕ ਦੇ ਸੱਚੇ ਪਾਸ 1526 ਦੇ ਅਵਤਾਰ ਧਾਰ ਰਿਹਾ ਹੈ 5 ਸਾਲ ਵੱਡੇ ਜਾਣ ਕਰਕੇ ਸਤਿਕਾਰ ਕਰਦੇ ਹਨ ਕਿ ਇਹ ਕੌਮ ਜੀ ਨੇ ਤੁਹਾਡੇ ਅਨੁਸਾਰੀ
ਹੈ
ਹਿਰਦੇ ਦਾ ਸਵੱਛ ਨਾਮ ਹੈ ਨਿਰਮਲ ਦਾ ਆਪਣੇ ਸਵੱਛ ਹਿਰਦੇ ਦੇ ਵਿੱਚ ਦੁਨੀਆਂ ਵਿਚਾਰ ਨੂੰ ਜੋ ਕਹਿਣਾ ਹੈ ਦੱਸ
ਦੇਵੇ
ਪਰਮੇਸ਼ਵਰ ਦਾ ਰੂਪ ਭਰਾਤਾ ਗੁਰੂ ਨਾਨਕ ਦੇਵ ਵੀਰ
ਦਲਤ
ਰਚੋ ਜੋ ਮਾਇਆ ਆਪ ਜੀ ਦੀ ਜਿਹੜੀ ਵਿਚਿੱਤਰ ਮਾਇਆ ਹੈ ਇਸ ਦੇ ਨਾਲ ਅੱਜ ਨੂੰ ਜਗਤ ਨੇ ਰਚਨਾ ਕੀਤਾ ਹੈ ਅਨੇਕ ਪ੍ਰਕਾਰ ਦੇ ਕੌਤ ਕਰਨ ਵਾਲੀ ਹੈ ਜਿਸ ਨੇ ਸਾਰੇ ਸੰਸਾਰ ਨੂੰ ਰਚਨਾ ਕੀਤਾ ਤੇ ਆਪ ਜੀ ਕੇ ਪ੍ਰਸ਼ਤਾ ਲੈ ਕਰਕੇ ਸੱਚਿਆ ਪਾਤਸ਼ਾਹ ਆਪ ਜੀ ਸੱਚਿਆ ਕਾਰਕ ਲੈ ਕਰਕੇ ਸਾਰੇ ਸੰਸਾਰ ਦੀ ਸਿਰਜਣਾ ਕੀਤੀ ਹੈ
ਬ੍ਰਹਿਮੰਡ ਮਿਟਾਇਆ
ਬ੍ਰਹਿਮੰਡ ਮਿਟਾਇਆ ਸੁਣੀ ਜਿੰਨੇ ਵੀ ਬ੍ਰਹਿਮੰਡ ਹਨ ਖੰਡ ਹਨ ਧਰਤੀ ਪਤਾਲ ਹੋਈ ਹੈ ਦੀਪ ਹਨ ਇਹ ਸਾਰੇ ਜਿਸ ਮਾਇਆ ਨੇ ਆਪ ਜੀ ਨੂੰ ਕੀਰਤਨ ਸੱਤਾ ਲੈ ਕਰਕੇ ਸਾਰੇ ਸੰਸਾਰ ਨੂੰ ਰਚਨਾ ਕੀਤਾ ਹੈ
ਮਰਨ ਉਦਾਹਰਣ ਤੁਹਾਨੂੰ ਸਾਰੇ
ਆਪਣੇ ਪਾਤਸ਼ਾਹ ਆਪ ਜੀ ਨੇ ਮਰ ਜੀਵਾਂ ਨੂੰ ਉਦਾਹਰਣ ਵਾਸਤੇ ਇਹ ਮਰ ਲੀਂਗਾ ਦੇ ਵਿੱਚ ਕੌਤਕ ਕਰ ਰਹੇ ਆਪਣਾ ਸਰੂਪ ਧਾਰਨ ਕੀਤਾ ਹੈ ਸਾਧ ਰੂਪ ਆਪਣਾ ਤੁਹਾਨੂੰ
ਧਾਰਿਆ
ਹੈ ਜਗ ਦੇ ਵਿੱਚ ਜੀਵਾਂ ਦਾ ਪਾਰ ਉਤਾਰਾ ਕਰਨ ਵਾਸਤੇ
ਮੇਰੇ ਦਰਸ਼ਨ ਦੇਵਤ ਨਹੀਂ ਰਹੀਏ
ਮੇਰੀ ਇਹ ਬੇਨਤੀ ਹੈ ਕਿ ਨਿਤਾ ਪ੍ਰਤੀ ਆਪਣੇ ਦਰਸ਼ਨ ਮੇਰੇ ਤੋਂ ਦੇਣਾ ਕਰੋ ਜੀ ਦਿੰਦੇ ਰਹੋ
ਅਗਰ ਲਾਲਸਾ ਨਹੀਂ
ਲਾਲਸਾ ਇੱਛਾ ਨਹੀਂ ਹੈ ਮਨ ਵਿੱਚ ਬਿਨਾਂ ਦਰਸ਼ਨਾਂ ਤੋਂ
ਚਾਹੇ ਵਸਤ ਕੀ ਚਾਹੇ ਜੀ ਹੋ
ਰਹਾ ਜੀ ਬੇਨਤੀ ਕਰਦੇ ਹਨ ਕਿ ਗੁਰੂ ਗਰੀਬ ਨਿਵਾਸ ਜੀ ਕਿਸੇ ਵਸਤੂ ਦੀ
ਮਿਲਾਏ ਨੇ ਸੰਗਾ
ਤੋਂ ਰਹਿ ਤੂੰ ਸ਼ਰਤ ਤੋਂ ਰਹਿ ਤੋ ਕਰਕੇ ਸਤਿਗੁਰੂ ਜੀ ਮਿਲਾ ਲਵੋ ਮੰਗਦਾ ਕਰੋ ਹੁਕਮ ਕਰਦਾ ਕਰੋ ਮਿਲ ਜਾਇਆ ਕਰੇਗਾ ਘਰ ਵਿੱਚ
ਸਰ
ਮੁਰ ਔਰ ਜਿਵੇਂ ਸ਼ਿਵ ਜੀ ਭਗਵਾਨ ਦਾ ਸਿਰ ਹੈ ਇਸ ਵਿੱਚ 12 ਸਾਲ ਕਹਿੰਦੇ ਹਨ ਕਿ ਗੰਗਾ ਚੁੱਕੀ ਰਹੀ ਹੈ ਇਸੇ ਤਰ੍ਹਾਂ ਹੀ ਸਰ ਸਵਰਸ ਮੁਰ ਮੇਰਾ ਤੇ ਔਰ ਹਿਰਦਾ ਜਿਹੜਾ ਮੇਰਾ ਹਿਰਦਾ ਹੈ ਇਹ ਸ਼ਿਵ ਜੀ ਭਗਵਾਨ ਦੀਆਂ ਜਗਾਂ ਦੀ ਨਿਆਈ ਸਵਰਸ ਬਰਾਬਰ ਸਮਝਣਾ ਕਰੋ ਜੀ ਗੁਰੂ ਨਾਨਕ ਦੇਵ ਜੀ
ਕਰਨਾ ਕਰ ਤਵ ਕੀਰਤ ਹੈ ਗੰਗਾ
ਕਰਨਾ ਕਰ ਕਰਨ ਆਕਰ ਕਿਰਪਾ ਦੀ ਆਕਰ ਖਾਣੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤਵ ਕੀਰਤ ਹੋਵੇ ਗੰਗਾ ਆਪ ਜੀ ਦਾ ਕੀਰਤ ਜੋ ਜਾਸ ਹੈ ਇਹ ਤਾਂ ਗੰਗਾ ਦੀਆਂ ਧਾਰਾਂ ਵੀ ਨਹੀਂ ਸਮਝਣਾ ਕਰੋ ਆਪ ਜੀ ਦਾ ਕੀਰਤ ਰੂਪੀ ਜਾਸ ਜੋ ਹੈ ਜਾਸ ਰੂਪੀ ਜੋ ਗੰਗਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਔਰ ਹਿਰਦੇ ਰੂਪੀ ਜਤਾਂ ਦੇ ਵਿੱਚ ਆਪ ਦਾ ਜਸ ਰੂਪੀ ਜੋ ਗੰਗਾ ਇਹ ਲਗਣਾ ਕਰੇ ਕਿਉਂਕਿ ਪਹਿਲਾਂ ਪੰਜ ਕੁ ਆ ਗਏ ਨੇ, ਫਿਰ ਮੁੜ ਕੇ ਪੜ ਗਏ ਫਿਰ ਸਾਰੇ
ਫਿਰ ਸਰ
ਜਿਹੜਾ ਹਿਰਦਾ ਹਿਰਦਾ ਹੈ ਇਹ ਮੈਂ ਸ਼ਿਵ ਜੀ ਦੇ ਸਿਰ ਦੇ ਸਰ ਸਪਰਸ਼ ਜਾਣਾ ਕਰੋ ਤੇ ਜੋ ਆਜ ਦਾ ਤੀਰਥ ਜਾਤ ਹੈ ਇਹ ਗੰਗਾ ਵੀ ਨਹੀਂ ਆਈ ਮੇਰੇ ਹਿਰਦੇ ਦੇ ਤੂੰ ਸਰਦੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੁਲਾਉਣਾ ਕਰੋ
ਹਰਦਾ ਸਰ ਪਲ ਕੀਰਤ ਹੈ ਗੰਗਾ
ਤੂੰ ਜਾਸ ਗਿਆ ਗੰਗਾ ਵੀ ਨਹੀਂ ਮੇਰੇ ਹਿਰਦੇ ਦੇ ਤੂੰ ਸਿਰ ਵਿੱਚ ਬਗਣਾ ਕਰੋ ਸੱਚੇ ਪਾਤਸ਼ਾਹ ਬੁਲਾਉਣਾ ਕਰੋ
ਵਚਨ ਸੁਨਹਿ
ਨਾਮ ਕਰੋ ਸੱਚੇ ਪਾਤਸ਼ਾਹ ਨੇ ਆਪਣੇ ਪਵਿੱਤਰ ਮਥਾਰ ਦਿਨ ਤੇ ਬਚਨ ਚਾਹੇ ਕਿ ਭੈਣ ਦੀ ਸੁਣਨਾ ਕਰੋ
ਯਾਦ ਰਵੇ ਕਰ
ਗੁਰੂ ਨਾਮ ਕਰੋ ਸੱਚੇ ਪਾਤਸ਼ਾਹ ਤਾਹੀਂ ਮੱਕੇ ਤਿਉਹਾਰ ਤੇ ਸਤਿਗੁਰ ਜੀ ਪ੍ਰਸ਼ਾਦਾ ਸ਼ਗਨ ਦੇਣਾ ਹੈ ਕਹਿਣ ਲੱਗੇ ਬੇਬੇ ਨਾਨਕ ਦੀ ਜਗ੍ਹਾ ਯਾਦ ਕਰਾਂਗੇ ਜਿਸ ਟਾਈਮ ਵਿੱਚ
ਦੂਰ ਵਿੱਚ ਤਾਜਾ ਹੈ ਅੰਨ ਤਾਜੂ
ਚਾਹੇ ਦੂਰ ਹੋ ਜਾਵੇ ਚਾਹੇ ਨੇੜੇ ਹੋ ਜਾਵੇ ਚਾਹੇ ਕਾਲ ਕੰਮ ਕਰ ਦੇਵੇ ਚਾਹੇ ਅੰਨ ਤਾਜੂ ਵਿਹਲੇ ਹੋ ਜਾਵੇ ਕਿਤੇ ਮੇਰੇ ਦੂਰ ਹੋ ਜਾਵੇ ਵਿਹਲੇ ਤੇ ਚਾਹੇ ਕੰਮ ਕਰਦੇ ਹੋ ਜਾਵੇ
ਬਿਰਤ ਆਏ ਮੈਂ ਤਦ ਨਹੀਂ
ਬਿਰਤ ਰਹਿ ਮੈਂ ਛੇਤੀ ਦਾ ਛੇਤੀ ਨਾਲ ਭਾਂਗੀ ਮੈਂ ਤੁਹਾਡੇ ਕੋਲ ਪਹੁੰਚ ਜਾਵਾਂਗਾ ਜਦੋਂ ਵੀ ਚੇਤੇ ਕਰਾਂਗੇ
ਹਰ ਕੇ ਤੁਨ ਹੂਤ ਅਰਾਲਿਕ
ਸਤਿਗੁਰ ਸੱਚੇ ਪਾਤਸ਼ਾਹ ਪਵਿੱਤਰ ਸੁਣ ਕਰ ਬਚਨ ਸੁਣ ਕਰਕੇ ਮਾਤਾ ਜੀ ਉਸ ਵੇਲੇ ਬੜੇ ਪ੍ਰਸੰਨ ਹੋਏ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਬਚਨ ਸੁਣ ਕਰਕੇ ਔਰ ਆਲਕ ਨਾਮ ਹੈ ਰਸੋਲੇ ਨੂੰ ਅਤੇ ਓਲਕ ਨਾਮ ਦਾ ਬੁਲਾਉਣ ਦਾ ਉਸ ਵੇਲੇ ਰਸੋਲੇ ਨੂੰ ਛੇਤੀ ਦੇ ਨਾਲ ਬੁਲਾ
ਲਿਆ ਅਸਲ ਘਰ
ਆਏ ਭੋਜਨ ਸ਼ਿਕਾਇਤ ਤਿਆਰ ਕੀਤੇ
ਮਰਦਾਨੇ ਭੇਜੋ ਤਦ ਵੀ
ਮਰਦਾਨੇ ਨੇ ਛੇਤੀ ਭੇਜੋ ਸਤਿਗੁਰੂ ਜੀ ਨੇ ਭੇਜ ਦਿੱਤਾ
ਨਹੀਂ ਤਾਂ ਬੁਲਾਏ
ਭਾਈ ਮਾਲਕ ਗੁਰੂ ਅੰਗਦ ਸਾਹਿਬ ਨੂੰ ਕਹਿੰਦਾ ਕਿ ਮੈਨੂੰ ਵੀ ਬੁਲਾ ਲਿਆ ਛੇਤੀ
ਬਾਲਾ ਤਾਂ ਸੁਣੋ ਸ੍ਰੀ ਅੰਗਦ
ਬਾਲਾ ਕਹਿੰਦਾ ਸ੍ਰੀ ਗੁਰੂ ਅੰਗਦ ਦੇਵ ਜੀ ਸੁਣਨਾ ਕਰੋ
ਜਰਾਮ ਸਿੰਘ ਦਸਤਾ
ਜਰਾਮ ਜੀਜਾ ਜੀ ਗੁਰੂ ਨਾਨਕ ਸਾਹਿਬ ਜਾਂ ਬੇਬੇ ਨਾਨਕ ਜੀ ਦੇ ਪਤੀ ਜੀ ਹਨ ਉਹ ਵੀ ਤੋਰੀ ਬੈਠੇ ਦੇਖਦੇ
ਨਾਨਕੀ ਕੇ
ਨਾਨਕੀ ਦੇ ਸੱਚੇ ਪਾਤਸ਼ਾਹ ਬੇਬੇ ਨਾਨਕੀ ਦੇ ਘਰ ਵਿੱਚ ਗਏ
ਚੱਲ ਹੇਰੇ ਬੇਬੀ
ਬੇਬੀਆਂ ਨੇ ਤੋੜਦੇ ਈਸ਼ਰ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਦਰਸ਼ਨ ਕੀਤੇ ਭਾਈ ਬਾਲਾ ਵੀ ਕਹਿ ਰਿਹਾ ਗੁਰੂ ਅੰਗਦ ਸਾਹਿਬ ਜੀ ਨੇ
ਅਸਨ ਅਚਨ ਹਿੱਤ ਤਿੰਨੇ ਤੇ ਸੁਣੋ
ਤਿੰਨੇ ਰੂਪ ਕੌਣ ਕੌਣ ਸਨ ਇੱਕ ਭਾਈ ਬਾਲਾ ਇੱਕ ਦਿਆ ਰਾਮ ਜੀ ਤੇ ਇੱਕ ਧੰਨ ਗੁਰੂ ਨਾਨਕ ਦੇਵ ਜੀ ਅਸਨ ਭੋਜਨ ਤੇ ਅਸਨ ਛਕਣ ਵਾਸਤੇ ਹਿੱਤ ਵਾਸਤੇ ਤਿੰਨੇ ਤਿੰਨੇ ਰੂਪ ਛਣ ਤੇ
ਸਮੇਂ
ਨੰਬਰ ਵਿੱਚ
ਨਾਨ ਨਾਨਕੀ ਆਪ
ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਧੰਨੀ ਬੇਬੇ ਨਾਨਕ ਜੀ ਨੇ ਆਪਣੇ ਹੱਥਾਂ ਦੇ ਨਾਲ ਸਾਲ ਪ੍ਰੇਸ਼ਨਾ ਕੀਤੇ
ਸਿਆਦੇ ਸਨ
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬੇਬੇ ਨਾਨਕ ਨੇ ਪ੍ਰਸ਼ਾਦ ਤਿਆਰ ਕੀਤਾ ਤੇ ਸਮਾਜ ਦੇ ਕਿਸਾਨਾਂ ਮਿਲੇ ਹੋਏ ਹਨ
ਮਨ ਭਾਵਨਾ ਭੋਜਨ ਕਰ ਖਾਵਨ
ਭੋਜਨ
ਛਾਤੀ ਡਰ ਸਦਨ
ਸਤਿਗੁਰ ਸੱਚੇ ਪਾਤਸ਼ਾਹ ਬੈਠ ਮਨ ਵਿੱਚ ਬੈਠ ਗਏ
ਆਨੰਦ ਕੰਧ ਕੰਧ ਬਦਲੇ
ਕਿੱਥੇ ਕੰਧ ਬਦਲ ਰੂਪ ਫਲ ਰੂਪ ਮੁਕਤੀ ਸਤਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਮੁਕਤੀ ਦਾ ਤੇ ਬਰੇਕ ਕਰਕੇ
ਬਦਤ ਨਾਮ ਕੀ ਸਦਨ